ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ। ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਕੌਫ ਸਾਰਬਰ ਸਟੂਡੀਓ ਤੋਂ। ਆਪ ਸਭ ਦਾ ਸਵਾਗਤ ਹੈ ਦੇਸ਼ ਦੇ ਕਿਸੇ ਵੀ ਹਿੱਸੇ ਤੋਂ, ਦੁਨੀਆਂ ਦੇ ਕਿਸੇ ਵੀ ਹਿੱਸੇ ਤੋਂ, ਕਿਸੇ ਵੀ ਟਾਈਮ ਜ਼ੋਨ ਤੋਂ ਤੁਸੀਂ ਸਾਡੇ ਨਾਲ ਜੁੜੇ ਹੋ ਜੀ, ਆਇਆਂ ਨੂੰ ਸਵਾਗਤ। ਅੱਜ ਤਰੀਕ ਮੂਲ ਨਾਨਕ ਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ 26 ਮਾਘ ਸੰਮਤ 557 ਦਿਨ ਸ਼ਨਿਚਰਵਾਰ ਚੜ੍ਹ ਚੁੱਕਾ, ਵੀਕਐਂਡ ਸ਼ੁਰੂ ਹੋ ਚੁੱਕਾ ਆਸਟ੍ਰੇਲੀਆ ਦੇ ਵਿੱਚ, ਅਤੇ 7 ਫਰਵਰੀ ਦੀ ਤਰੀਕ ਹੋ ਗਈ ਆ। 2026 ਸਨ ਚੱਲ ਰਿਹਾ, ਅਤੇ ਅੱਜ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹੋਏ ਆਪ ਦਾ, ਆਓ ਸਰਬੱਤ ਦਾ ਭਲਾ ਮੰਗੀਏ ਅਤੇ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸ਼ੁਰੂ ਦੇ ਵਿੱਚ ਹੀ ਆਪਾਂ ਇੱਕ ਅੱਜ ਸ਼ਬਦ ਤੁਹਾਡੇ ਨਾਲ ਸਲੋਕ ਸਾਂਝਾ ਕਰ ਰਿਹਾ। ਮੈਂ ਇੱਕ ਫੀਡਬੈਕ ਆਈ ਸੀ ਉਸ ਦੇ ਮੁਤਾਲਕ ਕਰ ਰਹੇ ਹਾਂ ਅਤੇ ਚੰਗਾ ਲੱਗਿਆ ਮੈਨੂੰ। ਦੂਜੇ ਪਾਤਸ਼ਾਹ ਗੁਰੂ ਅੰਗਦ ਪਾਤਸ਼ਾਹ ਜੀ ਦਾ 150 ਅੰਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ, ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ, ਚੰਨ ਹਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ, ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕੁਛ ਹੋਏ, ਨਾਨਕ ਤਾਂ ਪਤ ਜਾਣੀਏ ਜਾਂ ਪਤ ਰੱਖੇ ਸੋਏ। ਗੁਰੂ ਸਾਹਿਬ ਕਹਿੰਦੇ ਨੇ ਕਿ ਅੱਗ ਨੂੰ ਪਾਲਾ ਕੀ ਕਰ ਸਕਦਾ ਹੈ, ਅੱਗ ਨੂੰ ਠੰਡ ਨਹੀਂ ਲੱਗਦੀ, ਰਾਤ ਸੂਰਜ ਦਾ ਕੁਛ ਨਹੀਂ ਵਿਗਾੜ ਸਕਦੀ, ਚੰਦਰਮਾ ਦਾ ਕੋਈ ਵੀ ਨੁਕਸਾਨ ਨਹੀਂ ਕਰ ਸਕਦਾ ਹਨੇਰਾ, ਅਤੇ ਪੌਣ ਅਤੇ ਹਵਾ ਨੂੰ ਕੌਣ ਵਿਗਾੜ ਸਕਦਾ ਹੈ, ਉਹਦੀ ਕੀ ਉਹਦੀ ਊਚ ਨੀਚ ਦੀ ਕੋਈ ਜਾਤ ਨਹੀਂ, ਉਹਨੂੰ ਕਲਾਸੀਫਾਈ ਨਹੀਂ ਕਰ ਸਕਦੇ। ਧਰਤੀ ਚੀਜੀ ਕੀ ਕਰੇ ਜਿਸ ਵਿੱਚ ਸਭ ਕੁਛ ਹੋਏ, ਧਰਤੀ ਨੂੰ ਆਪਾਂ ਕਿਹੜੀ ਚੀਜ਼ ਦੇ ਸਕਦੇ ਹਾਂ, ਉਹਦੇ ਕੋਲ ਸਾਰਾ ਕੁਛ ਉਹਦੇ ਵਿੱਚ ਹੀ ਹੈ। ਨਾਨਕ ਤਾਂ ਪਤ ਜਾਣੀਏ ਜਾਂ ਪਤ ਰੱਖੇ ਸੋਏ। ਕਹਿੰਦੇ ਅਸੀਂ ਜਿੰਨੀ ਆਪਣੀ ਮਰਜ਼ੀ ਪਤ ਬਣਾਉਣ ਦੀ ਟਰਾਈ ਕਰੀਏ ਕਿ ਅਸੀਂ ਬਹੁਤ ਮਹਾਨ ਹੈ, ਅਸੀਂ ਪੈਸੇ ਦੇ ਕੇ ਅਨਾਊਂਸਮੈਂਟਾਂ ਕਰਾਉਂਦੇ ਹਾਂ, ਪੈਸੇ ਦੇ ਕੇ ਆਪਣੇ ਨਾਮ ਬੁਲਾਉਂਦੇ ਹਾਂ, ਪੈਸੇ ਦੇ ਕੇ ਬੱਲੇ ਬੱਲੇ ਕਰਾਉਂਦੇ ਹਾਂ, ਕੋਈ ਚੀਜ਼ਾਂ ਭੇਂਟ ਕਰਕੇ ਆਪਾਂ ਬਖਸ਼ਿਸ਼ਾਂ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਕਹਿੰਦੇ ਇੱਦਾਂ ਪੱਤ ਨਹੀਂ ਬਣਦੀ, ਪੱਤ ਬਣਦੀ ਹੈ ਜੇ ਉਹ ਅਕਾਲ ਪੁਰਖ ਆਪ ਪੱਤ ਬਣਾਉਣੀ ਚਾਹਵੇ ਸਾਡੀ, ਤਾਂ ਪੱਤ ਬਣਦੀ ਹੈ। ਇਸ ਸ਼ਲੋਕ ਦੇ ਵਿਚਾਰ ਤੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਅਤੇ ਤਰੀਕ ਆਪਾਂ ਦੇਖ ਹੀ ਲਈ ਹੈ, ਸੁਣ ਹੀ ਲਈ ਹੈ। ਅਤੇ ਕੌਫ ਸਾਰਬਰ ਦੇ ਵਿੱਚ ਦਿਨ ਅੱਜ ਬਹੁਤ ਹੀ ਟਿਕਵਾਂ ਸ਼ੁਰੂ ਹੋਇਆ, 25 ਡਿਗਰੀ ਤੋਂ ਸ਼ੁਰੂ ਹੋਇਆ, ਮੌਸਮ ਠੀਕ ਹੈ ਪਰ ਦਿਨਾਂ ਨੂੰ ਅੱਜ ਗਰਮੀ ਹੋਏਗੀ। ਕਾਮਿਆਂ ਲਈ ਗਰਮੀ ਹੈ ਅਤੇ ਅੰਦਰ ਜਿਹੜੇ ਰਹਿ ਰਹੇ ਨੇ ਉਹ ਠੀਕ ਨੇ, ਜਿਹੜੇ ਬਾਹਰ ਆਊਟਡੋਰ ਕੰਮ ਕਰ ਰਹੇ ਹੈ। ਸੋ ਏਸੀ ਦੇ ਵਿੱਚ ਤਾਂ ਮੌਸਮ ਹਮੇਸ਼ਾ ਹੀ ਇੱਕੋ ਜਿਹਾ ਰਹਿੰਦਾ ਹੈ। ਅਤੇ ਅੱਜ ਅਸੀਂ ਧਰਤੀ 'ਤੇ ਹੀ ਗੱਲ ਕਰਨੀ ਹੈ, ਥੋੜ੍ਹਾ ਵਿਚਾਰ ਕਰਨਾ ਕਿ ਅਸਾਂ ਧਰਤੀ ਵਿਰਾਸਤ ਵਿੱਚ ਸਾਨੂੰ ਕਿਹੋ ਜਿਹੀ ਮਿਲੀ ਆ, ਕਿਹੋ ਜਿਹੀ ਆਪਾਂ ਰੱਖਣੀ ਆ, ਅਤੇ ਕਿਹੋ ਜਿਹੇ ਅਸੀਂ ਬਣਦੇ ਜਾ ਰਹੇ ਹਾਂ, ਇਸ ਦੇ ਕਾਰਨ ਕੀ ਹੈ ਕਿ ਸਾਡੇ ਵਿੱਚ ਜਿਹੜੀਆਂ ਐਂਗਜ਼ਾਇਟੀਜ਼ ਪੈਦਾ ਹੋ ਰਹੀਆਂ ਆ, ਉਣਤਾਈਆਂ ਪੈਦਾ ਹੋ ਰਹੀਆਂ ਨੇ, ਡਿਫੋਰਮਿਟੀਜ਼ ਪੈਦਾ ਹੋ ਰਹੀਆਂ ਨੇ, ਉਹ ਕਿਉਂ ਪੈਦਾ ਹੋ ਰਹੀਆਂ ਨੇ, ਕੀ ਅਸੀਂ ਬਹੁਤ ਛੇੜਛਾੜ ਕਰ ਰਹੇ ਹਾਂ, ਕੁਦਰਤ ਦੇ ਅਗੇਂਸਟ ਜਾ ਰਹੇ ਹਾਂ, ਜਾਂ ਕੋਈ ਹੋਰ ਗੱਲ ਹੈ, ਇਹਦੇ ਬਾਰੇ ਅਸੀਂ ਅੱਜ ਗੱਲ ਕਰਾਂਗੇ। ਮਾਫ਼ੀ ਚਾਹੁੰਦਾ, ਮੈਨੂੰ ਲੱਗਦਾ ਇੰਨੀ ਗਰਮੀ 'ਚ ਠੰਡ ਲੱਗ ਗਈ। ਅਤੇ ਪਹਿਲਾਂ ਪਤਾ ਸਾਡਾ ਤੁਸੀਂ ਨੋਟ ਕਰ ਲਓ, ਟੈਲੀਗ੍ਰਾਮ ਦੇ ਜ਼ਰੀਏ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। कोई भी स्नेहा भेज सकते हो। दोनों वट्सएप चलते हैं, मेरा पर्सनल भी रेडियो का भी ईमेल एड्रैस request@harmanradio.com वो भी ईमेल्स आदि ने, और यूट्यूब और फेसबुक पर जोड़े कमेंट पाने वह भी साढ़े तक उपड़ते हैं। और मैं अपने स्पोंसर का भी बहुत बहुत धन्यवाद करना चाहना जोड़े लंबे अरसे तो साढ़े न जुड़े हुए हैं, गरेवाल आटा, जसपाल संधु, परमजीत धालीवाल, मिनहास एंड कंपनी, हाई फाई ट्रैवल्स, पंजाबी फर्नीचर ब्रिजबेन, होर बहुत सारे सज्जन मित्र बिहाइंड द सीनस जोड़े साड़ी सपोर्ट करते हैं, सानू प्रमोट करते हैं और गल्लां बातें करते हैं। सो प्यारे सुनेहे सवेर दे आ रहे हैं तो कुछ फोटोआं तस्वीरां भी आईआं ने, बड़ा चंगा लग रहा है तो जरूर तुसी भी अपने अपने विचार शेयर करो, मैं थोड़ी देर बाद शेयर करांगा। सो अज के प्रोग्राम दे विच ज्ञानी जी आउणगे पर थोड़ा जिहा लेट आउणगे, जिस कारण होनी थोड़ा पहला आउणगे। तो अज असी पर्थ तो भी गलबात करांगे, उत्थे भी एक टूरनामेंट हो रहा 28 फरवरी नूं गुरद्वारा साहब कट्ठे हो के करवा रहे ने, बड़ा उपराला है ये तो वधिया बच्चों के लिए उद्यम हो रहा, तो आप सारिया जानकारियां लवांगे। सो पहला मौसम तो ही शुरू करते हैं। मौसम की जानकारी ये दस रही है कि एक जिहड़ा लो प्रैशर है वैसटन आस्ट्रेलिया दे विच भारी मीह लैके आने वाला है आस्ट्रेलिया दे विच, ते साइकलोन दे विच बदलन वाला है। ये बारे आप नक्शे ते देखांगे। पर सिडनी का टैंपरेचर सवेरे 22 डिग्री सी ते दिनां नूं 30 तक जाएगा। मेलबर्न सवेरे 13.1 सी और 26 तक जाएगा। ब्रिस्बेन दे विच भी 20 डिग्री सी 31 तक जाएगा, साढ़े भी इदां कदा ही आ कॉफ्स हार्बर दे विच। पर्थ दे विच भी 20 डिग्री सीगा ते 35 तक जाएगा। एडरेड भी 35 तक जाएगा। कैनबरा 37 तक, कैनबरा ते थोड़ी ज़्यादा इस वारी गर्मी डिग रही है। तो चलो होबार्ट दे विच 22 तक जाएगा, डार्विन च 32 तक पहुँचेगा। तो देखते हैं नक्शा, नक्शे दे उत्ते जो मैं थोड़ी वड्डी करदा तस्वीर ताकि तुसी ठीक तरह देख सको। फोनों के उत्ते तो इदा चंगी लगती, टीवी के उत्ते बहुत सोहना लगता, अगर तुम सू टीवी पर भी देख रहे हो तो यूट्यूब राही तो वेरी नाइस जी आन। सो ये नक्शा जोड़ा बड़ा रंग बिरंगा, मेरे दुमाले वर्गा रंग होया पाया, जब मेरे दुमाले वर्गा रंग हो जाता है ना नक्शे ते, तो समझ लो गर्मी है उस इलाके दे विच, कुदरती गल बन गई। तो जोड़ा हरा हरा नीला नीला ये ठंड आलू है। सो तुसी देखोगे कि आस्ट्रेलिया के उपरले हिस्से दे विच किंबरली इलाका जिते नॉर्दर्न टेरिटरी वैसटन आस्ट्रेलिया भी लपेट च आ जाता, तो किन्ने लो प्रैशर बनी जा रहे हैं, तो ये साइकलोन बनने के पूरे पूरे आसार ने इत्थे, तो मीह काफ़ी दसया जा रहा यदि गल हो रही है। तो ये जिहड़ा मीह है ये जिहड़े साइकलोन है ये ईस्ट वालों भी आने हैं, तो एक सर्कल एडलेट के उपर भी तुसी देख रहे हो इत्थे मीह पै रहे हैं, सोके वाले इलाकों च मीह पै रहे हैं जिहड़े कि आस्ट्रेलिया वास्ते चंगे ने। सो ये सी फोटो आस्ट्रेलिया की, इउं नहीं लगता जिदा दुमाला बनया हो आस्ट्रेलिया ने मेरे वर्गा, जा कह लो कि मैं आस्ट्रेलिया वर्गा होया पिया। लाइव एक्सट्रीम टैंपरेचर दे विच रोबोर्न एयरपोर्ट वैसटन आस्ट्रेलिया विच 32 डिग्री रिकॉर्ड किया गया सवेरे 3:30 से, और पैराबुरडू वैसटन आस्ट्रेलिया विच ही 44.5 डिग्री कल शामी 4:09 से रिकॉर्ड किया गया। घट तो घट वारनवुल विक्टोरिया 4.7 डिग्री रिकॉर्ड किया गया, ये किया गया जी सवेरे 6:30 बजे, तो सवेरे 3:30 बजे लाइवीन टस्मेनिया 2.6 डिग्री घट तो घट तापमान सेगा। तो सब तो वध मीह जिहड़ा साउथ जॉनस्टन क्वींसलैंड दे विच पिया 74.2 mm। चलते हैं श्री दरबार साहब अमृतसर जिथे 12 डिग्री तापमान इस वेले से, और दिने अज कहिंदे कि 25 डिग्री तक जाएगा, लंबे समय तक धुप निकलेगी, साफ हुंदा दिखाई दे रहा मौसम, तो हवा अक्सर मंग अनहैल्थी वधिया नहीं। सो की कर सकते हैं इहदे बारे आपां गल करनी है। सो चलो इत्थों ही शुरू कर लैंदे हां। आ तुसी देखिया होना लोगो, सेव अवर अर्थ, या कह लो कि मैं धरती बचाने की कोशिश करदा, धरती बचाओ, आई विल सेव द अर्थ। ਅਤੇ ਇਹਦੇ ਬਾਰੇ ਇੱਕ ਬਹੁਤ ਸੋਹਣਾ ਸੁਚੱਜਾ ਲੇਖ ਲਿਖਿਆ ਆ ਅਤੇ ਮੈਂ ਤੁਹਾਡੇ ਨਾਲ ਉਹ ਸਾਂਝਾ ਵੀ ਕਰਨਾ ਰਘੂ ਰਾਘਵ ਦਾ ਅਤੇ ਬਹੁਤ ਸੋਹਣਾ ਲਿਖਦੇ ਨੇ, ਇੱਕ ਓਪੀਨੀਅਨ ਹੈ ਅਤੇ ਆਪਾਂ ਇਹਦੇ ਬਾਰੇ ਥੋੜ੍ਹੀ ਜਿਹੀ ਗੱਲ ਕਰ ਲਈਏ ਕਿਉਂਕਿ ਵੱਡੀ ਸਕੀਮ ਦੇ ਵਿੱਚ ਇਹ ਜਾਇਜ਼ ਗੱਲਾਂ ਕਰਨੀਆਂ ਆਪਾਂ ਕਰ ਸਕਦੇ ਹਾਂ, ਆਪਾਂ ਕਰਨੀਆਂ ਨੇ। ਉਹ ਕਹਿੰਦੇ ਨੇ ਕਿ ਸਾਲਾਂ ਦੌਰਾਨ ਮੈਂ ਦੇਸ਼ ਭਰ ਦੇ ਵਿੱਚ ਯਾਤਰਾ ਕੀਤੀ ਅਤੇ ਹਜ਼ਾਰਾਂ ਲੋਕਾਂ ਨੂੰ ਮਿਲਿਆ ਹਾਂ। ਵਾਤਾਵਰਣ ਦੇ ਵਿਸ਼ੇ 'ਤੇ ਲਗਭਗ ਹਰ ਸ਼ਹਿਰ, ਕਾਲਜ ਅਤੇ ਘਟਨਾ ਵਿੱਚ ਮੈਂ ਕੰਧਾਂ, ਪੋਸਟਰਾਂ ਅਤੇ ਭਾਸ਼ਣਾਂ ਦੇ ਵਿੱਚ ਇੱਕੋ ਵਾਕ ਦੇਖਦਾ ਹਾਂ, ਧਰਤੀ ਨੂੰ ਬਚਾਓ। ਪਰ ਜਿੰਨਾ ਜ਼ਿਆਦਾ ਮੈਂ ਇਸ ਵਾਕ ਨੂੰ ਸੁਣਦਾ ਹਾਂ ਉਨਾ ਹੀ ਮੈਨੂੰ ਅਹਿਸਾਸ ਹੁੰਦਾ ਹੈ ਕਿ ਇਸ ਵਿੱਚ ਡੂੰਘੀ ਗਲਤੀ ਆ, ਫਲੋ ਆ। ਇਹ ਵੈਸੇ ਮੈਨੂੰ ਵੀ ਲੱਗਦਾ ਸੀ ਪਰ ਹੁਣ ਇਹਨਾਂ ਦੇ ਲੇਖ ਤੋਂ ਹੋਰ ਥੋੜ੍ਹਾ ਜਿਹਾ ਪੱਕਾ ਹੋ ਗਿਆ ਕਿ ਆਈ ਐਮ ਨੋਟ ਓਨਲੀ ਵਨ। ਇਹ ਵਿਸ਼ਵਾਸ ਕਰਨਾ ਕਿ ਮਨੁੱਖ ਧਰਤੀ ਨੂੰ ਬਚਾ ਸਕਦਾ ਹੈ ਸਾਡੇ ਹੰਕਾਰ ਦਾ ਪ੍ਰਤੀਕ ਹੈ। 4.5 ਅਰਬ ਸਾਲ ਪੁਰਾਣੀ ਇਸ ਧਰਤੀ ਨੂੰ ਅੱਗ, ਬਰਫ਼, ਉਲਕਾ ਸ਼ਾਵਰ ਜਾਣੀ ਕਿ ਮੀਟੀਓਰ ਸ਼ਾਵਰ ਅਤੇ ਕਈ ਪ੍ਰਜਾਤੀਆਂ ਦੇ ਅਲੋਪ ਹੋਣ ਦਾ ਸਾਹਮਣਾ ਕਰਨਾ ਪਿਆ ਹੈ। ਮਨੁੱਖ ਆਪਣੇ ਇਤਿਹਾਸ ਦਾ ਇੱਕ ਬਹੁਤ ਛੋਟਾ ਜਿਹਾ ਅਧਿਆਇ ਹੈ। ਮਨੁੱਖ ਬਹੁਤ ਲੇਟ ਆਇਆ, ਉਸ ਤੋਂ ਪਹਿਲਾਂ ਕਾਫ਼ੀ ਸ੍ਰਿਸ਼ਟੀ ਬਣ ਚੁੱਕੀ ਸੀ, ਧਰਤੀ, ਪਵਨ, ਪਾਣੀ। ਆਪਾਂ ਧਰਮਖੰਡ ਜਪਜੀ ਸਾਹਿਬ ਦਾ ਪੜ੍ਹੀਏ ਤਾਂ ਉਹ ਕਹਿੰਦੇ ਕਿ ਪਹਿਲਾਂ ਧਰਤੀ ਥਾਪੀ, ਜਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਜਿਨਮੇ ਜੀ ਜਗਤ ਕੇ ਰੰਗ, ਹੈ ਨਾ। ਉਹਦੇ ਵਿੱਚ ਫਿਰ ਸਿਸਟਮ ਦੇ ਨਾਲ ਮਨੁੱਖ ਨੂੰ ਸਸਟੇਨ ਕਰਨ ਲਈ ਪਹਿਲਾਂ ਸਾਰੇ ਸਮੱਗਰੀ ਪਾਈ ਗਈ। ਸੋ ਇਹ ਵੀ ਉਹੀ ਕਹਿਣਾ ਚਾਹੁੰਦੇ ਨੇ। ਕਹਿੰਦੇ ਕਿ ਜਿਹੜਾ ਮਨੁੱਖ ਹੈ ਨਾ ਉਹ ਕਾਫ਼ੀ ਲੇਟ ਧਰਤੀ 'ਤੇ ਆਉਂਦਾ ਹੈ। ਉਸ ਤੋਂ ਪਹਿਲਾਂ ਬਹੁਤ ਕੁਛ ਧਰਤੀ 'ਤੇ ਸਾਰਾ ਕੁਛ ਹੀ ਸੀਗਾ, ਸਮੱਗਰੀ ਸੀ। ਫਿਰ ਮਨੁੱਖ ਨੂੰ ਸਸਟੇਨ ਕਰਨ ਦੇ ਲਈ ਉਹਨੂੰ ਪਾਇਆ ਗਿਆ ਇੱਥੇ। ਅਸੀਂ ਇਸ ਧਰਤੀ 'ਤੇ ਇੱਕ ਅਣੂ ਵੀ ਨਹੀਂ ਬਣਾ ਸਕਦੇ, ਇੱਕ ਐਟਮ ਵੀ ਨਹੀਂ ਬਣਾ ਸਕਦੇ। ਅਸੀਂ ਆਪਣੇ ਦਮ 'ਤੇ ਰੇਤ ਦਾ ਇੱਕ ਦਾਣਾ ਵੀ ਪੈਦਾ ਨਹੀਂ ਕਰ ਸਕਦੇ, ਫਿਰ ਵੀ ਅਸੀਂ ਸੋਚਦੇ ਹਾਂ ਕਿ ਅਸੀਂ ਧਰਤੀ ਨੂੰ ਬਚਾ ਸਕਦੇ ਹਾਂ, ਠੀਕ ਹੈ ਨਾ। ਸਾਨੂੰ ਆਪਣੇ ਆਪ ਨੂੰ ਬਚਾਉਣ ਦੀ ਲੋੜ ਹੈ। ਧਰਤੀ ਨੂੰ ਤਾਂ ਧਰਤੀ ਤਾਂ ਬਚ ਜਾਏਗੀ, ਨਾ ਕਿ ਧਰਤੀ ਜਾਂ ਕੁਦਰਤ ਨੂੰ ਸਾਡੀ ਜ਼ਰੂਰਤ ਨਹੀਂ, ਸਾਨੂੰ ਕੁਦਰਤ ਦੀ ਜ਼ਰੂਰਤ ਹੈ। ਜੇ ਕੱਲ੍ਹ ਮਨੁੱਖ ਖਤਮ ਹੋ ਜਾਂਦੇ ਹਨ ਤਾਂ ਜੰਗਲ ਵਾਪਸ ਆਉਣਗੇ, ਨਦੀਆਂ ਨੂੰ ਸਾਫ਼ ਕੀਤਾ ਜਾਵੇਗਾ, ਸਮੁੰਦਰ ਆਪਣੇ ਆਪ ਠੀਕ ਹੋ ਜਾਣਗੇ ਅਤੇ ਜੀਵ ਜੰਤੂ ਦੁਬਾਰਾ ਫੈਲ ਜਾਣਗੇ, ਕੁਦਰਤ ਚੱਲਦੀ ਰਹੇਗੀ। ਪਰ ਜੇ ਧਰਤੀ ਦਾ ਮੌਸਮ ਪੂਰੀ ਤਰ੍ਹਾਂ ਬਦਲ ਜਾਂਦਾ ਹੈ, ਪਾਣੀ, ਮਿੱਟੀ ਅਤੇ ਹਵਾ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਜਾਂਦੀ ਹੈ ਤਾਂ ਮਨੁੱਖੀ ਪ੍ਰਜਾਤੀ ਜਿਹੜੀ ਹੈ ਜਿਉਂਦੀ ਨਹੀਂ ਰਹਿਣੀ, ਇਹ ਰਹਿ ਨਹੀਂ ਸਕਦੀ। ਇਹ ਭਾਰਤੀ ਦਰਸ਼ਨ ਵਿੱਚ ਲੰਬੇ ਸਮੇਂ ਤੋਂ ਕਿਹਾ ਗਿਆ ਹੈ ਕਿ 5 ਤੱਤਾਂ ਦੇ ਅਨੁਸਾਰ ਸਾਡਾ ਸਰੀਰ ਵੀ ਉਸੇ ਮਿੱਟੀ, ਪਾਣੀ, ਹਵਾ, ਅੱਗ ਅਤੇ ਆਕਾਸ਼ ਤੋਂ ਬਣਿਆ ਹੈ ਜਿਸ ਤੋਂ ਕੁਦਰਤ ਬਣੀ ਹੈ। ਬਾਹਰ ਦੀ ਹਵਾ ਉਹ ਹੈ ਜੋ ਸਾਡੇ ਫੇਫੜਿਆਂ ਵਿੱਚ ਜਾਂਦੀ ਹੈ, ਬਾਹਰ ਦਾ ਪਾਣੀ ਉਹ ਹੈ ਜੋ ਸਾਡੇ ਖੂਨ ਦੇ ਵਿੱਚ ਤਰਲ ਪਦਾਰਥ ਬਣਾਉਂਦਾ ਹੈ, ਮਿੱਟੀ ਆਪਣੇ ਆਪ ਭੋਜਨ ਦੇ ਰੂਪ ਵਿੱਚ ਸਾਡੇ ਅੰਦਰ ਆਉਂਦੀ ਹੈ। ਅਸੀਂ ਅਤੇ ਕੁਦਰਤ ਵੱਖਰੇ ਨਹੀਂ ਹਾਂ, ਅਸੀਂ ਇਸ ਦਾ ਇੱਕ ਹਿੱਸਾ ਹਾਂ ਜੋ ਕੁਦਰਤ ਵਿੱਚ ਹੈ, ਉਹ ਮਨੁੱਖੀ ਸਰੀਰ ਦੇ ਵਿੱਚ ਵੀ ਹੈ। ਪਰ ਜੋ ਮਾਡਰਨ ਮਨੁੱਖ ਹੈ, ਆਧੁਨਿਕ ਮਨੁੱਖ ਹੈ, ਆਧੁਨਿਕ ਜੀਵਨ ਦੇ ਵਿੱਚ ਹਰ ਕੰਮ ਅਤੇ ਹਰ ਖਪਤ ਦੇ ਨਾਲ, ਭਾਵੇਂ ਇਹ ਵਟਸਐਪ 'ਤੇ ਸੁਨੇਹਾ ਭੇਜਣਾ ਹੋਵੇ, ਡਰਾਈਵਿੰਗ ਕਰਨਾ ਹੋਵੇ, ਬਿਜਲੀ ਦੀ ਵਰਤੋਂ ਕਰਨੀ ਹੋਵੇ ਜਾਂ ਕੋਈ ਵਸਤੂ ਨੂੰ ਖਰੀਦਣਾ ਹੋਵੇ, ਅਸੀਂ ਹਵਾ, ਪਾਣੀ ਅਤੇ ਮਿੱਟੀ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਪ੍ਰਦੂਸ਼ਣ ਕਰ ਰਹੇ ਹਾਂ। ਇਸ ਦਾ ਅਰਥ ਇਹ ਹੈ ਕਿ ਅਸੀਂ ਅਸਲ ਵਿੱਚ ਆਪਣੇ ਆਪ ਨੂੰ, ਆਪਣੇ ਸਰੀਰ ਨੂੰ ਦੂਸ਼ਿਤ ਕਰ ਰਹੇ ਹਾਂ। ਕਈ ਵਾਰੀ ਆਧੁਨਿਕ ਮਨੁੱਖ ਦੀ ਸਮਝ ਬਾਰੇ ਬਹੁਤ ਸ਼ੱਕ ਹੁੰਦਾ ਹੈ। ਅਸੀਂ ਉਹੀ ਹਵਾ ਕਿਵੇਂ ਖਰਾਬ ਕਰ ਸਕਦੇ ਹਾਂ ਜਿਸ ਵਿੱਚ ਅਸੀਂ ਖੁਦ ਸਾਹ ਲੈਂਦੇ ਹਾਂ? ਤੁਸੀਂ ਉਸੇ ਪਾਣੀ ਨੂੰ ਗੰਦਾ ਕਿਵੇਂ ਬਣਾ ਸਕਦੇ ਹੋ ਜੋ ਤੁਹਾਨੂੰ ਖੁਦ ਪੀਣਾ ਪੈਂਦਾ ਹੈ? ਕੀ ਮਨੁੱਖ ਸੱਚਮੁੱਚ ਰੱਬ ਦੀ ਸਭ ਤੋਂ ਉਸ ਉੱਤਮ ਅਤੇ ਬੁੱਧੀਮਾਨ ਰਚਨਾ ਹੈ? ਇੱਥੇ ਇੰਟੈਲੀਜੈਂਸ 'ਤੇ ਕੁਐਸਚਨ ਆਉਂਦਾ ਹੈ। ਇਹ ਜਦ ਆਪਾਂ ਇਹ ਕੰਮ ਕਰਦੇ ਹਾਂ, ਇਤਿਹਾਸ ਨੇ ਸਾਨੂੰ ਜਲਵਾਯੂ ਪਰਿਵਰਤਨ ਦੇ ਨਤੀਜਿਆਂ ਦੀਆਂ ਉਦਾਹਰਨਾਂ ਦਿੱਤੀਆਂ ਹਨ। ਡਾਇਨਾਸੌਰ ਕਦੇ ਇਸ ਧਰਤੀ 'ਤੇ ਰਾਜ ਕਰਦੇ ਸਨ, ਉਹ ਹਰ ਜਗ੍ਹਾ ਸ਼ਕਤੀਸ਼ਾਲੀ ਸਨ, ਪਰ ਜਦੋਂ ਮੌਸਮ ਬਦਲਿਆ ਤਾਂ ਅਲੋਪ ਹੋ ਗਏ। ਧਰਤੀ ਬਚ ਗਈ, ਜਾਨਾਂ ਬਚਾਈਆਂ ਗਈਆਂ, ਸਿਰਫ ਉਹ ਸਪੀਸੀਜ਼ ਖਤਮ ਹੋ ਗਈ। ਪਰ ਉਸ ਸਮੇਂ ਡਾਇਨਾਸੌਰ ਖੁਦ ਜਲਵਾਯੂ ਤਬਦੀਲੀ ਲਈ ਜ਼ਿੰਮੇਵਾਰ ਨਹੀਂ ਸਨ। ਲੇਕਿਨ ਅੱਜ ਦੇ ਕਲਾਈਮੇਟ ਚੇਂਜ ਸੁਭਾਵਿਕ ਨਹੀਂ ਹੈ, ਇਹ ਮਨੁੱਖ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ਅਸੀਂ ਜੈਵਿਕ ਈਂਧਨ ਨੂੰ ਸਾੜ ਰਹੇ ਹਾਂ, ਜੰਗਲਾਂ ਨੂੰ ਕੱਟ ਰਹੇ ਹਾਂ ਅਤੇ ਵਾਤਾਵਰਣ ਵਿੱਚ ਕਾਰਬਨ ਪਾ ਰਹੇ ਹਾਂ। ਗਲੇਸ਼ੀਅਰ ਪਿਘਲ ਰਹੇ ਹਨ, ਮੌਸਮ ਅਸਥਿਰ ਹੋ ਰਿਹਾ ਹੈ, ਆਫਤਾਂ ਵੱਧ ਰਹੀਆਂ ਹਨ। ਇਹ ਇਸ ਗੱਲ ਦਾ ਸੰਕੇਤ ਨਹੀਂ ਹੈ ਕਿ ਧਰਤੀ ਮਰ ਰਹੀ ਹੈ, ਇਹ ਇਸ ਗੱਲ ਦਾ ਸੰਕੇਤ ਹੈ ਕਿ ਮਨੁੱਖੀ ਸੱਭਿਅਤਾ ਆਪਣੇ ਆਪ ਨੂੰ ਤਬਾਹ ਕਰ ਰਹੀ ਹੈ। ਇਹ ਵਿਚਾਰ, ਇਹ ਲੇਖ ਮੈਂ ਆਪ ਜੀ ਨਾਲ ਸਾਂਝਾ ਕੀਤਾ। ਬਹੁਤ ਹੱਦ ਤੱਕ, ਕਾਫੀ ਹੱਦ ਤੱਕ ਮੈਂ ਸਹਿਮਤ ਹਾਂ ਕਿ ਸਾਨੂੰ ਅਵੇਅਰ ਹੋਣਾ ਚਾਹੀਦਾ ਹੈ ਕਿ ਪਹਿਲਾਂ ਆਪਣੇ ਆਪ ਹੀ ਅਸੀਂ ਸਮੱਸਿਆ ਨੂੰ ਪੈਦਾ ਕਰ ਲਈਦਾ ਹੈ, ਫਿਰ ਅਸੀਂ ਨਾਰਾ ਮਾਰਨ ਲੱਗ ਪਈਦਾ ਵੀ ਇਹਨੂੰ ਇਹ ਤੋਂ ਬਚਾਉਣਾ ਆ। ਸਿਆਣੇ ਕਹਿੰਦੇ ਨੇ ਕਿ ਪ੍ਰਵੈਂਸ਼ਨ ਇਜ਼ ਬੈਟਰ ਦੈਨ ਕਿਓਰ। ਅਸੀਂ ਪਹਿਲਾਂ ਬਿਮਾਰੀ ਲਾ ਦੇਈਦੀ ਆ, ਪਹਿਲਾਂ ਟਰਬਲ ਕ੍ਰੀਏਟ ਕਰ ਦੇਈਦੀ ਆ ਅਤੇ ਫਿਰ ਅਸੀਂ ਸਮਝੌਤੇ ਕਰਾਉਣ ਲੱਗ ਪਈਦਾ। ਸੋ ਪਹਿਲੇ ਨਾ ਕ੍ਰੀਏਟ ਕਰੀਏ। ਉਸ ਸਮਝੌਤਿਆਂ ਦੇ ਵਿੱਚ ਕਈ ਵਾਰੀ ਵਿਚੋਲਿਆਂ ਦੇ ਵੀ ਪੈ ਜਾਂਦੀਆਂ ਨੇ। ਵਿਚੋਲੇ ਉਹ ਹੁੰਦੇ ਨੇ ਕਈ ਵਾਰੀ ਜਿਹੜੇ ਲੜਾਈ ਪਾਉਣ ਵਾਲੇ ਖੁਦ ਆਪ ਹੀ ਹੁੰਦੇ ਨੇ। ਸੋ ਪ੍ਰਦੂਸ਼ਣ ਅਤੇ ਸਾਡੀਆਂ ਜਿਹੜੀ ਆਦਤਾਂ ਨੇ ਇਹ ਡਾਇਰੈਕਟਲੀ ਰਿਲੇਟਡ ਨੇ। ਜੋ ਅਸੀਂ ਐਸ਼ੋ ਆਰਾਮ ਦੇ ਵਿੱਚ ਪੈਣਾ ਆ, ਜੋ ਅਸੀਂ ਕੰਮ ਕਰ ਰਹੇ ਹਾਂ, ਕੀ ਉਹ ਸਸਟੇਨੇਬਲ ਹੈ? ਕੀ ਧਰਤੀ ਦੇ ਉੱਤੇ ਇੰਨੀ ਪਾਪੂਲੇਸ਼ਨ ਜਿਹੜੀ ਆ ਉਹ ਸਸਟੇਨੇਬਲ ਹੈ? ਕਿੰਨਾ ਲੋਡ ਪੈ ਰਿਹਾ ਹੈ ਕੁਦਰਤ 'ਤੇ ਪਾਪੂਲੇਸ਼ਨ ਨੂੰ ਸਾਂਭਣ ਵਾਸਤੇ? ਹਾਲਾਂਕਿ ਅੰਨ ਵੀ ਬਹੁਤ ਜ਼ਿਆਦਾ ਆ, ਓਵਰ ਪ੍ਰੋਡਕਸ਼ਨ ਹੈ, ਸਪਲਾਈ ਨਹੀਂ, ਓਵਰ ਪ੍ਰੋਡਕਸ਼ਨ ਹੈ। ਪਰ ਕੰਟਰੋਲ ਨਹੀਂ ਕੀਤਾ ਜਾ ਰਿਹਾ, ਰੈਗੂਲੇਟ ਨਹੀਂ ਕੀਤਾ ਜਾ ਰਿਹਾ ਕਿ ਇਸ ਦੀ ਵਾਧੂ ਪ੍ਰੋਡਕਸ਼ਨ ਨਹੀਂ ਕਰਨੀ। ਬੇਲੋੜੀਆਂ ਜਿਹੜੀਆਂ ਚੀਜ਼ਾਂ ਨੇ ਉਹ ਪੈਦਾ ਕੀਤੀਆਂ ਜਾ ਰਹੀਆਂ, ਬਣਾਈਆਂ ਜਾ ਰਹੀਆਂ ਨੇ, ਜਿਨ੍ਹਾਂ ਦੀ ਬਹੁਤੀ ਜ਼ਿਆਦਾ ਲੋੜ ਨਹੀਂ ਹੈਗੀ। ਹੁਣ ਇਸ ਦੀ ਉਦਾਹਰਨ ਆਪਾਂ ਇੱਕ ਲੈਂਦੇ ਹਾਂ ਕਿ ਸਾਨੂੰ ਬੜਾ ਚਾਅ ਰਹਿੰਦਾ ਹੈ, ਅਸੀਂ ਛੁੱਟੀ ਹੈਗਾ ਨਾ, ਅੱਜ ਛੁੱਟੀ ਆ, ਘਰ ਨਹੀਂ ਬਹਿਣਾ, ਅਸੀਂ ਘਰ ਨਹੀਂ ਰਹਿਣਾ, ਚਲੋ ਬਾਹਰ ਘੁੰਮ ਕੇ ਆਉਂਦੇ ਹਾਂ, ਅੱਜ ਨਾ 300 ਕਿਲੋਮੀਟਰ ਦੀ ਡਰਾਈਵ 'ਤੇ ਚੱਲਦੇ ਹਾਂ, ਉੱਥੇ ਚੱਲਦੇ ਹਾਂ, ਉੱਥੇ ਚੱਲਦੇ ਹਾਂ, ਉੱਦਾਂ ਹੀ ਗੇੜਾ ਕੱਢੇ ਜਾਂਦੇ ਇੱਕ, ਪਤਾ ਹੀ ਨਹੀਂ। ਇੰਡੀਆ ਦੇ ਵਿੱਚ ਮੈਂ ਦੱਸਿਆ ਕਿ ਤਿਆਰ ਹੋ ਕੇ ਦੋ ਜਣੇ ਮੋਟਰਸਾਈਕਲ 'ਤੇ ਬਹਿ ਜਾਂਦੇ ਨੇ ਅਤੇ ਗੇਟ 'ਤੇ ਕਹਿੰਦੇ ਨੇ ਕਿੱਧਰ ਨੂੰ ਚੱਲੀਏ, ਖੱਬੇ ਕਿ ਸੱਜੇ, ਉਹਨਾਂ ਨੂੰ ਇਹ ਨਹੀਂ ਪਤਾ ਵੀ ਜਾਣਾ ਕਿੱਥੇ ਆ। ਚੱਲ ਅੱਜ ਖੱਬੇ ਚੱਲਦੇ, ਇੱਧਰੋਂ ਚੱਲਦੇ ਹਾਂ, ਜਾਣਾ ਕਿੱਥੇ ਆ? ਸ਼ਹਿਰ ਜਾਣਾ, ਸ਼ਹਿਰ ਕਿੱਥੇ ਜਾਣਾ ਇਹ ਵੀ ਨਹੀਂ ਪਤਾ, ਸ਼ਹਿਰ ਜਾ ਕੇ ਦੇਖਾਂਗੇ ਕਿਹੜੀ ਗਲੀ 'ਚ ਜਾਣਾ, ਕਿਹੜੇ ਮੁਹੱਲੇ 'ਚ ਜਾਣਾ। ਉਹ ਗੇੜਾ ਕੱਢ ਕੇ ਉੱਦਾਂ ਹੀ ਮੁੜ ਜਾਂਦੇ, ਚੱਲ ਹੁਣ ਇੱਥੋਂ ਫਲਾਨੇ ਪਿੰਡ ਜਾ ਆਉਂਦੇ ਹਾਂ, ਉਹਨੂੰ ਫੋਨ ਕਰਕੇ ਲਾ ਉੱਥੇ ਹੈਗਾ ਆ। ਹੁਣ ਇਸ ਪ੍ਰੋਸੈਸ ਦੇ ਵਿੱਚ ਤੇਲ ਵੀ ਫੂਕ ਹੋ ਰਿਹਾ, ਪ੍ਰਦੂਸ਼ਣ ਵੀ ਕੀਤੀ ਜਾ ਰਹੀ ਹੈ, ਪੈਰਾਂ ਦੀ ਘਸਾਈ ਵੀ ਕੀਤੀ ਜਾ ਰਹੀ ਹੈ, ਧੂੜ ਵੀ ਉਡਾਈ ਜਾ ਰਹੀ ਹੈ ਅਤੇ ਟ੍ਰੈਫਿਕ ਜਾਮ ਵੀ ਕੀਤੇ ਜਾ ਰਹੇ ਨੇ। ਆਊਟਪੁੱਟ ਕੀ ਨਿਕਲ ਰਹੀ ਆ? ਕੁਛ ਵੀ ਨਹੀਂ, ਕੁਛ ਵੀ ਨਹੀਂ। ਉਹੀ ਜਿਹੜਾ ਅਸੀਂ ਘਰ ਬਣਾਉਂਦੇ ਹਾਂ, ਕਰੋੜਾਂ ਦਾ ਬਣਾਉਂਦੇ ਹਾਂ ਇੰਡੀਆ ਦੇ ਵਿੱਚ, ਅੱਜ ਕੱਲ੍ਹ ਤਾਂ ਕਰੋੜਾਂ ਦੇ ਹੀ ਬਣਦੇ ਨੇ, ਚਲੋ ਲੱਖਾਂ ਦੇ ਵੀ ਬਣਦੇ ਨੇ। ਆਸਟ੍ਰੇਲੀਆ ਦੇ ਵਿੱਚ $7-8 ਲੱਖ ਤੋਂ ਘੱਟ ਕੋਈ ਘਰ ਹੈ ਨਹੀਂ। 5-6 ਦਿਨ ਲਗਾਤਾਰ ਕੰਮ ਕਰਕੇ ਜਾਂ 15-15 ਦਿਨ ਲਗਾਤਾਰ ਕੰਮ ਕਰਕੇ ਇੱਕ ਛੁੱਟੀ ਲਈ ਦੀ ਆ, ਚਲੋ ਛੁੱਟੀ ਅੱਜ ਛੁੱਟੀ ਆ ਜੀ, ਉਹ ਛੁੱਟੀ ਵਾਲੇ ਦਿਨ ਵੀ ਚਲੋ ਬਾਹਰ ਘੁੰਮ ਕੇ ਆਈਏ, ਉਹ ਭਲੇ ਮਾਨਸੋ ਬਾਹਰੋਂ ਤਾਂ ਅੰਦਰ ਆਏ ਹਾਂ, ਇੱਕ ਦਿਨ ਘਰ ਰਹਿ ਲਓ। ਜਿਹੜੇ $7-8 ਲੱਖ ਖਰਚਿਆ ਹੋਇਆ ਘਰ 'ਤੇ ਉਹਦਾ ਵੀ ਤਾਂ ਆਨੰਦ ਮਾਣ ਲਓ ਨਾ। ਔਰ ਤੁਸੀਂ ਹੈਰਾਨ ਰਹਿ ਜੂੰਗੇ, ਬਹੁਤੇ ਲੋਕਾਂ ਨੂੰ ਆਪਣੇ ਘਰ ਦੇ ਬਹੁਤੇ ਕਮਰਿਆਂ ਦਾ ਨਹੀਂ ਪਤਾ, ਉਹ ਕਦੇ ਗਏ ਹੀ ਨਹੀਂ ਉਹਨਾਂ ਕਮਰਿਆਂ ਦੇ ਵਿੱਚ ਜਿਹੜੇ ਉਹਨਾਂ ਨੇ $9 ਲੱਖ ਅਸੀਂ ਲਾ ਲਾ ਕੇ ਉਹ ਘਰ ਬਣਾਏ ਹੋਏ ਨੇ। ਜਿੱਦਣ ਇੱਕ ਦਿਨ ਆਉਂਦਾ ਆ ਆਪਣੀ ਇਸ ਇਨਵੈਸਟਮੈਂਟ ਦੇ ਵਿੱਚ ਰਹਿਣ ਦਾ, ਵੀ ਅੱਜ ਅਸੀਂ ਘਰ ਰਹਿ ਲੈਣਾ, ਛੁੱਟੀ ਹੈ, ਉਦਣ ਵੀ ਅਸੀਂ ਸਾਰਿਆਂ ਨੂੰ ਮਹਿੰਗੇ ਥਾਂ ਤੋਂ ਜਿਹੜਾ ਅਸੀਂ ਖਰੀਦਿਆ ਹੋਇਆ ਉੱਥੋਂ ਅਸੀਂ ਬਾਹਰ ਨੂੰ ਭੱਜਦੇ ਹਾਂ, ਅੱਜ ਉੱਥੇ ਜਾ ਕੇ ਆਈਏ, ਆਪਣੇ ਘਰ ਦਾ ਆਨੰਦ ਨਹੀਂ ਮੰਨਣਾ। ਔਰ ਇਸ ਦੇ ਵਿੱਚ ਅਸੀਂ ਪੋਲਿਊਸ਼ਨ ਜਿਹੜੀ ਆ ਉਹ ਐਡ ਕਰੀ ਜਾ ਰਹੇ ਹਾਂ। ਹੁਣ ਜਦੋਂ ਆਪਾਂ 200 ਕਿਲੋਮੀਟਰ 300 ਕਿਲੋਮੀਟਰ ਗਾ ਦੇਣਾ ਆ ਤਾਂ ਉਹਦਾ ਆਊਟਪੁੱਟ ਕੁਛ ਨਹੀਂ ਹੈਗੀ, ਅਤੇ ਘਰੋਂ ਹੀ ਪਰੌਂਠੇ ਬਣਾ ਕੇ ਲੈ ਜਾਣੇ ਜਾਂ ਬਾਹਰ ਕੌਫੀ ਪੀ ਲੈਣੀ, ਬਸ ਇੰਨੀ ਕੁ ਕੰਟਰੀਬਿਊਸ਼ਨ ਹੈ। ਜਾਂ ਟਾਇਰਾਂ ਦੇ ਕੰਪਨੀ ਨੂੰ ਫਾਇਦਾ ਹੋ ਜਾਣਾ, ਤੇਲ ਦੀ ਕੰਪਨੀ ਨੂੰ ਫਾਇਦਾ ਹੋ ਜਾਣਾ, ਕਾਰਾਂ ਵਾਲੀ ਕੰਪਨੀ ਨੂੰ ਫਾਇਦਾ ਹੋ ਜਾਣਾ, ਉੱਦਾਂ ਕੁਛ ਨਹੀਂ। ਜਿਹੜੇ ਅਸੀਂ ਨਾ ਗੱਡੀਆਂ ਵਰਤਦੇ ਹਾਂ ਤੇਲ, ਮਤਲਬ ਤੁਹਾਨੂੰ ਇੱਕ ਐਗਜ਼ਾਮਪਲ ਦੇਣ ਲੱਗਿਆ ਕਿ ਅਸੀਂ ਧਰਤੀ ਨੂੰ ਕਿੱਦਾਂ ਪੋਲਿਊਟ ਕਰ ਰਹੇ ਹਾਂ। ਇਸ ਤਰ੍ਹਾਂ ਅਸੀਂ ਧਰਤੀ ਨੂੰ ਪੋਲਿਊਟ ਕਰ ਰਹੇ ਹਾਂ। ਇਹ ਤਸਵੀਰਾਂ ਪਿਆਰਿਓ ਕੁਵੈਤ ਦੀਆਂ ਆ। ਸਾਰਿਆਂ ਨਾਲੋਂ ਵੱਡਾ ਟਾਇਰਾਂ ਦਾ ਡੰਪ ਯਾਰਡ ਮਾਊਂਟੇਨ ਆਫ ਟਾਇਰਸ ਇਹ ਹੈ, ਹੋਰ ਵੀ ਸਾਰੇ ਦੇਸ਼ਾਂ 'ਚ ਹੈ ਪਰ ਇਹ ਤੁਹਾਨੂੰ ਤਾਂ ਦਿਖਾ ਰਿਹਾ। ਔਰ ਇੱਥੇ ਅੱਗ ਲੱਗੀ ਆ, ਅੱਗ ਦੀਆਂ ਤਸਵੀਰਾਂ ਹੁਣ ਤੁਸੀਂ ਦੇਖੋ ਵੀ ਆਹ ਕੀ ਹੋ ਰਿਹਾ। ਅਤੇ ਇੰਗਲੈਂਡ 25,000 ਟਨ ਟਾਇਰ ਜਿਹੜੇ ਆ ਇੰਡੀਆ ਦੇ ਵਿੱਚ ਡੰਪ ਕਰਦਾ ਰੀਸਾਈਕਲ ਵਾਸਤੇ। ਇੰਡੀਆ 'ਚ ਰੀਸਾਈਕਲ ਹੁੰਦਾ, ਇੰਡੀਆ ਅਤੇ ਚਾਈਨਾ 'ਚ, ਅਤੇ ਉਹ ਆਪਣਾ ਸਾਰਾ ਜਿਹੜਾ ਰਵਿਸ਼ ਆ ਉੱਥੇ ਭੇਜਦਾ। ਤਾਂ ਕਿਉਂਕਿ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਟਾਇਰਾਂ ਦੇ ਪੈਸੇ ਲੈਂਦੇ ਨਾ, $5-7 ਜਾਂ $10 ਆ ਜਾਂ ਤੁਸੀਂ ਚੇਂਜ ਕਰਾਉਣ ਜਾਓ ਅਤੇ ਉਹਦੀ ਰੀਸਾਈਕਲਿੰਗ ਫੀਸ। ਉਹ ਕਿੱਥੇ ਜਾਂਦੇ ਨੇ? ਉਹ ਰੀਸਾਈਕਲ 'ਚ ਜਾਂਦੇ, ਜਿਹੜੇ ਇੱਥੇ ਹੁੰਦੇ ਨੇ ਜਿਹੜੇ ਇੰਡੀਆ ਭੇਜਦੇ ਨੇ ਜਾਂ ਹੋਰ ਕੰਟਰੀਆਂ 'ਚ, ਉੱਥੇ ਰੀਸਾਈਕਲ ਹੋ ਕੇ ਉਹੀ ਰਬੜ ਜਿਹੜੀ ਆ ਦੁਬਾਰਾ ਫਿਰ ਬਣਦੀ ਆ। ਸੋ ਉਹ ਇੱਕ ਕੋਸਟ ਹੈ ਸਾਡੇ ਲਾਈਫ ਸਟਾਈਲ ਦੀ। ਇਹ ਜਿਹੜੀ ਕੋਸਟ ਹੈ ਉਹ ਆਹ ਆ ਜਿਹੜੀ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ। ਟਾਇਰ ਬਲ ਰਹੇ ਨੇ, ਪਹਾੜਾਂ ਦੇ ਪਹਾੜ ਜਿਹੜੇ ਨੇ ਉਹ ਟਾਇਰਾਂ ਦੇ ਬਣੇ ਹੋਏ ਨੇ। ਇਹ ਦੂਜਾ ਪੱਖ ਦਿਖਾ ਰਹੇ ਹਾਂ ਅਸੀਂ ਪ੍ਰੋਗਰੈਸ ਦਾ, ਤਰੱਕੀ ਦਾ। ਸੋ ਕੀ ਅਸੀਂ ਧਰਤੀ ਨੂੰ ਬਚਾ ਸਕਦੇ ਹਾਂ? ਸਾਡੇ 'ਚ ਇੰਨੀ ਸ਼ਮਤਾ ਹੈਗੀ ਆ ਕਿ ਅਸੀਂ ਧਰਤੀ ਨੂੰ, ਸਾਡੇ 'ਚ ਇੰਨੀ ਕਪੈਸਿਟੀ ਹੈਗੀ ਆ। ਅਸੀਂ ਧਰਤੀ ਨੂੰ ਬਚਾਉਣਾ ਕਿਉਂ ਆ? ਅਸੀਂ ਪਹਿਲੀ ਗੱਲ ਹੈ, ਖਰਾਬ ਕਿਉਂ ਕਰਨਾ? ਆਪਾਂ ਖਰਾਬ ਕਰਨ ਨੂੰ ਹੀ ਹਟ ਜਾਈਏ ਤਾਂ ਜ਼ਿਆਦਾ ਵਧੀਆ ਹੋਏਗਾ। ਇਹੀ ਸਾਰਿਆਂ ਨਾਲੋਂ ਵੱਡਾ ਸਾਡਾ ਯੋਗਦਾਨ ਹੈ। ਅਤੇ ਗੁਰੂ ਸਾਹਿਬ ਵੀ ਸ਼ਬਦ ਦੇ ਵਿੱਚ ਕਹਿੰਦੇ ਨੇ ਕਿ ਇਹ ਜਿਹੜੀ ਧਰਤੀ ਹੈ, ਇਹ ਹਵਾ ਆ, ਸਾ ਧਰਤੀ ਸੋ ਪੌਣ ਚਲਾਰੇ, ਜੁਗ ਜੀ ਖੇਲੇ ਥਾਵ ਕੈਸੇ। ਇਹ ਕਹਿੰਦੇ ਜੁਗਾਂ ਜਗੰਤਰਾਂ ਤੋਂ ਇਹੀ ਧਰਤੀ ਆ, ਇਹੀ ਹਵਾ ਆ। ਅਤੇ ਜਿਵੇਂ ਲੇਖ ਦੇ ਵਿੱਚ ਕਿਹਾ ਕਿ ਜੇ ਅਸੀਂ ਪ੍ਰਦੂਸ਼ਿਤ ਕਰ ਲਿਆ ਸਾਰਾ ਕੁਛ, ਆਪਣਾ ਆਲਾ ਦੁਆਲਾ ਵੀ ਪ੍ਰਦੂਸ਼ਿਤ ਕਰ ਲਿਆ, ਜਿੱਥੇ ਅਸੀਂ ਮੰਨ ਲਓ ਸਬਜ਼ੀ ਲਾਉਣੀ ਹੈ, ਆਪਾਂ ਅੰਨ ਲਾਉਣਾ ਆ, ਜਿੱਥੋਂ ਪਾਣੀ ਚੱਕਣਾ ਆ, ਉਹਦੇ ਵਿੱਚ ਵੀ ਪੋਲਿਊਸ਼ਨ ਪਾ ਦਿੱਤੀ, ਉਹੀ ਪੋਲਿਊਸ਼ਨ ਸਾਡੇ ਅੰਦਰ ਆਉਣੀ ਆ। ਮਿੱਟੀ ਨੇ ਖਾਣੇ ਦੇ ਰੂਪ 'ਚ ਆ ਜਾਣਾ ਆ, ਪਾਣੀ ਨੇ ਪਾਣੀ ਦੇ ਰੂਪ 'ਚ ਆ ਜਾਣਾ, ਹਵਾ ਵੀ ਅਸੀਂ ਲੈਂਦੇ ਅੰਦਰ। ਹੁਣ ਇੰਡੀਆ ਕੀ ਹਾਲ ਹੋਇਆ ਪਿਆ, ਉਹ ਸਾਡੇ ਅੰਦਰ ਹੀ ਆ ਰਹੀ ਆ ਸਾਰੀ ਪੋਲਿਊਸ਼ਨ। ਸਾਡੀ ਬੋਡੀ ਵੀ ਪੋਲਿਊਟਿਡ ਹੈ ਸਾਡੇ, ਕਿਉਂਕਿ 5 ਤੱਤਾਂ ਨਾਲ ਬਣਿਆ ਹੋਣਾ, 5 ਤੱਤ ਜਿਹੜੇ ਆ ਅਸੀਂ ਪੋਲਿਊਟ ਕਰ ਲਏ ਆ, ਪ੍ਰਦੂਸ਼ਿਤ ਕਰ ਲਏ ਆ, ਅਤੇ ਅਸੀਂ ਵੀ ਪ੍ਰਦੂਸ਼ਿਤ ਹਾਂ। ਔਰ ਦੇਖੋ ਸਰੀਰਕ ਪ੍ਰਦੂਸ਼ਣ ਹੋਰ ਹੈ ਕਿ ਸਾਡੇ ਜਿਹੜੇ ਟਾਇਰ ਹੈ, ਪਲਾਸਟਿਕ ਹੈ, ਹਵਾ 'ਚ ਉੱਡ ਰਹੀ ਹੈ, ਰਬੜ ਉੱਡ ਰਹੀ ਹੈ, ਉਹ ਅਸੀਂ ਖਾਣੇ ਦੇ ਰੂਪ ਦੇ ਵਿੱਚ, ਹਵਾ ਦੇ ਰੂਪ ਦੇ ਸਾਡੇ ਅੰਦਰ ਆਉਂਦੀ ਹੈ, ਸਾਡੇ ਅੰਦਰ ਵੀ ਜਿਹੜੀ ਆ ਪਲਾਸਟਿਕ ਹੋ ਗਈ ਆ, ਹੋ ਜਾਣੀ ਆ, ਰਬੜ ਵੀ ਹੋ ਜਾਣੀ ਆ ਜਿਹੜੀ ਕਿ ਡਿਜੈਸਟ ਨਹੀਂ ਹੁੰਦੀ। ਹੋਰ ਕੈਮੀਕਲ ਜਿਹੜੇ ਸਾਡੇ ਅੰਦਰ ਵਧਣ ਲੱਗ ਪੈਣੇ ਆ, ਉਹਦੇ ਨਾਲ ਬਿਮਾਰੀਆਂ ਵਧਣ ਲੱਗ ਪੈਣੀਆਂ, ਅਸੀਂ ਖਤਮ ਹੋ ਜਾਣਾ। ਇੱਦਾਂ ਹੀ ਇਹ ਧਰਤੀ ਜਿਹੜੀ ਆ, ਧਰਤੀ ਨੇ ਜਦ ਇਹ ਪ੍ਰਜਾਤੀ ਖਤਮ ਕਰ ਦੇਣੀ ਆ, ਪਰ ਜਦੋਂ ਖਤਮ ਹੋ ਜਾਣੀ ਆ ਇਹ ਦੁਬਾਰਾ ਫਿਰ ਪਿਓਰ ਹੋ ਜਾਣਾ, ਪਰ ਉਦੋਂ ਤੱਕ ਸਪੀਸੀਜ਼ ਜਾਂਦੇ ਲੱਗਣੇ ਆ ਜਾਂ ਉਹਨਾਂ 'ਚ ਬਹੁਤ ਚੇਂਜਿਸ ਆ ਜਾਣੀ ਆ। ਜਿਹੜੀ ਸਾਰਿਆਂ ਨਾਲੋਂ ਵੱਡੀ ਪੋਲਿਊਸ਼ਨ ਹੈ ਜਿਹਦੇ ਬਾਰੇ ਬਹੁਤ ਘੱਟ ਲੋਕ ਗੱਲ ਕਰਦੇ ਨੇ ਔਰ ਬਹੁਤਾ ਪਤਾ ਹੀ ਨਹੀਂ ਵੀ ਇਹ ਵੀ ਪੋਲਿਊਸ਼ਨ ਹੈ, ਉਹ ਹੈਗੀ ਆ ਆਕਾਸ਼ ਤੱਤ ਦੀ। ਤੁਸੀਂ ਹੈਰਾਨ ਹੋ ਜਾਓਗੇ ਕਿ ਆਕਾਸ਼ ਤੱਤ ਦੀ ਜਿਹੜੀ ਪੋਲਿਊਸ਼ਨ ਹੈ ਉਹ ਸਾਰਿਆਂ ਨਾਲੋਂ ਘਾਤਕ ਹੈ, ਉਹ ਸਾਰਿਆਂ ਨਾਲੋਂ ਮਾੜੀ ਹੈ, ਔਰ ਤਕਰੀਬਨ 99% ਬਿਮਾਰੀਆਂ ਦੀ ਜਨਮਦਾਤਾ ਹੈ। ਔਰ ਇਹ ਪੋਲਿਊਸ਼ਨ ਕੀ ਹੈ? ਧਰਤੀ ਦੀ ਪੋਲਿਊਸ਼ਨ ਤਾਂ ਇਹ ਹੈ ਵੀ ਟਾਇਰ ਜਲ ਰਹੇ ਨੇ, ਪਲਾਸਟਿਕ ਵਿੱਚ ਪੈ ਰਹੀ ਹੈ, ਠੀਕ ਹੈ, ਵਿੱਚ ਕੈਮੀਕਲ ਸਿੱਟੀ ਜਾ ਰਹੇ, ਇਹ ਹੈਗੀ ਹੈ। ਪਾਣੀ ਦੀ ਹੈ ਕਿ ਉਹਦੇ ਵਿੱਚ ਰਲਾ ਹੋਈ ਜਾ ਰਿਹਾ ਸਾਰਾ ਕੁਛ, ਉਹਨੂੰ ਗੰਦਾ ਕੀਤਾ ਜਾ ਰਿਹਾ, ਹਵਾ ਦੇ ਵਿੱਚ ਰਸਾਇਣ ਫੈਲ ਰਹੇ ਨੇ। ਜਿਹੜੀ ਅਗਨੀ ਦੀ ਪੋਲਿਊਸ਼ਨ ਹੈ, ਠੀਕ ਹੈ, ਅਗਨੀ ਤੱਤ ਦੀ ਵੀ ਪੋਲਿਊਸ਼ਨ ਹੋ ਜਾਂਦੀ ਹੈ, ਇਹਦੇ ਬਾਰੇ ਫਿਰ ਕਿਤੇ ਜ਼ਿਕਰ ਕਰਾਂਗੇ। ਪਰ ਜਿਹੜੀ ਘਾਤਕ ਹੈ ਉਹ ਹੈਗੀ ਹੈ ਆਕਾਸ਼ ਤੱਤ ਦੀ ਪੋਲਿਊਸ਼ਨ। ਅਤੇ ਇਹ ਆਕਾਸ਼ ਤੱਤ ਦੀ ਪੋਲਿਊਸ਼ਨ ਕੀ ਹੈ? ਜੋ ਮੈਂ ਬੋਲ ਰਿਹਾ ਤੁਸੀਂ ਸੁਣ ਰਹੇ ਹੋ ਇਹ ਆਕਾਸ਼ ਤੱਤ ਦੇ ਰਾਹੀਂ ਹੈ, ਇਹਨੂੰ ਆਕਾਸ਼ਵਾਣੀ ਕਹਿੰਦੇ ਆ। ਜੋ ਤੁਸੀਂ ਪੜ੍ਹ ਰਹੇ ਹੋ ਸੇਵ ਦਾ ਅਰਥ, ਸੇਵ ਅਵਰ ਅਰਥ, ਇਹ ਵੀ ਆਕਾਸ਼ ਤੱਤ ਹੈ, ਇਹ ਰੋਸ਼ਨੀ ਹੈ, ਲਾਈਟ। ਆਕਾਸ਼ ਦੇ ਦੋ ਵੱਡੇ ਗੁਣ ਨੇ, ਲਾਈਟ ਐਂਡ ਸਾਊਂਡ। ਸੋ ਲਾਈਟ ਪੋਲਿਊਸ਼ਨ ਵੀ ਦੁਨੀਆ 'ਤੇ ਬਹੁਤ ਹੈ। ਰਾਤਾਂ ਨੂੰ ਅਸੀਂ ਲਾਈਟਾਂ ਜਗਾਉਂਦੇ ਹਾਂ, ਹੈ ਨਾ, ਉਹ ਜਿੰਨੀ ਸਾਨੂੰ ਡਾਰਕਨੈਸ ਚਾਹੀਦੀ ਉਨੀ ਮਿਲਦੀ ਨਹੀਂ ਹੈਗੀ, ਉਹਦੇ ਨਾਲ ਐਂਗਜ਼ਾਇਟੀ ਵੱਧਦੀ, ਅਸੀਂ ਸੌਂਦੇ ਨਹੀਂ, ਸਕਰੀਨ ਦੇਖਦੇ ਰਹਿੰਦੇ ਹਾਂ, ਲਾਈਟ ਦੇਖਦੇ ਰਹਿੰਦੇ ਹਾਂ, ਅਸੀਂ ਲਾਈਟਾਂ ਜਗਾ ਕੇ ਸੌਂਦੇ ਹਾਂ, ਇਹ ਲਾਈਟ ਪੋਲਿਊਸ਼ਨ ਹੈ। ਬਾਹਰ ਰੋਸ਼ਨੀਆਂ ਲੱਗੀਆਂ ਹੋਈਆਂ, ਤਾਰੇ ਨਹੀਂ ਤੁਹਾਨੂੰ ਦਿਖਾਈ ਦੇ ਰਹੇ, ਸ਼ਹਿਰ ਦੀ ਰੋਸ਼ਨੀ ਹਵਾ ਗੌਣ ਹੈ, ਇਹ ਲਾਈਟ ਪੋਲਿਊਸ਼ਨ ਹੈ। ਆਕਾਸ਼ ਤੱਤ ਦੀ ਕਿ ਜਿਹੜੀਆਂ ਗੱਲਾਂ ਅਸੀਂ ਨਹੀਂ ਸੁਣਨੀਆਂ ਉਹ ਚੱਲ ਰਹੀਆਂ ਨੇ, ਜਿਹੜੇ ਸਾਈਨ ਬੋਰਡ ਲੱਗੇ ਹੋਏ ਨੇ ਸਾਰਿਆਂ ਨਾਲ ਵੱਡੀ ਪੋਲਿਊਸ਼ਨ ਹੈ ਉਹ ਵੀ ਜਦ ਸਾਈਨ ਬੋਰਡ 'ਤੇ ਤੁਸੀਂ ਪੜ੍ਹਦੇ ਹੋ ਨਾ, ਐਕਚੁਲੀ ਉਹ ਅੱਖਰ ਉਜਾਗਰ ਹੋ ਰਹੇ ਨੇ, ਉਹ ਸਾਊਂਡ ਪੋਲਿਊਸ਼ਨ ਹੈ, ਉਹ ਤੁਸੀਂ ਤੁਹਾਡੇ ਅੰਦਰ ਇਹ ਪੋਲਿਊਸ਼ਨ ਜਨਰੇਟ ਹੋ ਰਹੀ ਹੈ ਅੱਖਰ ਪੜ੍ਹ ਕੇ। ਇੱਕ ਤਾਂ ਤੁਸੀਂ ਮੇਰੀ ਗੱਲ ਸੁਣ ਰਹੇ ਹੋ, ਇਹ ਹੋਰ ਮੈਥਡ ਹੈ। ਇੱਕ ਹੈਗਾ ਉਹ ਸੇਵ ਅਰਥ ਲਿਖਿਆ ਹੋਇਆ, ਉਹ ਤੁਹਾਡੇ ਤੁਸੀਂ ਪੜ੍ਹਿਆ ਅਤੇ ਅੰਦਰ ਤੁਹਾਡੇ ਅੱਖਰ ਪੈਦਾ ਹੋ ਗਏ, ਉਹ ਇੰਨੀ ਕੁ ਪੋਲਿਊਸ਼ਨ ਹੈ ਇੰਡੀਆ ਦੇ ਵਿੱਚ, ਇੰਨੇ ਕੁ ਸਾਈਨ ਬੋਰਡ ਲੱਗੇ ਹੋਏ ਆ ਕਿ ਅੱਧੇ ਨਾਲੋਂ ਜ਼ਿਆਦਾ ਐਂਗਜ਼ਾਇਟੀ ਤਾਂ ਸਾਈਨ ਬੋਰਡਾਂ ਦੀ ਹੋਈ ਪਈ ਆ। ਸੋ ਪਿਆਰਿਓ, ਅਸੀਂ ਧਰਤੀ ਨੂੰ ਬਾਅਦ 'ਚੋਂ ਬਚਾਵਾਂਗੇ, ਪਹਿਲਾਂ ਆਪਣੇ ਆਪ ਨੂੰ ਬਚਾਈਏ, ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖੀਏ, ਮਿਨੀਮਲ ਜੀਵਨ ਜੀਣ ਦੀ ਕੋਸ਼ਿਸ਼ ਕਰੀਏ, ਜਿੰਨੇ ਨਾਲ ਸਾਡਾ ਨਿਰਵਾਹ ਵਧੀਆ ਹੋ ਸਕਦਾ ਹੈ। ਇਹ ਨਹੀਂ ਵੀ ਮਤਲਬ ਆਪਾਂ ਕਰਨਾ ਹੀ ਕੱਖ ਨਹੀਂ, ਆਪਾਂ ਉੱਦਮ ਕਰਨਾ ਆ, ਪਰ ਤਰੀਕੇ ਨਾਲ ਜਿਹਦੇ ਵਿੱਚ ਪੋਲਿਊਸ਼ਨ ਘੱਟ ਹੋਵੇ, ਔਰ ਇੱਦਾਂ ਹੋਵੇ ਚੱਲ ਮੈਂ ਕਰ ਲਿਆ, ਇੱਥੇ ਹੋਰ ਕਿਹੜੇ ਕਿਸੇ ਨੇ ਕਰਨਾ, ਕੋਈ ਚੱਕਰ ਨਹੀਂ, ਕਰੀ ਜਾਓ, ਇੱਦਾਂ ਸਾਰੇ ਹੀ ਕਰਨ ਲੱਗ ਪਏ ਆ। ਸੋ ਇਹਤੋਂ ਆਪਾਂ ਬਚਣਾ ਹੈ। ਸੋ ਪਿਆਰਿਓ, ਇਹ ਸੀ ਅੱਜ ਦਾ ਵਿਚਾਰ, ਅਤੇ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ, ਅਤੇ ਹੋਰ ਵੀ ਬਹੁਤ ਸਾਰੇ ਮੈਸੇਜ ਸੁਨੇਹੇ ਸਾਡੇ ਤੱਕ ਪਹੁੰਚ ਰਹੇ ਨੇ, ਅਤੇ ਉਹ ਆਪਾਂ ਸਾਰੇ ਸ਼ੇਅਰ ਕਰਨੇ ਆ। ਤਸਵੀਰਾਂ ਵੀ ਨੇ ਅਤੇ ਵੀਡੀਓ ਵੀ ਨੇ, ਵੀਡੀਓ ਤਾਂ ਨਹੀਂ ਹੈਗੇ, ਤਸਵੀਰਾਂ ਹੀ ਆ। ਅਤੇ ਮੈਂ ਨਾ ਇੱਕ ਸਕਰੀਨ 'ਤੇ ਸ਼ੇਅਰ ਕਰਾਂਗਾ ਅਤੇ ਤਸਵੀਰਾਂ, ਜਗਵੀਰ ਸੇਖੋਂ ਹੁਣਾਂ ਨੇ ਸਾਡੇ ਨਾਲ ਸਾਂਝ ਪਾਈ ਸੀ, ਇਹ ਕੇਨਜ਼ ਵਾਲੇ ਆ ਪਰ ਇਹ ਮੈਲਬਨ ਰਹਿੰਦੇ ਆ। ਕਾਫੀ ਦੇਰ ਪਹਿਲਾਂ ਮੈਨੂੰ ਇਹ ਮਿਲੇ ਸੀ, ਕੇਨਜ਼ ਗਏ ਸੀਗੇ ਇੱਕ ਫੰਕਸ਼ਨ 'ਤੇ, ਤਾਂ ਉੱਥੇ ਇਹਨਾਂ ਨੇ ਬੜੀ ਸਾਡੀ ਆਓ ਭਗਤ ਕੀਤੀ, ਬੜੇ ਸੱਜਣ ਮਿੱਤਰ ਲੰਗੇਰੀ ਵਾਲੇ ਵੀ ਮਿਲੇ ਸੀ, ਹਰਜੀਤ ਹੋਣੀ। ਅਤੇ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਦਾ, ਇਹ ਕਹਿੰਦੇ ਸਾਡੀ ਬਗੀਚੀ, ਵਟਸਐਪ 'ਤੇ ਇਹਨਾਂ ਨੇ ਸਾਡੇ ਨਾਲ ਇਹ ਤਸਵੀਰਾਂ ਸ਼ੇਅਰ ਕੀਤੀਆਂ ਨੇ। ਕਿਆ ਬਾਤ ਹੈ, ਬਹੁਤ ਸੋਹਣਾ ਰੁਝਾਨ ਹੈ ਜੀ। ਦੇਖੋ ਟਮਾਟਰ ਲੱਗੇ ਹੋਏ ਨੇ, ਮੈਲਬਨ ਦੀ ਗੱਲ ਹੈ ਇਹ, ਅਤੇ ਸਾਰਿਆਂ ਨੂੰ ਲਾਉਣੇ ਚਾਹੀਦੇ ਨੇ, ਅਤੇ ਬਹੁਤ ਵਧੀਆ ਰੁਝਾਨ ਹੈ। ਇੱਕ ਟਮਾਟਰਾਂ ਦਾ ਦੂਜਾ ਐਂਗਲ, ਅਤੇ ਸੋਹਣੇ ਸੋਹਣੇ ਕੀਤੇ ਹੋਏ ਨੇ। ਅਤੇ ਇਹ ਹੈਗਾ ਜੀ, ਇਹ ਹੁਣ ਤੁਸੀਂ ਦੇਖ ਰਹੇ ਹੋ, ਮੈਂ ਥੋੜ੍ਹਾ ਜਿਹਾ ਵੱਡਾ ਕਰ ਦਿੰਦਾ, ਇਹ ਵੈਸੇ ਮੈਨੂੰ ਤਾਂ ਪਤਾ ਹੈ ਕੀ ਹੈ ਪਰ ਤੁਸੀਂ ਵੀ ਅੰਦਾਜ਼ਾ ਲਾ ਲੈਣਾ। ਇਹ ਪੈਸ਼ਨ ਫਰੂਟ ਹੈ, ਅਤੇ ਹੁਣ ਪੈਸ਼ਨ ਪਤਾ ਨਹੀਂ ਕਿੰਨਾ ਗਿਆ ਇਹਦੇ ਵਿੱਚ, ਪਰ ਪੈਸ਼ਨ ਹੈ ਜੀ, ਪੈਸ਼ਨ ਫਰੂਟ। ਅਤੇ ਇਹ ਓਵਰਆਲ ਹੈ, ਇਸ ਤਸਵੀਰ ਵਿੱਚ ਤੁਸੀਂ ਦੇਖੋਗੇ ਕਿ ਬੈਂਗਣ ਵੀ ਲੱਗੇ ਹੋਏ ਨੇ, ਛੱਲੀਆਂ ਵੀ ਲੱਗੀਆਂ ਹੋਈਆਂ ਪਿੱਛੇ, ਬੜੀ ਤਰਤੀਬ ਨਾਲ ਲਾਈਆਂ ਹੋਈਆਂ, ਤੂਤ ਵੀ ਮੈਨੂੰ ਦਿਖਾਈ ਦੇ ਰਿਹਾ, ਮਿਰਚਾਂ ਵੀ ਦਿਖਾਈ ਦੇ ਰਹੀਆਂ, ਅਤੇ ਉਹ ਮੈਨੂੰ ਲੱਗਦਾ ਗੁਲਾਬ ਦਾ ਬੂਟਾ ਸ਼ਾਇਦ। ਸੋ ਇਹ ਤਰਤੀਬ ਜਿਹੜੀ ਆ, ਜਾਣੀ ਕਿ ਵੱਡੀ ਚੀਜ਼ ਜਿਹੜੀ ਆ ਉਹ ਪਿੱਛੇ ਲਾਈ ਹੋਈ ਆ ਅਤੇ ਛੋਟੀਆਂ ਚੀਜ਼ਾਂ ਅੱਗੇ ਲਾਈਆਂ ਹੋਈਆਂ ਨੇ। ਬਹੁਤ ਸੋਹਣਾ ਗਾਰਡਨ ਸੇਖੋਂ ਸਾਹਿਬ, ਮੁਬਾਰਕਾਂ ਤੁਹਾਨੂੰ, ਅਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਕੈਰੀ ਔਨ ਰੱਖੋਗੇ। ਪਿੱਛੇ ਜੇ ਇਹਨਾਂ ਦੀ ਜਿਹੜੀ ਸਿਹਤ ਹੈ ਉਹ ਖਰਾਬ ਹੋ ਗਈ ਸੀ, ਅਤੇ ਇਸ ਕਾਰਨ ਮੈਨੂੰ ਲੱਗਦਾ ਕਿ ਉਹ ਗਾਰਡਨਿੰਗ ਵੱਲ ਨੂੰ ਜ਼ਿਆਦਾ ਚੱਲ ਰਹੇ ਨੇ, ਅਤੇ ਵਧੀਆ ਗੱਲ ਹੈ। ਅਤੇ ਵਿਜੇ ਵਿਰਦੀ ਜੀ ਉਹਨਾਂ ਨੇ ਵੀ ਇੱਕ ਵੀਡੀਓ ਭੇਜਿਆ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ, ਬਸ 2 ਮਿੰਟਾਂ 'ਚ ਡਾਊਨਲੋਡ ਕਰ ਰਿਹਾ, ਅਤੇ ਥੋੜ੍ਹਾ ਟਾਈਮ ਲੱਗਦਾ ਪਰ ਕਿਉਂਕਿ ਲਾਈਵ ਜਿਹੜਾ ਵੀਡੀਓ ਉਹ ਪ੍ਰੋਗਰਾਮ ਚੱਲਦੇ 'ਚ ਆਉਂਦਾ ਆ, ਇਸ ਕਰਕੇ ਫਿਰ ਮੈਨੂੰ ਨਾਲ ਦੀ ਨਾਲ ਹੀ ਲੋਡ ਕਰਨੇ ਪੈਂਦੇ, ਨਾਲ ਦੀ ਨਾਲ ਹੀ ਫਿਰ ਤੁਹਾਡੇ ਨਾਲ ਸ਼ੇਅਰ ਕਰਨਾ ਪੈਂਦਾ। ਇਹ ਔਕਲੈਂਡ ਗਏ ਹੋਏ ਨੇ ਵਿਜੇ ਵਿਰਦੀ ਜੀ, ਉਹ ਐਸੇ ਰਹਿੰਦੇ, ਇਹ ਮੈਲਬਰਨ ਹੈ ਪਰ ਔਕਲੈਂਡ ਪਹੁੰਚੇ ਹੋਏ ਨੇ, ਅਤੇ ਚਲੋ ਮੈਂ ਤੁਹਾਡੇ ਨਾਲ ਔਕਲੈਂਡ ਦਾ ਫਿਰ ਹੁਣ ਵਿਊ ਜਿਹੜਾ ਆ ਉਹ ਸ਼ੇਅਰ ਕਰਦੇ ਹਾਂ ਵੀਡੀਓ ਦੇ ਰਾਹੀਂ। ਇਹ ਹੁਣ ਮੈਨੂੰ ਨਾਂ ਨਹੀਂ ਯਾਦ ਪਰ ਮੈਂ ਇੱਥੇ ਕਈ ਵਾਰੀ ਜਾ ਆਇਆ, ਇਹ ਬਹੁਤ ਫੇਮਸ ਪੁਆਇੰਟ ਹੈ, ਬਹੁਤ ਸੋਹਣਾ ਹੈ, ਵਾਕ 'ਤੇ ਜਾਂਦੇ ਆ ਸਾਰਾ ਔਕਲੈਂਡ ਇੱਥੋਂ ਦਿਸਦਾ ਹੈ। ਕਿਆ ਬਾਤ ਹੈ। ਸੋ ਔਕਲੈਂਡ ਨਿਊਜ਼ੀਲੈਂਡ ਗਏ ਹੋਏ ਨੇ, ਧੰਨਵਾਦ ਇਹਨਾਂ ਦਾ, ਅਤੇ ਉਮੀਦ ਰੱਖਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਹੋਰ ਵੀ ਛੋਟੇ ਛੋਟੇ ਵੀਡੀਓ ਅਸੀਂ ਦੇਖਿਆ ਕਰਾਂਗੇ ਇਹਨਾਂ ਦੇ। ਤਾਂ ਚਲੋ ਅੱਗੇ ਮੈਸੇਜਿਸ ਦੇ ਰਾਹੀਂ ਸੱਜਣ ਮਿੱਤਰ ਸਾਂਝ ਪਾ ਰਹੇ ਨੇ, ਅਤੇ ਸੁਖਵਿੰਦਰ ਸੌਂਧ ਭਾਅ ਜੀ ਪ੍ਰੋਗਰਾਮ ਦੇ ਵਿੱਚ ਜੁੜੇ ਸਨ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਆਇਆਂ ਨੂੰ। ਅਤੇ ਨਗਿੰਦਰ ਸਿੰਘ ਨਿਮਾਣਾ ਜੀ ਇਟਲੀ ਤੋਂ ਸਾਡੇ ਨਾਲ ਜੁੜਦੇ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਇੱਕ ਵੀਡੀਓ ਭੇਜਿਆ ਸੀ ਉਹਨਾਂ ਨੇ, ਅਤੇ ਉਹ ਲੋਡ ਨਹੀਂ ਹੋ ਰਿਹਾ, ਪਰ ਉਹਨਾਂ ਦੀ ਵੀਡੀਓ ਦੇ ਵਿੱਚ ਤੋਂ ਮੈਸੇਜ ਇਹ ਸੀਗਾ ਕਿ ਲੰਗਰ ਦੇ ਵਿੱਚ ਲੰਗਰ ਦੀ ਬੇਅਦਬੀ ਨਾ ਕਰੋ, ਭਾਵ ਝੂਠ ਨਾ ਛੱਡੋ। ਗੁਰੂ ਜੀ ਆਖਦੇ ਹਨ ਅੰਨ ਦੇਵਤਾ ਪਾਣੀ ਦੇਵਤਾ, ਵੀ ਇਹ ਦੇਵਨਹਾਰ ਨੇ, ਅਤੇ ਇਹਨਾਂ ਨੂੰ ਆਪਾਂ ਉਹ ਵੀ ਪ੍ਰਦੂਸ਼ਣ ਹੀ ਰੱਖ ਲਓ ਕਿ ਆਪਾਂ ਪਲਿਊਟ ਨਾ ਕਰੀਏ, ਕਿ ਆਪਾਂ ਓਨਾ ਕੁ ਲੰਗਰ ਪਾਈਏ ਜਿੰਨੀ ਕੁ ਸਾਨੂੰ ਲੋੜ ਹੈ, ਅਤੇ ਉਹਨੂੰ ਝੂਠ ਨਾ ਛੱਡੀਏ, ਹੈ ਨਾ। ਇਹ ਸਿਆਣੇ ਸ਼ੁਰੂ ਤੋਂ ਹੀ ਕਹਿੰਦੇ ਆਏ ਨੇ। ਅਮਨਪ੍ਰੀਤ ਰੰਧਾਵਾ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ, ਗੁਲਗੁਲਗੇ ਤੋਂ ਇਹਨਾਂ ਦਾ ਸਵਾਗਤ ਹੈ। ਅਤੇ ਸੁਨੇਹਾਂ ਦੇ ਵਿੱਚ ਅੰਮ੍ਰਿਤਪਾਲ ਮਨਿਹਾਸ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਲਾਡੀ ਸੰਘਾ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ ਜੀ ਆਇਆਂ ਨੂੰ ਲਾਡੀ ਜੀ। ਅਤੇ ਅਮਰਦੀਪ ਸਿੰਘ ਹੋਠੀ, ਕੀ ਹਾਲ ਹੈ ਪਿਆਰੇ, ਉਹ ਠੀਕ ਠਾਕ ਹੋ। ਜਿੰਮੀ ਮੁਕਤਸਰ ਵਾਲੇ ਵੀ ਜੁੜ ਗਏ ਨੇ ਪ੍ਰੋਗਰਾਮ ਦੇ ਵਿੱਚ, ਅਤੇ ਅਮਰਪ੍ਰੀਤ ਸਿੰਘ ਸਾਡੇ ਨਾਲ ਜੁੜੇ ਨੇ, ਕੀ ਹਾਲ ਚਾਲ ਹੈ ਪਿਆਰੇ, ਉਹ ਠੀਕ ਹੋ। ਅਤੇ ਭੁਪਿੰਦਰ ਸਿੰਘ ਜੀ ਐਡਲੇਡ ਵਾਲੇ ਜੁੜੇ ਨੇ, ਫਤਿਹ ਦੀ ਸਾਂਝ ਪਾ ਰਹੇ ਨੇ। ਹਰਪ੍ਰੀਤ ਸਿੰਘ, ਰਾਜੂ ਮਾਂਗਲੀ, ਕੀ ਹਾਲ ਹੈ ਪਿਆਰੇ, ਉਹ ਠੀਕ ਹੋ। ਤੁਹਾਡੀ ਕਵਿਤਾ ਸੁਣਨੀ ਹੈ, ਕੱਲ੍ਹ ਨੂੰ ਰੈਡੀ ਰਿਹੋ, ਫਿਰ ਮੈਂ ਕਰੂੰਗਾ ਤੁਹਾਨੂੰ ਫੋਨ ਵੀ। ਅਤੇ ਕਹਿੰਦੇ ਨੇ ਕਿ ਬੇਨਤੀ ਹੈ ਕਿ ਤੁਸੀਂ ਖੇਤੀਬਾੜੀ ਕਰਦੇ ਹੋ, ਕਦੇ ਆਪਣੇ ਪ੍ਰੋਗਰਾਮ ਵਿੱਚ ਖੇਤੀ ਸੰਬੰਧੀ ਜਾਣਕਾਰੀ ਵੀ ਦਿਓ ਜੋ ਸਾਰੇ ਲਾਹਾ ਲੈ ਸਕਣ। ਹਾਂਜੀ, ਅਸੀਂ ਦਿੰਦੇ ਹਾਂ ਖੇਤੀਬਾੜੀ ਦੇ ਸ਼ਨਿਚਰਵਾਰ ਨੂੰ। ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਉਹ ਹੁਣ ਛੁੱਟੀਆਂ 'ਤੇ ਗਏ ਹੋਏ ਨੇ ਇੰਡੀਆ, ਅਤੇ ਅਸੀਂ ਪ੍ਰੋਗਰਾਮ ਚਲਾਉਂਦੇ ਹਾਂ, ਅਤੇ ਹੋਰ ਵੀ ਆਪਾਂ ਜਾਣਕਾਰੀਆਂ ਦੇਵਾਂਗੇ ਜ਼ਰੂਰ। ਬਹੁਤ ਵਧੀਆ ਸੁਝਾਅ ਤੁਹਾਡਾ। ਜਸਵਿੰਦਰ ਸਿੰਘ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ। ਅਤੇ ਸਾਡੇ ਸਤਿਕਾਰਤ ਤਰਲੋਚਨ ਸਿੰਘ ਦੁਪਾਲਪੁਰੀ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਸਾਰਿਆਂ ਨੂੰ, ਸਰੋਤਾਗਣਾਂ ਨੂੰ ਵੀ ਜੀ ਜੀ ਆਇਆਂ ਨੂੰ ਧੰਨਵਾਦ ਜੀ। ਅਤੇ ਹਰਪ੍ਰੀਤ ਸਿੰਘ ਕਹਿੰਦੇ ਨੇ ਕਿ ਨਾਮ ਰੱਖੋ ਮੇਰਾ ਘਰ ਮੇਰਾ ਖੇਤ। ਹਾਂਜੀ, ਜਿੱਦਾਂ ਨਾਲੇ ਗੱਲਾਂ ਨਾਲੇ ਗੀਤ, ਹੈ ਨਾ, ਮੇਰਾ ਘਰ ਮੇਰਾ ਖੇਤ। ਬਿਲਕੁਲ, ਮਤਲਬ ਇੱਦਾਂ ਦੇ ਪ੍ਰੋਗਰਾਮ ਆਪਾਂ ਸ਼ੁਰੂ ਕਰ ਸਕਦੇ, ਡੈਡੀਕੇਟਡ ਵੀ ਸ਼ੁਰੂ ਕਰ ਸਕਦੇ ਹਾਂ, ਪਰ ਅਸੀਂ ਕੋਸ਼ਿਸ਼ ਕਰੀਦੀ ਆ ਕਿ ਗੀਤ ਦੇ ਵਿੱਚ ਹੀ ਆਪਾਂ, ਮਤਲਬ ਪ੍ਰੋਗਰਾਮ ਦੇ ਵਿੱਚ ਹੀ ਗੱਲਬਾਤ ਕਰ ਲਈਏ। ਮਨਜੀਤ ਸਿੰਘ ਸੰਘਾ ਬਲਗੁਲਗੇ ਤੋਂ ਜੁੜੇ ਨੇ ਜੀ ਆਇਆਂ ਨੂੰ, ਮਨਜੀਤ ਜੀ ਕੀ ਹਾਲ ਹੈ। ਅਤੇ ਅਵਤਾਰ ਸਿੰਘ ਭੁੱਲਰ ਵੀ ਆ ਗਏ ਨੇ, ਮੈਨੂੰ ਕੱਲ੍ਹ ਵਾਲਾ ਕਮੈਂਟ ਯਾਦ ਆ ਗਿਆ। ਕੱਲ੍ਹ ਦਲਜੀਤ ਸਿੰਘ ਮਹਿਤਾ ਚੁੱਕ ਭਾਅ ਜੀ ਨੇ ਇੱਕ ਪੋਸਟ ਪਾਈ ਸੀਗੀ, ਅਤੇ ਚਲੋ ਮੈਂ ਹੁਣ ਇੱਥੇ ਨਹੀਂ ਦੱਸਦਾ, ਪਰ ਉੱਥੇ ਥੱਲੇ ਬੜਾ ਰੰਗ ਵੱਜਿਆ ਹੋਇਆ। ਅਤੇ ਤਰਲੋਚਨ ਸਿੰਘ ਜੀ ਕਹਿੰਦੇ ਨੇ ਕਿ ਜਨਮੇਜਾ ਜੌਲ ਸਾਹਿਬ ਕਹਿੰਦੇ ਹੁੰਦੇ ਨੇ ਕਿ ਅਮੀਰਾਂ ਦੇ ਘਰਾਂ ਵਿੱਚ ਬਹੁਤਾ ਸਮਾਨ ਅਜਿਹਾ ਹੁੰਦਾ ਜੋ ਬਸ ਉੱਥੇ ਪਿਆ ਹੁੰਦਾ। ਬਿਲਕੁਲ, ਸਮਾਨ ਇਕੱਠਾ ਕਰਨ ਦੀ ਜਿਹੜੀ ਆਦਤ ਹੈ ਨਾ, ਉਹ ਲੋਕਾਂ ਨੂੰ ਹੈਗੀ ਆ। ਭਾਅ ਜੀ, ਮੈਂ ਪ੍ਰੋਗਰਾਮ ਵੀ ਕੀਤਾ ਸੀਗਾ ਪਿਛਲੇ ਸਾਲ, ਅਤੇ ਅਮਰੀਕਾ ਦੇ ਵਿੱਚ ਸਟੱਡੀ ਹੋਈ ਆ ਕਿ ਇੱਕ ਐਵਰੇਜ ਹਾਊਸ ਹੋਲਡ ਦੇ ਵਿੱਚ 8,500 ਆਈਟਮ ਪਰ ਪਰਸਨ ਆਉਂਦੀਆਂ ਨੇ। 8,500 ਆਈਟਮ, ਮਤਲਬ ਇੱਕ ਬੰਦੇ ਨੂੰ ਆਈਟਮ ਇਹ ਗਿਣੀ ਜਾਂਦੀ ਹੈ ਕਿ ਇੱਕ ਜਿੱਦਾਂ ਸ਼ੂਆਂ ਦਾ ਜੋੜਾ ਆ, ਇੱਕ ਕੁੜਤਾ, ਇੱਕ ਪਜਾਮਾ, ਇਹ ਸਾਰੇ ਗਿਣੇ ਜਾਂਦੇ ਨੇ ਵੀ ਕਿੰਨੇ ਕੱਪੜੇ ਨੇ, ਹੈ ਨਾ, ਅਤੇ ਕਿੰਨੇ ਕੰਘੇ ਨੇ, ਕਿੰਨੀਆਂ ਹੋਰ ਚੀਜ਼ਾਂ ਨੇ, ਭਾਂਡੇ ਨੇ, ਇਹ ਸਾਰੀਆਂ ਚੀਜ਼ਾਂ ਗਿਣ ਕੇ, ਕਾਰਾਂ, ਨੇਲ ਪੋਲਿਸ਼, ਨੇਲ ਕਟਰ, 8,500 ਆਈਟਮਸ ਐਵਰੇਜ ਇੱਕ ਬੰਦਾ ਵਰਤ ਰਿਹਾ ਹੈ। ਕਿੰਨੀਆਂ ਮਤਲਬ ਅਨਇਮੈਜਿਨੇਬਲ, ਉਹਨਾਂ ਦੇ ਵਿੱਚੋਂ ਚੀਜ਼ਾਂ ਵਰਤ ਹੀ ਨਹੀਂ ਹੁੰਦੀਆਂ। ਕਰੋਕਰੀ ਲਿਆ ਲਿਆ ਕੇ ਰੱਖੀ ਜਾਈਦੀ ਹੈ ਨਾ, ਉਹ ਚੀਜ਼ ਰੱਖ ਲਈ, ਉਹ ਫੁੱਲ ਰੱਖ ਲਏ, ਆਹ ਰੱਖ ਲਏ, ਚਲੋ ਠੀਕ ਹੈ, ਥੋੜ੍ਹਾ ਬਹੁਤਾ ਚੱਲਦਾ, ਪਰ ਟੂ ਮੱਚ ਵੀ ਟੂ ਮੱਚ ਹੈ। ਸਾਡੇ ਸਤਿਕਾਰਤ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਇੰਡੀਆ ਤੋਂ ਸਾਡੇ ਨਾਲ ਜੁੜੇ ਹੋਏ ਨੇ, ਅਤੇ ਉਹ ਤੜਕੇ ਹੀ ਪ੍ਰੋਗਰਾਮ ਸੁਣ ਰਹੇ ਨੇ, ਤੁਹਾਨੂੰ ਮਿਸ ਕੀਤਾ ਜਾ ਰਿਹਾ। ਅਤੇ ਆਪਾਂ ਹੁਣੇ ਦੇਖੋ ਫਰਮਾਇਸ਼ ਵੀ ਆਈ ਸੀ ਖੇਤੀਬਾੜੀ ਸੰਬੰਧ ਦੇ ਵਿੱਚ, ਅਤੇ ਇਹ ਮੇਰੇ ਖਿਆਲ ਮਾਂਗਲੀ ਸਾਹਿਬ ਥੋੜ੍ਹਾ ਮਿਸ ਕਰ ਗਏ ਪ੍ਰੋਗਰਾਮ, ਤਾਂ ਕਰਕੇ। ਚਲੋ, ਕੁਲਵਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਨੇ ਮੁਕਤਸਰ ਵਾਲੇ, ਅਤੇ ਕਹਿੰਦੇ ਜਾਣਕਾਰੀ ਵਧੀਆ ਜੀ, ਥੈਂਕ ਯੂ ਜੀ। ਅਤੇ ਰੁਪਿੰਦਰ ਸਿੰਘ ਗਿੱਲ ਘਾਲ ਕਲਾਂ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਹਰਕੀਰਤ ਸੰਦਰ ਵੀ ਆ ਗਏ ਨੇ ਜਿਨ੍ਹਾਂ ਨੇ ਆਪਣਾ ਪੋਸਟਰ ਵਿਸਾਖੀ ਮੇਲੇ ਦਾ ਲਾ ਲਿਆ ਹੈ ਜੀ, ਅਤੇ ਇਹ ਸੈਟਰਡੇ ਨੂੰ ਹੋ ਰਿਹਾ, 17 ਅਪ੍ਰੈਲ ਨੂੰ ਸ਼ਾਇਦ। ਪੋਸਟਰ ਮੈਨੂੰ ਭੇਜਣ ਤਾਂ ਮੈਂ ਜ਼ਰੂਰ ਇਹ ਸ਼ੇਅਰ ਕਰਾਂ। ਭਵਿੰਦਰ ਸਿੰਘ ਧਾਲੀਵਾਲ ਸਾਡੇ ਨਾਲ ਜੁੜੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਮੈਂ ਅੱਖੀਂ ਦੇਖਿਆ ਇਸ ਜ਼ਹਿਰੀਲੇ ਪ੍ਰਦੂਸ਼ਣ ਦਾ ਜਦੋਂ ਇਰਾਕ ਵਿੱਚ ਸਦਾਮ ਹੁਸੈਨ ਦੇ ਸਮੇਂ ਲੜਾਈ ਦੌਰਾਨ ਤੇਲ ਦੇ ਖੂਹਾਂ ਨੂੰ ਵੱਡੇ ਲੈਵਲ 'ਤੇ ਜੋ ਅੱਗ ਲੱਗੀ ਸੀ, ਉਸ ਦਾ ਅਸਰ ਇਰਾਕ ਤੋਂ ਭਾਰਤ ਦੇ ਕਸ਼ਮੀਰ ਦੇ ਉੱਚੇ ਇਲਾਕੇ ਜਿਵੇਂ ਕਾਰਗਿਲ, ਨੀਰੂ ਅਤੇ ਗੁਰੇਜ਼ ਉੱਪਰ ਕਾਲੇ ਰੰਗ ਦੀ ਬਰਫ਼ਬਾਰੀ ਹੋਈ ਸੀ। ਬਿਲਕੁਲ ਜੀ, ਇਹ ਮੈਨਮੇਡ ਪੋਲਿਊਸ਼ਨਸ ਨੇ। ਧੰਨਵਾਦ ਤੁਹਾਡਾ ਸ਼ੇਅਰ ਕਰਨ ਦੇ ਲਈ। ਜਗਵੀਰ ਸੇਖੋਂ ਵੀ ਧੰਨਵਾਦ ਕਰ ਰਹੇ ਨੇ, ਗੁਰਦੇਵ ਸਿੰਘ ਸਿੱਧੂ ਜੀ ਵੀ ਸਾਡੇ ਨਾਲ ਆ ਗਏ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ। ਪਰਮਜੀਤ ਨਰੈਣ ਪ੍ਰੋਗਰਾਮ 'ਚ ਆ ਗਏ ਨੇ, ਕੈਨਬਰਾ ਵਾਲੇ, ਇਹ ਵੀ ਨਿਊਜ਼ੀਲੈਂਡ ਘੁੰਮ ਕੇ ਆਏ ਆ, ਮੈਂ ਦੇਖ ਲਈਆਂ ਸੀ ਤੁਹਾਡੀਆਂ ਤਸਵੀਰਾਂ, ਧੰਨਵਾਦ। ਅਤੇ ਸੁਖਵੰਤ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਾਜ ਕਿਆ ਬਾਤ ਹੈ, ਐਡਰੇਡ ਵਾਲੇ। ਅਤੇ ਹਰਪ੍ਰੀਤ ਸਿੰਘ ਕੋਹਲੀ ਸਾਹਿਬ, ਕੀ ਹਾਲ ਚਾਲ ਹੈ, ਠੀਕ ਹੋ, ਚੜ੍ਹਦੀ ਕਲਾ, ਅਤੇ ਚਲੋ ਕਦੇ ਤਾਂ ਕੰਮ ਆਊ, ਕਹਿੰਦੇ ਥਿਊਰੀ ਆ, ਠੀਕ ਹੈ, ਜਿਹੜੀ ਆਪਾਂ ਗੱਲਾਂ ਕੀਤੀਆਂ ਉਹਦੇ ਬਾਰੇ। ਸਾਡੇ ਸਤਿਕਾਰਤ ਹਰਮੋਨ ਵਾਲੀਆ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ। ਅਤੇ ਗੁਰਵੀਰ ਸਿੰਘ ਹਾਵੀ ਬੇ ਤੋਂ ਫੋਟੋ ਭੇਜ ਰਹੇ ਨੇ, ਅਤੇ ਕਹਿੰਦੇ ਨੇ ਕਿ ਹਾਜ਼ਰੀ ਪਰਿਵਾਰ ਕਰਨ ਲਈ ਅੱਜ ਸਿੱਧਾ ਪ੍ਰਸਾਰਣ ਸੁਣ ਰਹੇ ਹਾਂ ਹਾਵੀ ਬੇ ਤੋਂ, ਗੁਰਵੀਰ ਸਿੰਘ ਤੋਂ। ਉਹਨਾਂ ਨੇ ਗਾਰਡਨ ਦੀ ਫੋਟੋ ਭੇਜੀ ਹੈ, ਅਤੇ ਉਹਨਾਂ ਨੇ ਇਹ ਗਾਰਡਨ ਜਿਹੜੀ ਹੈ ਨਾ, ਗਾਰਡਨ ਦੇ ਬਾਰੇ ਕੁਛ ਪੁੱਛਿਆ ਸੀਗਾ, ਤਸਵੀਰਾਂ ਭੇਜੀਆਂ ਸੀ, ਮੈਂ ਤਾਂ ਕੀ ਕਰਾਂ, ਕਹਿੰਦੇ ਵੀ ਤੁਸੀਂ ਜਿਹੜੀ ਸਪਰੇਅ ਦੱਸੀ ਸੀ ਬਹੁਤ ਵਧੀਆ ਹੈ ਜੀ, ਅਤੇ ਕੰਮ ਕੀਤਾ ਹੁਣ, ਅਤੇ ਚਲੋ ਜਿੰਨੀ ਕੁ ਮੈਨੂੰ ਨੌਲੇਜ ਹੈ ਮੈਂ ਸ਼ੇਅਰ ਕਰਦਾ, ਅਤੇ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ। ਹਰਜਿੰਦਰ ਸਿੰਘ ਘੁੰਮਣ ਵੀ ਸਾਡੇ ਨਾਲ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਸਭ ਨੂੰ ਅਸੀਸ ਦੇ ਰਹੇ ਨੇ, ਅਤੇ ਕਹਿੰਦੇ ਕਿ ਇਹਨਾਂ ਦੇ ਜਿਹੜੇ ਨਾ ਮੈਸੇਜ ਹੈ ਉਹ ਟਰੰਕੇਟ ਹੋ ਜਾਂਦਾ ਪੂਰੀ ਤਰ੍ਹਾਂ, ਮੈਂ ਤਾਂ ਪੜ੍ਹ ਨਹੀਂ ਹੁੰਦਾ, ਪਰ ਇਹ ਧਰਤੀ ਦੇ ਬਾਰੇ ਬੜੀ ਵਧੀਆ ਗੱਲ ਕਹਿਣ ਦੀ ਟਰਾਈ ਕਰ ਰਹੇ ਨੇ। ਪਰਮਜੀਤ ਸਿੰਘ ਧਾਲੀਵਾਲ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਉਹ ਵੀ ਕਹਿੰਦੇ ਸਾਡੀ ਵੀ ਹਾਜ਼ਰੀ ਲਵਾ ਦਿਓ। ਹਾਜ਼ਰੀਆਂ ਤਾਂ ਲੱਗਦੀਆਂ ਹੀ ਹੈ ਜੀ, ਸਾਰਿਆਂ ਦੀ ਲੱਗਣੀਆਂ ਹੀ ਹੈ, ਸਾਡੀ ਵੀ ਲੱਗਦੀ ਹੈ। ਚਲੋ, ਅੱਜ ਗਿਆਨੀ ਸੰਤੋਖ ਸਿੰਘ ਜੀ ਨਾ ਥੋੜ੍ਹਾ ਲੇਟ ਹੋ ਗਏ ਨੇ, ਅਤੇ ਉਹਨਾਂ ਦਾ ਮੈਸੇਜ ਰਾਤੀ ਲੇਟ ਆਇਆ ਕਿ ਉਹਨਾਂ ਨੂੰ ਬਲੱਡ ਸੈਂਪਲ ਦੇਣ ਜਾਣਾ ਪੈਣਾ ਆ, ਅਤੇ ਉਹ ਕੋਸ਼ਿਸ਼ ਕਰਨਗੇ ਕਿ 9 ਵਜੇ ਤੱਕ ਆਉਣ, ਜੇ ਅਗਰ ਆਏ ਤਾਂ ਆਪਾਂ ਜ਼ਰੂਰ ਪ੍ਰੋਗਰਾਮ 'ਚ ਸ਼ਾਮਿਲ ਕਰਾ ਲਾਂਗੇ। ਪਰ ਮੇਰੇ ਨਾਲ ਜਿਸ ਕਾਰਨ ਸ਼ੀ ਜੁੜ ਚੁੱਕੇ ਨੇ ਬ੍ਰਿਸਬੇਨ ਤੋਂ, ਅਤੇ ਇਹਨਾਂ ਦਾ ਮੈਂ ਸਵਾਗਤ ਕਰਦਾ, ਜਿਸ ਕਾਰਨ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਵੈਲਕਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਜੀ, ਸਾਰੇ ਸੁਣਨ ਵਾਲੇ ਸਰੋਤਿਆਂ ਨੂੰ, ਦੇਸ਼ ਵਿਦੇਸ਼ ਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਹਾਂਜੀ, ਕੀ ਹਾਲ ਹੈ ਬ੍ਰਿਸਬੇਨ, ਗਰਮ ਹੈ ਕਿ ਠੰਡਾ ਅੱਜ?
ਬ੍ਰਿਸਬੇਨ ਭਾਜੀ ਥੋੜਾ ਜਿਹਾ ਗਰਮ ਹੈ, ਪਰ ਅੱਗੇ ਨਾਲੋਂ ਬਿਹਤਰ ਹੈ। ਗਰਮੀ ਘਟੀ ਆ ਪਿਛਲੇ 1-2 ਦਿਨਾਂ ਤੋਂ
ਠੀਕ। ਤੇ
ਤੇ
ਅੱਜ ਬ੍ਰਿਸਬਨ ਦੇ ਸੱਜਣ ਮਿੱਤਰ ਕੁਈਨਜ਼ਲੈਂਡ ਦੇ ਬੜੇ ਸੁਣ ਰਹੇ ਨੇ ਤੇ ਸਾਰੇ ਕਈ ਕੈਨਬਰਾ ਤੋਂ ਵੀ ਸੱਜਣ ਮਿੱਤਰ ਪਿਆਰੇ ਨੇ, ਬਲ ਸਾਰੇ ਪਾਸੇ ਹੋਈ ਆ, ਪਰ ਕਈ ਵਾਰੀ ਜਿਹੜੀ ਹਾਜ਼ਰੀਆਂ ਨੇ ਨਾ ਉਹ ਕੁਈਨਜ਼ਲੈਂਡ ਨੰਬਰ ਲੈ ਜਾਂਦਾ ਆ ਤੇ
ਜੀ ਜੀ
ਹਾਂ ਵਧੀਆ ਐਕਟਿਵ ਨੇ। ਤਾਂ ਚਲੋ ਕੁਝ ਗੱਲਾਂ ਕਰਨੀਆਂ ਨੇ ਜਿਹੜੀਆਂ ਕਿ ਕਾਫੀ ਅਹਿਮ ਨੇ, ਆਪਾਂ ਸ਼ੇਅਰ ਕਰਨੀਆਂ ਨੇ ਉਹਨਾਂ ਦੇ ਵਿੱਚੋਂ ਨਾ ਪਹਿਲਾਂ ਤਾਂ ਕੁਝ ਖਬਰਾਂ ਵੀ ਜਿਹੜੀਆਂ ਆ ਉਹਨਾਂ 'ਤੇ ਵੀ ਝਾਤੀ ਮਾਰਨੀ ਆ।
ਜੀ
ਜੇ ਇਜਾਜ਼ਤ ਹੋਵੇ ਤਾਂ ਪਹਿਲਾਂ ਥੋੜ੍ਹੀਆਂ ਖਬਰਾਂ 'ਤੇ ਝਾਤੀ ਮਾਰ ਲਈ, ਉਸ ਤੋਂ ਬਾਅਦ ਫਿਰ ਆਪਾਂ ਜਿਹੜਾ
ਜੀ ਬਿਲਕੁਲ
ਠੀਕ ਹੈ ਅਤੇ ਖਬਰਾਂ ਜਿਹੜੀਆਂ ਨੇ ਉਹ ਆਪਾਂ ਕੋਸ਼ਿਸ਼ ਉਹ ਕਰੀ ਦੀ ਆ ਜਿਹੜੀਆਂ ਮਤਲਬ ਰੈਲੇਵੈਂਟ ਹੋਣ, ਹੈ ਨਾ। ਇਸਲਾਮਾਬਾਦ ਦੇ ਵਿੱਚ
ਜੀ
ਨਾ ਇੱਕ ਬੰਬ ਧਮਾਕਾ ਹੋਇਆ ਅਤੇ ਜਿਸ ਦੇ ਵਿੱਚ ਘੱਟੋ ਘੱਟ 31 ਲੋਕ ਮਾਰੇ ਗਏ ਨੇ ਅਤੇ 169 ਜ਼ਖਮੀ ਹੋ ਗਏ ਨੇ। ਠੀਕ ਹੈ, ਇਹ ਜਿਹੜਾ
ਜੀ
ਧਮਾਕਾ ਹੈ ਇਹ ਮਸਜਿਦ ਦੇ ਵਿੱਚ ਹੋਇਆ। ਹੁਣ ਇੱਥੇ ਦੋ ਤਿੰਨ ਗੱਲਾਂ ਕਰਨੀਆਂ ਨੇ, ਇੱਕ ਤਾਂ ਤੁਸੀਂ ਮੈਨੂੰ ਦਾਤ ਦਿਓ ਕਿ ਮੈਂ 169 ਨੂੰ ਸਹੀ 169 ਕਿਹਾ, ਕਿਉਂਕਿ ਇਹਨਾਂ 'ਤੇ ਬੜੇ ਭੁਲੇਖੇ ਪੈਂਦੇ ਨੇ, ਪਿੱਛੇ ਜਿਹੇ ਪੋਲੀਟੀਕਲ ਵਿਵਾਦ ਵੀ ਬੜੇ ਹੋਏ ਨੇ ਨਾ, ਅਤੇ ਵਿੱਤ ਮੰਤਰੀ
ਜੀ
ਸਾਹਿਬ ਵੀ ਮਤਲਬ 169 ਨੂੰ 169 ਕਹੀ ਗਏ ਜਾਂ 169 ਨੂੰ 169 ਕਹੀ ਗਏ, ਹੈ ਨਾ। ਤਾਂ ਸੋ ਮੇਰੀ ਪੰਜਾਬੀ ਠੀਕ ਹੈ, ਮਤਲਬ ਨੋਟ ਬੈਡ। ਅਤੇ ਦੂਜੀ ਗੱਲ ਜਿਹੜੀ ਮਤਲਬ ਇੱਕ ਇਸਲਾਮਾਬਾਦ ਮੈਂ ਗਿਆ ਹੋਇਆ ਵਿੱਚੋਂ, ਲੰਘ ਬੜਾ ਸੋਹਣਾ ਸ਼ਹਿਰ ਹੈ, ਬੜਾ ਸੇਫ ਸ਼ਹਿਰ ਹੈ, ਔਰ ਉੱਥੇ ਇਹੋ ਜਿਹੇ ਧਮਾਕੇ ਹੋਣੇ ਉਹ ਵੀ ਮਸਜਿਦ ਦੇ ਵਿੱਚ ਹੋਣੇ, ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਭਾਜੀ ਤੁਸੀਂ ਅੱਜ ਪ੍ਰੋਗਰਾਮ ਦੀ ਜਦੋਂ ਸ਼ੁਰੂਆਤ ਕੀਤੀ ਸੀ, ਇੱਕ ਤੁਸੀਂ ਲੋਗੋ ਦਿਖਾਇਆ ਸੀਗਾ ਸੇਵ ਦਾ ਅਰਥ, ਉਹਦੇ ਚ ਪ੍ਰਦੂਸ਼ਣ ਬਾਰੇ ਜਿਹੜੀ ਗੱਲ ਹੋਈ ਸੀਗੀ, ਉਹ ਬਾਹਰਲੇ ਪ੍ਰਦੂਸ਼ਣ ਦੀ ਗੱਲ ਚੱਲ ਰਹੀ ਸੀ, ਤੇ ਹੁਣ ਆਪਾਂ ਇੱਥੇ ਅੰਦਰਲੇ ਪ੍ਰਦੂਸ਼ਣ ਦੀ ਗੱਲ ਕਰ ਲਈਏ। ਇਹ ਜਿਹੜੇ ਸਾਈਕੋਪੈਥ ਹੈ ਜਾਂ ਅੰਦਰਲਾ ਮਾਨਸਿਕ ਪ੍ਰਦੂਸ਼ਣ ਹੈ ਨਾ ਬੰਦੇ ਦੇ, ਜਿਹੜੇ ਉਹਨਾਂ ਨੂੰ ਇਹੋ ਜਿਹੇ ਘਿਨਾਉਣੇ ਕੰਮ ਕਰਨ ਲਈ ਮਜਬੂਰ ਕਰਦੇ ਆ, ਜਾਂ ਇਹ ਉਹਨਾਂ ਨੂੰ ਇੱਕ ਕੀਤਾ ਜਾਂਦਾ ਕਾਤਲਾਨਾ ਹਮਲੇ ਲਈ ਜਿਹੜਾ ਇਹ ਤਿਆਰ ਕੀਤਾ ਜਾਂਦਾ, ਇਹ ਬੜਾ ਕਿਤੇ ਕਿਤੇ ਮਤਲਬ ਕਹਿ ਸਕਦੇ ਹਾਂ ਕਿ ਪ੍ਰਦੂਸ਼ਿਤ ਦਿਮਾਗ ਦੀਆਂ ਨਿਸ਼ਾਨੀਆਂ ਨੇ।
ਇਹ ਤਾਂ ਦੇਖੋ, ਔਰ ਉਹ ਵੀ ਦੇਖੋ ਮਸਜਿਦ ਦੇ ਵਿੱਚ ਐਕਸਪੈਕਟ ਨਹੀਂ ਕੀਤਾ ਜਾਂਦਾ ਕਿ ਇੱਕ ਰਿਲੀਜਨ 'ਤੇ ਇੱਕ ਧਰਮ 'ਤੇ ਬਣਿਆ ਹੋਇਆ, ਇੱਕ ਧਰਮ 'ਤੇ ਬਣਿਆ ਹੋਇਆ ਦੇਸ਼ ਇਸਲਾਮ ਦੇ ਉੱਤੇ, ਅਤੇ ਜਿਹੜਾ ਕਿ ਇੱਕ ਰੋਲ ਮਾਡਲ ਹੋਣਾ ਚਾਹੀਦਾ ਸੀ ਦੁਨੀਆ ਵਾਸਤੇ, ਹੈ ਨਾ, ਕਿ
ਜੀ
ਇੱਥੇ ਮਤਲਬ ਕੋਈ ਇਹੋ ਜਿਹੀ ਸੈਕਟੇਰੀਅਨ ਵਾਇਲੈਂਸ ਨਹੀਂ ਹੈਗੀ ਅਤੇ ਬਹੁਤ ਸੋਹਣਾ ਦੇਸ਼ ਹੈ। ਜੇ ਜੇ ਆਪਾਂ ਦੇਖੀਏ ਜਾਵੇ ਤਾਂ UAE ਜਾਂ ਹੋਰ ਜਿਹੜੇ ਨੇ, ਕਮ ਸੇ ਕਮ ਉਹ ਅੰਦਰੋਂ ਜਿੱਦਾਂ ਮਰਜ਼ੀ ਹੈ, ਬਿਹਾਈਂਡ ਦਾ ਸੀਨ ਸਾਨੂੰ ਸਾਰਿਆਂ ਨੂੰ ਪਤਾ ਹੀ ਆ, ਪਰ ਉਹ ਜਿਹੜਾ ਪਬਲਿਕ ਫਰੰਟ ਹੈ ਉਹਨਾਂ ਦੇਸ਼ਾਂ ਦਾ, ਸਾਊਦੀ ਅਰਬ ਹੋ ਗਿਆ, ਹੈ ਨਾ, ਉੱਥੇ ਅਸੀਂ ਕਦੇ ਇੱਦਾਂ ਦੀ ਗੱਲ ਨਹੀਂ ਅੰਦਰਲੀ ਸੁਣੀ, ਚੋਰੀ ਚੱਕੀ ਲੁੱਟ ਮਾਰ, ਹੈ ਨਾ, ਆਤਮਘਾਤੀ ਹਮਲੇ ਹੋ ਗਏ, ਮਾਰ ਦਿੱਤਾ ਹੋਏ, ਮਸਜਿਦਾਂ ਢਾਹ ਦਿੱਤੀਆਂ ਹੋਏ, ਹਾਲਾਂਕਿ ਇਸਲਾਮ ਉੱਥੋਂ ਪੈਦਾ ਹੋਇਆ, ਉੱਥੋਂ ਹੀ ਸ਼ੁਰੂ ਹੋਇਆ, ਅਤੇ ਉਹ ਬੜੇ ਸੋਹਣੇ ਹੈਗੇ ਆ। ਅਤੇ ਜਿਹੜੇ ਸਾਡੇ ਇਹ ਦੇਸ਼ ਬਣੇ ਹੋਏ ਨੇ, ਕਨਵਰਟਡ ਬਣੇ ਹੋਏ ਨੇ, ਉਹਨਾਂ ਨੇ ਕਨਵਰਟ ਕੀਤੇ ਹੋਏ ਧੱਕੇ ਨਾਲ, ਅਤੇ ਉੱਥੇ ਅਸੀਂ ਮਤਲਬ ਉਹ ਧਰਮ ਚਲੋ ਅਡੋਪਟ ਕਰ ਲਿਆ ਜਿੱਦਾਂ ਵੀ ਕਰ ਲਿਆ, ਹੈ ਨਾ, ਪਰ ਫਿਰ ਆਪਾਂ ਜਿਹੜਾ ਮੂਲ ਧਰਮ ਹੈ ਜਿੱਥੋਂ ਆਇਆ ਉਹਨਾਂ ਨੂੰ ਕਿਉਂ ਨਹੀਂ ਫੋਲੋ ਕਰਦੇ? ਉਹ ਤਾਂ ਨਹੀਂ ਆਪਣੀਆਂ ਮਸਜਿਦਾਂ ਢਾਉਂਦੇ, ਉਹ ਤਾਂ ਨਹੀਂ ਨਮਾਜ਼ ਪੜ੍ਹਨ ਗਿਆਂ ਨੂੰ ਬੰਬਾਂ ਨਾਲ ਅੜਾਉਂਦੇ, ਚੀਥੜੇ ਅੜਾ ਦਿੰਦੇ, ਹੈ ਨਾ। ਅਤੇ ਇਹ 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 ਗੱਲ ਜਿਹੜੀ ਆ ਇਹ ਇਹ ਖੋਰਾ ਲਾਉਂਦੀ ਆ, ਇਨ ਦਾ ਐਂਡ ਉਹ ਜਿਹੜਾ ਬਲਾਸਟ ਹੈ ਜਾਂ ਕਿਤੇ ਆ ਉਹ ਜਿਹਨਾਂ ਦੁਸ਼ਮਣੀ ਸੀ ਉਹਨੂੰ ਉਹਨੂੰ ਇਕੱਲੇ ਨੂੰ ਮਾਰ ਦਿਓ, ਠੀਕ ਹੈ, ਨਾਲ ਉਹ ਵੀ ਇੱਕ ਮਸਜਿਦ ਦੇ ਵਿੱਚ, ਇੱਕ ਅੱਲਾ ਦੇ ਘਰ ਦੇ ਵਿੱਚ ਜਿੱਥੇ ਅੱਲਾ ਨੂੰ ਯਾਦ ਕੀਤਾ ਜਾਂਦਾ, ਲੋਕ ਸ਼ਰਧਾ ਨਾਲ ਜਾਂਦੇ ਨੇ, ਉੱਥੇ ਤੁਸੀਂ ਬਲਾਸਟ ਕਰ ਰਹੇ ਹੋ, ਮਤਲਬ ਸਮਝ ਤੋਂ ਬਾਹਰ ਨੇ ਇਹ ਗੱਲਾਂ, ਹੈ ਨਾ। ਮਤਲਬ
ਇਹ ਭਾਜੀ ਬੜੀਆਂ ਸ਼ਰਮਨਾਕ ਗੱਲਾਂ ਨੇ। ਇੱਥੇ ਨਾ ਜਦੋਂ ਇਹ ਕਿਤੇ ਜੇ ਹਮਲਾ ਕਿਤੇ ਵੀ ਹੁੰਦਾ ਤਾਂ ਆਪਾਂ ਅਕਸਰ ਹੀ ਪੜਿਆ ਕਿ ਇਹ ਇੱਕ ਨਿੱਜੀ ਹਮਲਾ ਕਦੇ ਵੀ ਨਹੀਂ ਹੋਇਆ, ਕਿ ਇੱਕ ਬੰਦੇ ਨੂੰ ਨਿੱਜੀ ਰੱਖ ਕੇ ਜਾਂ ਹਮਲਾ ਕੀਤਾ ਗਿਆ। ਇਹ ਇੱਕ ਸਮੂਹ ਜਾਂ ਪੂਰੇ ਇੱਕ ਗਰੁੱਪ ਨੂੰ ਰੱਖ ਕੇ ਇਹ ਜਿਹੜਾ ਹਮਲਾ ਕੀਤਾ ਜਾਂ ਨਫ਼ਰਤ ਪੈਦਾ ਕੀਤੀ ਗਈ ਜਾਂਦੀ ਹੈ। ਇਹ ਇਹ ਬੜਾ ਵਿਸ਼ਾ ਹੈਗਾ ਵਿਚਾਰ ਵਾਲਾ ਕਿ ਇਹਨੂੰ ਕਿੱਦਾਂ ਮਤਲਬ ਕਿ ਕੀਤਾ ਜਾਵੇ ਡੀਲ, ਨਾ ਲੋਕਾਂ ਨੂੰ, ਕਿਉਂਕਿ ਜੇ ਆਪਾਂ ਅੱਜ ਦੇ ਮੌਜੂਦਾ ਸਮੇਂ 'ਚ ਦੇਖੀਏ, ਆਪਾਂ ਇਹਨਾਂ ਛੋਟੇ ਧਾਰਮਿਕ ਵੋਟਾਂ ਵਾਲੇ ਮੁੱਦਿਆਂ ਦੇ ਉੱਤੇ ਆਪਸ ਦੇ ਵਿੱਚ ਲੜੀ ਜਾਂ ਮਰੀ ਜਾ ਰਹੇ ਹਾਂ, ਸਰਕਾਰਾਂ ਦੇ ਲੈ ਕੇ ਆਪਾਂ ਲੜਾਈਆਂ ਕਰੀ ਜਾ ਰਹੇ ਹਾਂ, ਪਰ ਜਿਹੜੇ ਉੱਪਰਲੀ ਕਰੀਮ ਹੈ, ਜਿਹੜੇ 5-10 ਫੈਮਲੀਆਂ ਜਿਹੜੀਆਂ ਦੁਨੀਆਂ ਨੂੰ ਚਲਾ ਰਹੀਆਂ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਹੀ ਨਹੀਂ ਹੈਗਾ। ਇਹ ਅੱਜ ਦੇ ਮਨੁੱਖ ਨੂੰ ਸੋਚਣ ਦੀ ਸ਼ਕਤੀ ਚਾਹੀਦੀ ਹੈ ਕਿ ਅਸੀਂ ਇਹ ਕਿਉਂ ਕਰ ਰਹੇ ਹਾਂ, ਕਿਵੇਂ ਕਰ ਰਹੇ ਹਾਂ, ਇਹਦਾ ਕੀ ਕਾਰਨ ਹੈ ਪਿੱਛੇ।
ਕਾਰਨ ਤਾਂ ਜਿਹੜੇ ਅੰਦਰੋਂ ਰੰਜਿਸ਼ਾਂ ਨੇ, ਇੱਦਾਂ ਕਹਿ ਲਓ ਕਿ ਮੈਨੂੰ ਜਿੱਥੇ ਤੱਕ ਲੱਗਦਾ ਕਿ ਜਿੱਦਾਂ ਪਾਵਰ ਦੇ ਉੱਤੇ ਜਾਂ ਸ਼ਕਤੀ ਦੇ ਉੱਤੇ ਕਾਬਜ਼ ਹੋਣ ਦੀ ਜਿਹੜੀ ਇੱਛਾ ਆ, ਚਾਹੇ ਉਹ ਇੱਕ ਇੱਕ ਸਮੂਹ ਹੀ ਹੋਵੇ, ਜਿੱਦਾਂ ਆਪਾਂ ਪੁਰਾਣੇ ਰਾਜਿਆਂ ਦਾ ਵੀ ਦੇਖਿਆ ਕਿ ਇੱਕੋ ਟੱਬਰ ਹੁੰਦਾ ਆ, ਇੱਕੋ ਹੀ ਦੇਸ਼ ਹੁੰਦਾ ਆ, ਇੱਕੋ ਹੀ ਰਾਜਧਾਨੀ ਹੁੰਦੀ ਆ, ਪਰ ਉਹਨਾਂ ਦੇ ਜਿਹੜੇ ਮੁੰਡੇ ਨੇ ਜਾਂ ਰਾਜਕੁਮਾਰ ਹੈ, ਉਹ ਰਾਜੇ ਬਣਨ ਦੇ ਚੱਕਰ ਦੇ ਵਿੱਚ ਭਰਾ ਭਰਾ ਮਾਰਦੇ ਨੇ। ਉਹ ਤੁਸੀਂ ਦੇਖਿਆ ਹੋਣਾ ਔਰੰਗਜ਼ੇਬ ਉਹਨਾਂ ਦਾ ਹਾਲ ਸਾਰਿਆਂ ਦਾ, ਉਹ ਪਿਓ ਨੂੰ ਵੀ ਮਾਰਦੇ ਨੇ,
ਜੀ
ਹੈ ਨਾ। ਉਹ ਅਸ਼ੋਕ, ਯਾਨੀ ਕਿ ਇਹ ਆਪਾਂ ਇਸਲਾਮ ਦੀ ਨਹੀਂ ਗੱਲ ਨਹੀਂ ਕਰ ਰਹੇ, ਅਸ਼ੋਕ ਰਾਜੇ ਨੇ, ਅਸ਼ੋਕ ਨੇ ਆਪਣੇ 99 ਭਰਾ ਮਾਰੇ ਸੀ, ਚਾਚੇ ਤਾਇਆਂ ਦੇ ਸਾਰੇ
ਜੀ
ਖਤਮ ਕਰਦੇ, ਮਤਲਬ ਉਹਨੇ ਮਤਲਬ ਆਪਣਾ ਕੁਣਬਾ ਹੀ ਖਤਮ ਕਰਤਾ ਸੀ, ਜਨਰਲ ਵੀ ਖਤਮ ਕਰਦੇ ਜਿਹੜੇ ਉਹਨਾਂ ਦੇ। ਸੋ ਉਹ ਮਤਲਬ ਉਹ ਪਾਵਰ ਸਟਰਗਲ ਹੈ, ਇੱਕ ਸੱਤਾ ਦੇ ਉੱਤੇ ਰਾਜ ਕਰਨ ਦੀ ਜਿਹੜੀ ਬਿਰਤੀ ਆ। ਸੋ ਇਹ ਜਿਹੜੀਆਂ ਬਿਰਤੀਆਂ ਨੇ, ਇਹ ਵੀ ਇੰਟਰਨਲ ਸਟਰਗਲਸ ਨੇ, ਜਿਹੜੀਆਂ ਕਿ ਫਿਰ ਉਹ ਘਾਤਕ ਹੋ ਜਾਂਦੀਆਂ, ਮਰਮਰਾਈ ਤੱਕ ਕੰਮ ਪਹੁੰਚ ਜਾਂਦਾ ਆ, ਅਗਲੀ ਹੋ ਜਾਂਦੀਆਂ, ਫਿਰ ਇੱਕ ਕਹਿੰਦਾ ਵੀ ਮੈਂ ਐਕਸੈਪਟ ਨਹੀਂ ਕਰ ਸਕਦਾ ਇਸ ਹਾਰ ਨੂੰ। ਖੈਰ ਐਨੀਵੇ, ਅੱਗੇ ਚੱਲਦੇ ਹਾਂ ਤੇ ਇੱਕ ਹੋਰ ਦੁਨੀਆ ਦੇ ਵਿੱਚ ਬੜਾ ਤਰਤੱਲੀ ਮਚਾ ਰਿਹਾ ਟੌਪਿਕ, ਉਹ ਹੈਗਾ ਇਰਾਨ ਤੇ ਅਮਰੀਕਾ ਤੇ ਇਜ਼ਰਾਈਲ ਦੀ ਜਿਹੜੀ ਜੰਗ ਦੇ ਆਸਾਰ,
ਜੰਗ
ਹੈ ਨਾ। ਸੋ
ਜੀ
ਉਹ ਕਹਿ ਲਓ ਕਿ ਲੱਗਦੀ ਲੱਗਦੀ ਹਜੇ ਟਲੀ ਹੋਈ ਆ, ਪਰ ਇੰਨੀ ਵੀ ਨਹੀਂ ਟਲੀ ਹੋਈ ਕਿ ਆਪਾਂ ਕਹਿ ਦਈਏ ਵੀ ਬੰਦ ਹੋ ਗਈ ਆ। ਤੇ ਇਹ ਓਮਾਨ ਦੇ ਵਿੱਚ ਅਮਰੀਕਾ ਤੇ ਇਰਾਨ ਦੀ ਜਿਹੜੀ ਗੱਲਬਾਤ ਹੈ ਉਹ ਸਿਰੇ ਚੜ੍ਹੀ ਆ, ਤੇ ਇਹਦੇ ਪਿੱਛੇ ਵੀ ਬੜੀ ਪੋਲਿਟਿਕਸ ਚੱਲੀ ਆ ਵੀ ਇੱਕ ਵਾਰੀ ਤਾਂ ਅਮਰੀਕਾ ਨੇ ਸਮੁੰਦਰੀ ਬੇੜਾ ਲਿਆ ਕੇ ਖੜਾ ਕਰਤਾ ਸੀ ਵੀ ਲੱਗੇ ਵੀ ਹੁਣ ਢਾਣ
ਹਾਂਜੀ
ਤੁਹਾਨੂੰ ਚੱਕਣ ਲੱਗੇ ਫੱਟੇ, ਪਰ ਚਲੋ ਮੂਹਰਿਓਂ ਇਰਾਨ ਨੇ ਵੀ ਆਪਣੀਆਂ ਮਿਜ਼ਾਈਲਾਂ ਵਗੈਰਾ ਕੱਢੀਆਂ, ਅਤੇ ਉਹ ਫਿਰ ਅਮਰੀਕਾ ਨੇ ਆਪਣਾ ਬੇੜਾ ਪਿੱਛੇ ਕਰ ਲਿਆ, ਅਤੇ ਬਹੁਤੀ ਹਿੰਮਤ ਨਹੀਂ ਪਈ ਵੀ ਆਪਾਂ ਲੜਾਈ ਛੇੜ ਲਈਏ, ਕਿਉਂਕਿ ਤਕਰੀਬਨ 5,000 ਦੇ ਕਰੀਬ, 4,000 ਦੇ ਕਰੀਬ ਫੌਜੀ ਜਿਹੜੇ ਨੇ ਉਹ ਬੇੜੇ ਦੇ ਉੱਤੇ ਨੇ। ਸੋ ਅਗਰ ਉਹ ਬੇੜਾ ਡੁੱਬ ਜਾਂਦਾ ਤਾਂ ਸਿੱਧਾ ਹੀ ਮਤਲਬ 3-4 ਹਜ਼ਾਰ ਬੰਦਾ ਤਾਂ ਮਰਨਾ ਹੀ ਸੀਗਾ ਉਹਨਾਂ ਦਾ, ਅਤੇ ਘੱਟੋ ਘੱਟ
ਜੀ
70-80 ਜਿਹੜੇ ਨੇ ਜਹਾਜ਼ ਤਬਾਹ ਹੋਣੇ ਸੀ। ਸੋ ਤਕਰੀਬਨ 8-10 ਬਿਲੀਅਨ ਡਾਲਰ ਦਾ ਨੁਕਸਾਨ ਬਸ ਕੁਛ ਘੰਟਿਆਂ ਦੇ ਵਿੱਚ ਹੀ ਹੋ ਜਾਣਾ ਸੀ। ਫਿਰ ਤਕਰੀਬਨ 40,000 ਫੌਜੀ ਅਮਰੀਕਾ ਦਾ ਇਰਾਨ ਦੇ ਆਲੇ ਦੁਆਲੇ ਬੇਸਿਸ ਦੇ ਵਿੱਚ ਆ, ਹੋਰ ਕੰਟਰੀਆਂ 'ਚ, ਉਹਨਾਂ ਦੇ ਵਿੱਚੋਂ ਉੱਥੇ ਵੀ ਫਿਰ ਹਮਲੇ ਹੋਣੇ ਸੀ, ਉੱਥੇ ਵੀ ਮਰਮਰਾਈ ਹੋਣੀ ਸੀ। ਇਰਾਨ ਤਾਂ ਢਹਿਣਾ ਹੀ ਸੀਗਾ, ਇਰਾਨ ਤਾਂ ਉਹਨੇ ਢਾ ਹੀ ਦੇਣਾ ਸੀ, ਪਰ ਹੋ ਸਕਦਾ ਵੀ ਜਹਾਜ਼ ਉੜਤਾ ਜਾਂਦੇ ਅਮਰੀਕਾ ਦੇ ਉੱਤਰ ਨੂੰ ਥਾਂ ਨਾ ਲੱਭਦਾ, ਕਿਉਂਕਿ ਉਹਨਾਂ ਨੇ ਵੀ ਮੁੜ ਕੇ ਅਟੈਕ ਕਰਨਾ ਸੀ, 90-ਆਂ ਤਬਾਹ ਕਰ ਦੇਣੀਆਂ ਸੀ। ਇਹਦੇ ਨਾਲ ਹੋਰ ਕਈ ਕੰਟਰੀ ਜਿਹੜੇ ਇਨਵੋਲਵ ਹੋ ਜਾਣੇ ਸੀ। ਸੋ ਹੋਰ ਦੇਸ਼ਾਂ ਨੇ ਵੀ ਜ਼ੋਰ ਪਾ ਕੇ ਲੜਾਈ ਨੂੰ ਟਾਲਿਆ ਆ, ਅਤੇ ਹੁਣ ਜਿਹੜੀ ਆ ਇਹ ਮੀਟਿੰਗਸ ਹੋ ਰਹੀਆਂ ਨੇ, ਅਤੇ ਇਹਨਾਂ ਦੀਆਂ ਮੰਗਾਂ ਜਿਹੜੀਆਂ ਬੜੀਆਂ ਮਤਲਬ ਹਾਸੋਹੀਣੀਆਂ ਜਿਹੀਆਂ ਨੇ ਅਮਰੀਕਾ ਦੀਆਂ। ਉਹ ਕਹਿੰਦੇ ਵੀ ਸਾਨੂੰ ਆਪਣਾ ਸੌਦਾ ਦੇ ਦਿਓ ਜੀ, ਜਿਹੜਾ ਤੁਸੀਂ 4.5 ਕੁਆਂਟਲ ਯੂਰੇਨੀਅਮ ਬਣਾਇਆ ਨਾ, ਇਹ ਸਾਡੇ ਹਵਾਲੇ ਕਰ ਦਿਓ। ਅਗਲੇ ਕਹਿੰਦੇ ਇੰਨੀ ਮਿਹਨਤ ਕਰਕੇ ਅਸੀਂ, ਜਿੱਦਾਂ ਨੇ ਬੰਦਾ ਕਹਿ ਲਓ ਕਿ ਕਮਾਦੀ ਪੀੜਦਾ ਹੈ ਨਾ ਠੰਡ ਦੇ ਵਿੱਚ,
ਹਾਂਜੀ
ਮਤਲਬ ਗੰਨੇ ਘੜਦਾ, ਕਮਾਦੀ ਪੀੜਦਾ, ਫਿਰ ਉਹਦੇ ਪੱਤ ਲਿਆਉਂਦਾ, ਫਿਰ ਗੁੜ ਬਣਾ ਕੇ ਰੱਖ ਲੈਂਦਾ, ਬੰਦਾ ਫਿਰ ਗੁਆਂਢੀ ਕਹੇ ਮੈਂ ਤੁਹਾਡਾ ਨਾ ਕੰਧ ਢਾ ਦੂੰਗਾ ਅਤੇ ਮੈਨੂੰ ਸਾਰਾ ਅੱਜ ਦੀ ਦਿਹਾੜੀ ਦਾ ਗੁੜ ਦੇ ਦਿਓ, ਬੰਦਾ ਦੇ ਦੂੰਗਾ ਦੱਸੋ। ਹੈਂ, ਆਪਾਂ ਤਾਂ ਸਿੱਧੀ ਸਿੱਧੀ
ਔਖਾ
ਜੀ
ਤਾਂ ਨਹੀਂ
ਉਦਾਹਰਨ ਦਿੰਦੇ ਹਾਂ, ਕੀ ਖਿਆਲ ਹੈ ਤੁਹਾਡਾ, ਤੁਸੀਂ ਦੇ ਦੋਗੇ ਜੇ ਮੈਂ ਤੁਹਾਨੂੰ ਕਹਾਂ ਬਈ ਤੁਸੀਂ ਸਾਰਾ ਦਿਨ ਟਰੱਕ ਚਲਾਇਆ, ਸਭ ਕੁਝ ਲਿਆ ਲਿਆ, ਹੁਣ ਕੱਢੋ ਸਾਡੀ ਸਾਰਾ ਮੈਨੂੰ ਦੇ ਦਿਓ ਸਮਾਨ।
ਬਿਲਕੁਲ ਭਾਜੀ, ਅਮਰੀਕਾ ਦਾ ਇਹ ਪਿਛਲੇ 20-30 ਸਾਲਾਂ ਤੋਂ ਜਿਹੜਾ ਅਮਰੀਕਾ ਦਾ ਜ਼ੋਰ ਰਿਹਾ ਕਿ ਕਿਸੇ ਦਾ ਕੀਤਾ ਹੋਇਆ ਤਿਆਰ ਸਾਨੂੰ ਮਿਲ ਜੇ, ਅਮਰੀਕੀ ਡਾਲਰ ਹੈ ਜਿਹੜਾ ਉੱਪਰ ਰਹੇ, ਇਹ ਬੜਾ ਅਮਰੀਕਾ ਦਾ ਹੁਣ ਚੱਲ ਰਿਹਾ ਕਿ ਡੋਨਲਡ ਟਰੰਪ ਖਾਸ ਕਰਕੇ ਇਸ ਚੀਜ਼ ਨੂੰ ਬੜਾ ਤਵੱਜੋ ਦਿੰਦਾ ਕਿ ਸਾਨੂੰ ਤਿਆਰ ਕੀਤਾ ਕਰਾਇਆ ਸਾਰਾ ਕੁਛ ਮਿਲ ਜੇ ਤੇ ਅਮਰੀਕਾ ਸੁਪਰੀਮ ਪਾਵਰ ਦੇ ਵਿੱਚ ਹਮੇਸ਼ਾ ਬਣਿਆ ਰਹੇ।
ਹਾਂ, ਇਹ ਇੱਥੇ ਆ ਜਾਣਾ ਆਪਾਂ ਕੰਮ ਜਿਹੜੀ ਜਿਹੜੀ ਗੱਲ ਕਰਨੀ ਆ ਕਿ ਜਿਹੜੀ ਤੀਜੀ ਖਬਰ ਅਸੀਂ ਸ਼ੇਅਰ ਕਰਨੀ ਆ, ਉਹ ਹੈਗੀ ਆ ਕਿ ਪੀਟਰ ਮੈਡਲਸਨ ਨਾਲ ਜੁੜੇ ਮਾਮਲੇ ਵਿੱਚ ਸਰ ਕੀਰ ਸਟਾਮਰ ਦੇ ਅਸਤੀਫੇ 'ਤੇ ਦਬਾਅ। ਇਹ ਹੁਣ ਆਪਾਂ ਦੱਸ ਦਈਏ ਦੋ ਬੰਦੇ ਹੈ ਕੌਣ। ਉਹਦਾ ਸੱਜੇ ਪਾਸੇ ਬੰਦਾ ਉਹ ਇੰਗਲੈਂਡ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ, ਅਤੇ ਖੱਬੇ ਪਾਸੇ ਜਿਹੜਾ ਆ ਉਹ
ਜੀ
ਹੈਗਾ ਆ ਇੰਗਲੈਂਡ ਦਾ ਅੰਬੈਸਡਰ ਅਮਰੀਕਾ ਦਾ, ਅਤੇ ਜਿਹਨੂੰ ਇਹ ਦੋਵੇਂ ਮਿੱਤਰ ਹੈ ਅਤੇ ਇਹਨੇ ਇਹਦੀ ਅਪੁਆਇੰਟਮੈਂਟ ਕੀਤੀ ਹੈ ਕੀਰ ਸਟਾਈਮਰ ਐਜ਼ ਏ ਪ੍ਰਧਾਨ ਮੰਤਰੀ ਨੇ। ਪਰ ਇਹ ਜਿਹੜਾ ਬਿਹਾਇੰਡ ਦਾ ਸੀਨ ਹੈ, ਇਹਦੀ ਮਿੱਤਰਤਾ ਜਿਹੜੀ ਹੈ ਪੀਟਰ ਦੀ, ਉਹ ਐਪਸਟੀਨ ਨਾਲ ਬਹੁਤ ਜ਼ਿਆਦਾ ਨਿਕਲੀ ਆ, ਅਤੇ ਇਹਦੀਆਂ ਈਮੇਲਾਂ ਵੀ ਆਈਆਂ ਸਾਹਮਣੇ, ਅਤੇ ਉਹਦੇ ਵਿੱਚ ਇਹ ਸਾਬਤ ਹੋਇਆ ਕਿ ਇੰਗਲੈਂਡ ਦੇ ਜਿਹੜੇ ਇੰਟੈਲੀਜੈਂਸ ਡਾਕੂਮੈਂਟਸ ਹੈ, ਇੰਟੈਲੀਜੈਂਸ ਇਨਫੋਰਮੇਸ਼ਨ ਹੈ ਸੈਂਸਿਟਿਵ, ਉਹ ਇਹਨੇ ਉਹਨਾਂ ਨੂੰ ਦਿੱਤੀ ਆ, ਪਾਸ ਔਨ ਕੀਤੀ ਆ ਇਨਫੋਰਮੇਸ਼ਨ, ਅਤੇ ਉਸ ਦੇ ਕਾਰਨ ਹੁਣ ਇਸ ਨੂੰ ਬਰਖਾਸਤ ਕਰ ਦਿੱਤਾ ਗਿਆ, ਪੁਲਿਸ ਨੂੰ ਕੇਸ ਰੈਫਰ ਕਰ ਦਿੱਤਾ ਗਿਆ, ਅਤੇ ਇਹ ਹੁਣ ਪੰਗਾ ਪਿਆ ਹੋਇਆ। ਅਤੇ ਹੁਣ ਜਿਹੜੇ ਵਿਰੋਧੀ ਧਿਰ ਹੈ ਉਹ ਕੀਰ ਸਟਾਈਮਰ ਤੋਂ ਨਾ ਅਸਤੀਫਾ ਮੰਗ ਰਹੇ ਨੇ, ਠੀਕ ਹੈ ਵੀ ਮਤਲਬ ਹੋ ਸਕਦਾ ਜਿਹੜੀਆਂ ਐਪਸਟੀਨ ਫਾਈਲਸ ਹੈ ਉਹਦੇ ਕਾਰਨ ਇੰਗਲੈਂਡ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਉਹਨੂੰ ਅਸਤੀਫਾ ਵੀ ਦੇਣਾ ਪੈ ਜਾਵੇ। ਸੋ ਹੁਣ ਆਪਾਂ ਐਪਸਟੀਨ ਫਾਈਲਸ ਦੀ ਗੱਲ ਕਰਦੇ ਹਾਂ, ਤਿੰਨ ਖਬਰਾਂ ਆਪਾਂ ਦੇਖ ਲਈਆਂ ਕਿ ਇਹ ਤਿੰਨਾਂ ਦੇ ਤਕਰੀਬਨ ਜਿਹੜੇ ਲਿੰਕ ਨੇ ਉਹ ਬਿਹਾਈਂਡ ਦਾ ਸੀਨ ਕੀ ਚੱਲ ਰਿਹਾ ਹੈ ਕਿ ਇਕੱਠੇ ਹੋ ਕੇ ਜਿਹੜੇ ਪਾਵਰਫੁੱਲ ਰਿਚ ਪੀਪਲ ਹੈ ਉਹ ਸਲਾਹਾਂ ਕਰਦੇ ਨੇ ਵੀ ਕਿਹੜਾ ਦੇਸ਼ ਢਾਉਣਾ ਆ, ਕਿੱਥੇ ਕੀ ਕਰਾਉਣਾ ਆ, ਕਿਹਨੂੰ ਕੀ ਸੌਦਾ ਵੇਚਣਾ, ਕਿਹਤੋਂ ਕੀ ਸੌਦਾ ਖੋਣਾ ਆ। ਇਹਦੇ ਬਾਰੇ ਹੁਣ ਦੱਸੋ ਵੀ ਐਪਸਟੀਨ ਫਾਈਲਸ ਹੈ ਕੀ ਅਤੇ ਇਹਦੇ ਕੀ ਨਤੀਜੇ ਨੇ।
ਭਾਜੀ ਸ਼ੁਰੂਆਤ ਤੋਂ ਜੇ ਆਪਾਂ ਗੱਲ ਕਰੀਏ, ਸਭ ਤੋਂ ਪਹਿਲਾਂ ਤਾਂ ਇਹ ਆਪਾਂ ਨੂੰ ਮੰਨਣਾ ਪੈਣਾ ਕਿ ਜਿਹੜੇ ਆਪਾਂ ਲੋਕ ਆ ਜਾਂ ਆਮ ਲੋਕ ਲਕਾਈ ਹੈਗੀ ਹੈ, ਇਹਨਾਂ ਦਾ ਇਸ ਦੀਨ ਦੁਨੀਆਂ ਤੇ ਜੇ ਸੱਚ ਮੰਨ ਕੇ ਚੱਲੀਏ ਤਾਂ ਕੋਈ ਪਾਵਰ ਹੋਲਡ ਨਹੀਂ ਕਰਦੇ। ਇਹ ਜਿਹੜੇ ਪਿੱਛੇ ਵੀ ਗੱਲ ਕਹੀ ਸੀ ਕਿ ਜਿਹੜੀ ਪਾਵਰ ਹੋਲਡ ਫੈਮਿਲੀਜ਼ ਨੇ ਉਹ ਕੋਈ 8-10 ਫੈਮਿਲੀ ਆ ਜਿਹੜੀ ਦੁਨੀਆਂ ਨੂੰ ਚਲਾ ਰਹੇ ਨੇ, ਜਿਵੇਂ ਸਾਰੇ ਲੋਕਾਂ ਨੂੰ ਪਤਾ ਕਿ ਹੁਣ
ਉਹ ਸਮਝ ਰਹੇ ਨੇ ਵੀ ਅਸੀਂ ਚਲਾ ਰਹੇ ਨੇ, ਉਹ ਮਤਲਬ
ਜੀ
ਟਰਾਈ ਕਰ ਰਹੇ ਨੇ, ਪ੍ਰਟੈਂਡ ਕਰ ਰਹੇ ਨੇ, ਚਲਾ ਰਹੇ ਨੇ, ਪਰ ਕਈ ਵਾਰੀ ਚੱਲਦੀਆਂ ਨਹੀਂ। ਹੁਣ ਜੇ ਵੈਸੇ ਚੱਲਦੀਆਂ ਹੁੰਦੀਆਂ ਤਾਂ ਇਹ ਸਾਰੇ ਨੰਗੇ ਨਾ ਹੁੰਦੇ।
ਹਾਂਜੀ ਇਹ ਚੀਜ਼ ਵੀ ਹੈ, ਕਿਤੇ ਨਾ ਕਿਤੇ ਇਹ ਚੀਜ਼ ਵੀ ਬੜੀ ਮੈਟਰ ਕਰਦੀ ਆ। ਜੇ ਐਪਸਟੀਨ ਫਾਈਲਸ ਦੀ ਭਾਜੀ ਆਪਾਂ ਗੱਲ ਕਰੀਏ ਸ਼ੁਰੂਆਤ ਤੋਂ, ਤਾਂ ਆਪਾਂ ਨੂੰ ਇਹ ਇੱਕ ਬੰਦਾ ਸੀ ਜੈਫਰੀ ਐਪਸਟੀਨ, ਜਿਹੜਾ ਅਮੈਰੀਕਨ ਸੀਗਾ, ਇੱਕ ਆਮ ਘਰ ਦਾ ਲੜਕਾ ਪਰ ਦਿਮਾਗ ਵੱਲੋਂ ਬੜਾ ਤੇਜ਼ ਉਹ ਸੀਗਾ। ਸਕੂਲਿੰਗ ਉਹਦੀ ਅਮੈਰੀਕਾ ਤੋਂ ਹੋਈ, ਫਿਜਿਕਸ ਤੇ ਇਕਨੋਮਿਕਸ ਦਾ ਟੀਚਰ ਬਣਿਆ, ਜੇ ਆਪਾਂ ਜ਼ਿਆਦਾ ਵਿਸਥਾਰ 'ਚ ਨਾ ਜਾਈਏ। ਇਸ ਤੋਂ ਬਾਅਦ ਉਹਨੇ ਵੱਡੇ ਲੋਕਾਂ ਦੇ ਜਿਹੜੇ ਆ ਫਾਈਨਾਂਸ ਮੈਨੇਜ ਕਰਨੇ ਸ਼ੁਰੂ ਕੀਤੇ। ਫਾਈਨਾਂਸ ਜਦੋਂ ਮੈਨੇਜ ਉਹਨੇ ਇੱਕ ਬੰਦਾ ਉਹਨੂੰ ਅਮੈਰੀਕਾ ਦੀ ਜਿਹੜੀ ਆਪਾਂ ਸਾਰਿਆਂ ਨੇ ਸੁਣਿਆ ਹੋਇਆ ਵਾਲ ਸਟਰੀਟ ਹੈ, ਜਿੱਥੇ ਸਟਾਕ ਮਾਰਕੀਟ ਹੈ, ਵਾਲ ਸਟਰੀਟ ਤੇ ਲੈ ਕੇ ਗਿਆ। ਉੱਥੇ ਉਹਨੂੰ ਇੱਕ ਕੰਪਨੀ ਦੇ ਵਿੱਚ ਕੰਮ ਦਵਾਇਆ, ਜਿੱਥੋਂ ਉਸ ਦੇ ਲਿੰਕ ਵੱਡੇ ਵੱਡੇ ਅਮੀਰਜ਼ਾਦਿਆਂ ਨਾਲ, ਮਿਲੀਨੀਅਰ ਬਿਲੀਨੀਅਰ ਲੋਕਾਂ ਨਾਲ ਬਣੇ। ਫਿਰ ਉਸਨੇ ਕੀ ਕੀਤਾ ਕਿ ਇੱਕ ਉਹਦੇ ਕੋਲ ਬੜਾ ਗੁਣ ਸੀ ਕਿ ਉਹ ਵੱਸ ਚ ਕਰ ਲੈਂਦਾ ਸੀ ਆਪਦੇ ਗੱਲਾਂ ਨਾਲ।
ਅੱਛਾ,
ਉਹਦੇ ਕੋਲ ਇੱਕ ਬੜੀ ਖੂਬੀ ਸੀ ਇਹ ਕਿ ਉਹਨੂੰ ਵੱਸ ਚ ਕਰ ਲੈਂਦਾ ਸੀ, ਕਿਸੇ ਵੀ ਬੰਦੇ ਨਾਲ ਗੱਲ ਹੁੰਦੀ ਸੀ ਉਹਨੇ ਕਹਿ ਲਈਏ ਮਲਵਈ ਭਾਸ਼ਾ ਚ ਵੀ ਮਿੱਠੀਆਂ ਮਾਰ ਕੇ ਉਹਨੇ ਬੰਦੇ ਨੂੰ ਆਪਦੇ ਕਾਬੂ ਚ ਕਰ ਲੈਣਾ ਕਿ ਹਾਂਜੀ ਮੈਂ ਤੁਹਾਡਾ ਇਹ ਕਰੂੰਗਾ, ਮੈਂ ਤੁਹਾਡਾ ਇਹ ਕਰੂੰਗਾ। ਏਦਾਂ ਕਰਦੇ ਕਰਦੇ ਉਹਨੇ ਆਪਦਾ ਬੜਾ ਵੱਡਾ ਨੈਟਵਰਕ ਭਾਜੀ ਬਣਾ ਲਿਆ। ਹੁਣ ਜੇ ਸਿੱਧੇ ਨਾਮ ਲਈਏ ਡੋਨਲਡ ਟਰੰਪ, ਬਿਲ ਕਲਿੰਟਨ, ਜਿਹੜੇ ਉਸ ਟਾਈਮ ਦੇ ਮਤਲਬ ਕਿ ਵੱਡੇ ਲੀਡਰ ਸੀਗੇ ਜਾਂ ਵੱਡੇ ਕਾਰੋਬਾਰੀ ਸੀਗੇ, ਸਾਰਿਆਂ ਨਾਲ ਉਹਦੇ ਬੜੇ ਸੰਬੰਧ ਸੀ। ਇੰਗਲੈਂਡ ਨਾਲ ਉਹਦੇ ਬੜੇ ਖਾਸ ਸੰਬੰਧ ਰਹੇ ਆ। ਅਕਸਰ ਹੀ ਹੁਣ ਅਖਬਾਰਾਂ 'ਚ ਅੱਜ ਕੱਲ੍ਹ ਖਬਰਾਂ ਆਉਂਦੀਆਂ ਪਈਆਂ ਕਿ ਜਿਹੜੀ ਜੈਫਰੀ ਐਪਸਟੇਨ ਦੀ ਪ੍ਰੇਮਿਕਾ ਸੀਗੀ ਉਹ ਇੱਕ ਇੰਗਲੈਂਡ ਦੇ ਮੰਤਰੀ ਦੀ ਕੁੜੀ ਸੀਗੀ, ਜੋ ਕਿ ਹੁਣ ਵੀ ਅਮੈਰੀਕਾ ਦੇ ਵਿੱਚ 20 ਸਾਲ ਦੀ ਜੇਲ੍ਹ ਕੱਟ ਰਹੀ ਆ।
ਹਾਂ, ਮੈਕਸਵੈਲ ਸ਼ਾਇਦ ਉਹਦਾ ਨਾਮ ਸੀਗਾ।
ਜੀ ਜੀ ਤੇ ਪਰ ਮੈਂ ਕੱਲ 2-3 ਦਿਨਾਂ ਤੋਂ ਮੈਂ ਵੀ ਇਸ ਬਾਰੇ ਪੜ੍ਹ ਰਿਹਾ ਸੀ, ਪਰ ਅਸਲ ਦੇ ਵਿੱਚ ਲੋਕਾਂ ਨੇ ਇਸ ਬਾਰੇ ਕੁਛ ਪੜ੍ਹੇ ਨਹੀਂ। ਰੂਮਰਸ ਬਹੁਤ ਜ਼ਿਆਦਾ ਮਤਲਬ ਕਿ ਇਸ ਦੇ ਲਈ ਫੈਲੇ ਹੋਏ ਆ। ਹੁਣ ਇੰਡੀਆ ਦੇ ਕਨੈਕਸ਼ਨ ਕਹਿ ਰਹੇ ਨੇ ਕਿ ਇੱਕ ਫਿਲਮ ਨਿਰਦੇਸ਼ਕ ਵਿੱਚ ਹੈ, ਇੱਕ ਲੀਡਰ ਵਿੱਚ ਨੇ, ਕੋਈ ਵੱਡੇ ਕਾਰੋਬਾਰੀ ਵਿੱਚ ਇਹਦੇ ਨਾਲ ਮੌਜੂਦ ਨੇ, ਪਰ ਜਿਹੜੀ ਅਫੀਸ਼ੀਅਲ ਵੈਬਸਾਈਟ ਤੇ ਉਹਨਾਂ ਨੇ ਫਾਈਲਾਂ ਰਿਲੀਜ਼ ਕੀਤੀਆਂ ਉਹਦੇ ਵਿੱਚ ਉਹਨਾਂ ਦਾ ਕੋਈ ਸੰਬੰਧ ਹਜੇ ਕਿਤੇ ਵੀ ਦਿਖਿਆ ਨਹੀਂ ਹੈ।
ਇੱਕ
ਜੇ
ਜਿਸ ਕਾਰਨ ਇੱਕ
ਜੀ
ਇੱਕ ਹੋਰ ਬੜਾ ਵੱਡਾ ਮੁੱਦਾ ਆ ਕਿ ਜਦੋਂ ਇਦਾਂ ਦੀ ਗੱਲ ਹੁੰਦੀ ਆ ਕੋਈ ਹੈ ਨਾ ਨੈਗੇਟਿਵ ਗੱਲ ਹੁੰਦੀ ਹੈ ਤਾਂ ਉਹ ਨਾ ਲੋਕ ਆਪਣੇ ਕੋਲੋਂ ਗੱਲਾਂ ਬਣਾ ਬਣਾ ਕੇ ਪੋਸਟਰ ਬਣਾ ਬਣਾ ਕੇ ਬੜਾ ਸ਼ੇਅਰ ਕਰਦੇ ਨੇ। ਮੈਂ ਦੋ ਤਿੰਨ ਉਦਾਹਰਣਾਂ ਦੇਵਾਂਗਾ। ਪਿੱਛੇ ਜੇ ਆਪਣੇ ਸ਼ਹੀਦੀ ਹਫ਼ਤੇ ਦੇ ਵਿੱਚ ਪੰਦਰਵਾੜੇ ਦੇ ਵਿੱਚ ਅਤੇ ਉਦੋਂ ਜਥੇਦਾਰ ਸਾਹਿਬ ਨੇ ਦੋ ਤਿੰਨ ਬਿਆਨ ਦਿੱਤੇ, ਉਹ ਗਏ ਵੀ, ਪਰ ਲੋਕਾਂ ਨੇ ਉਹਨੂੰ ਟਵਿਸਟ ਕਰ ਕਰਕੇ ਇੰਨੀਆਂ ਝੂਠੀਆਂ ਗੱਲਾਂ ਬਣਾ ਬਣਾ ਕੇ ਆਪਣੇ ਕੋਲੋਂ ਹੀ ਲਾ ਲਾ ਕੇ ਤੁਹਾਡਾ ਕੀ ਖਿਆਲ ਹੈ ਜੀ, ਤੁਹਾਡਾ ਕੀ ਖਿਆਲ ਹੈ, ਹੈਂ ਉੱਦਾਂ ਹੀ ਮਤਲਬ ਆਪਣੇ ਕੋਲੋਂ ਹੀ ਗੱਲ ਬਣਾ ਕੇ ਕਈ ਵਾਰੀ ਲੋਕ ਕਰਦੇ ਨੇ। ਹੁਣ ਵੀ ਜਿਹੜਾ ਆ ਹੁਣ ਵੀ ਇਸੇ ਤਰ੍ਹਾਂ ਹੀ ਕਰਦੇ ਨੇ ਕਿ ਮਾੜੀ ਗੱਲ ਹੁੰਦੀ ਆ, ਉਹ ਗੱਲ ਹੋਈ ਹੋ ਵੀ ਨਹੀਂ ਹੁੰਦੀ, ਠੀਕ ਹੈ। ਹੁਣ ਉਹ ਮਜੀਠੇ ਦੇ ਕੇਸ ਦੇ ਵਿੱਚ ਮਤਲਬ ਜਿਹੜੇ IT ਸੈੱਲ ਨੇ ਦੋਨੇ ਪੱਖਾਂ ਦੇ, ਉਹਦੀਆਂ ਝੂਠੀਆਂ ਬਣਾਈ ਜਾਂਦੇ ਨੇ, ਉਹਦੀਆਂ ਝੂਠੀਆਂ ਬਣਾਈ ਜਾਂਦੇ ਨੇ, ਅਤੇ ਵਿੱਚ ਜਿਹੜਾ ਸੱਚ ਹੈ ਉਹ ਪਤਾ ਹੀ ਨਹੀਂ ਲੱਗਦਾ ਸੱਚ ਹੈ ਕੀ। ਅਤੇ ਇਹ ਐਕਚੁਅਲੀ ਕੀ ਆ ਵੀ ਇਹ ਡਾਕੂਮੈਂਟ ਹੋ ਰਿਹਾ ਆ, ਲੇਟਰ ਔਨ ਜਦੋਂ ਕਿਤੇ
ਜੀ
ਅੱਜ ਤੋਂ 20-40 ਸਾਲ ਬਾਅਦ ਰਿਸਰਚ ਹੋਏਗੀ ਤਾਂ ਇਹ ਗਲਤ ਜਾਣਕਾਰੀਆਂ ਸਾਹਮਣੇ ਆਉਣਗੀਆਂ, ਤਾਂ ਇਹਨਾਂ ਦੇ ਬੇਸ ਦੇ ਉੱਤੇ ਗਲਤ ਹਿਸਟਰੀ ਲਿਖੀ ਜਾਊਗੀ, ਠੀਕ ਹੈ। ਸੋ ਇਹ ਸਪੇਨ ਦੇ ਰਾਸ਼ਟਰਪਤੀ ਨੇ ਨਾ ਉਹ ਕਹਿੰਦੇ ਵੀ ਅਸੀਂ ਕਾਨੂੰਨ ਬਣਾਉਣਾ ਆ ਕਿ ਤੁਸੀਂ IP ਸਰਵਰ ਦੇ ਪਿੱਛੇ ਬੈਠ ਕੇ ਕੰਟਰੋਲ ਨਹੀਂ ਕਰ ਸਕਦੇ ਨੈਰੇਟਿਵ। ਜੇ
ਜੀ
ਤੁਹਾਡੇ ਉਹਨੇ ਐਲਨ ਮਾਸਕ ਅਤੇ ਇਹਨਾਂ ਨੂੰ ਐਕਸ ਵਾਲਿਆਂ ਨੂੰ ਕਿਹਾ ਹੈ, ਮਾਰਕ ਜ਼ਕਰਬਰਗ ਨੂੰ, ਕਿ ਤੁਹਾਡੇ ਮੀਡੀਆ ਦੇ ਜ਼ਰੀਏ, ਤੁਹਾਡੇ ਸਿਸਟਮ ਦੇ ਜ਼ਰੀਏ ਅਗਰ ਸਾਡੇ ਦੇਸ਼ ਦੇ ਵਿੱਚ ਅਰਾਜਕਤਾ ਫੈਲ ਰਹੀ ਹੈ ਜਾਂ ਇੱਕ ਪ੍ਰੋਪੋਗੈਂਡਾ ਫੈਲ ਰਿਹਾ ਆ, ਹੈਂ ਤੁਸੀਂ ਇਹ ਨਹੀਂ ਕਹਿ ਸਕਦੇ ਅਸੀਂ ਤਾਂ ਹੈ ਹੀ ਨਹੀਂ ਸੀ ਜੀ, ਉਹ ਫਲਾਣੇ ਨੇ ਕਹੀ ਆ। ਉਹ ਕਹਿੰਦੇ ਨਹੀਂ, ਤੁਹਾਡਾ ਸਿਸਟਮ ਵਰਤ ਹੋ ਰਿਹਾ, ਤੁਹਾਡੇ ਸਿਸਟਮ ਦੇ ਵਿੱਚ ਹੋ ਰਿਹਾ, ਤੁਹਾਡੇ ਐਲਗੋਰਿਥਮ ਇਹ ਕਹਿ ਰਹੇ ਨੇ ਵੀ ਇਹਨੂੰ ਪ੍ਰਮੋਟ ਕਰਨਾ ਇਹਨਾਂ ਚੀਜ਼ਾਂ ਨੂੰ। ਇਦਾਂ ਹੀ ਭਾਰਤ ਦੇ ਸੰਬੰਧ ਦੇ ਵਿੱਚ ਹੁਣ ਆਪਣੀ ਐਗਜ਼ਾਮਪਲ ਲੈ ਲਓ, ਮੈਂ ਪਹਿਲਾਂ ਪੋਸਟ ਪਾਉਂਦਾ ਹੁੰਦਾ ਸੀ, ਮੇਰੇ ਪੰਜ
ਜੀ
ਹਜ਼ਾਰ ਤੋਂ ਉੱਤੇ 5,000 ਫਰੈਂਡਸ ਨੇ ਅਤੇ ਮੇਰੇ 10,000 ਤੋਂ ਉੱਤੇ ਫੋਲੋਵਰਸ ਨੇ। ਮੈਂ ਪੋਸਟ ਪਾਉਂਦਾ ਹੁੰਦਾ ਸੀ, 700-800 ਲਾਈਕਸ, ਕਮੈਂਟ ਬਹੁਤ ਹੁੰਦੇ ਸੀਗੇ, ਠੀਕ ਹੈ, ਇੱਦਾਂ ਹੁੰਦੇ ਸੀ। ਮੈਂ ਵੀਡੀਓ ਪਾਉਂਦਾ ਸੀ, 20-25 ਹਜ਼ਾਰ ਵਿਊਜ਼ ਹੋ ਜਾਂਦਾ ਸੀ, ਅਤੇ ਅੱਜ ਦੀ ਡੇਟ ਦੇ ਵਿੱਚ ਮਤਲਬ 100 ਤੋਂ ਨਹੀਂ ਟੱਪਦਾ ਵਿਊ
ਜੀ
ਜਿਹੜਾ ਆ, ਉਹ 500-300 ਤੋਂ ਨਹੀਂ ਟੱਪਦਾ। ਕਿਉਂ? ਕਿਉਂਕਿ ਉਹਨੀ ਐਲਗੋਰਿਥਮ 'ਚ ਬੰਦ ਕੀਤਾ ਹੋਇਆ ਵੀ ਇਹਦੀ ਪ੍ਰਮੋਸ਼ਨ ਇਹਨੂੰ ਆਪਾਂ ਦਿਖਾਉਣਾ ਹੀ ਨਹੀਂ ਕਿਤੇ। ਤੁਸੀਂ ਇਹ ਦੇਖ ਲਓ, ਮੇਰੇ 5,000 ਫਰੈਂਡਸ ਆ, ਉਹਨਾਂ ਨੂੰ ਵੀ ਦਿਖਾਈ ਨਹੀਂ ਦਿੰਦਾ ਵੀ ਮੈਂ ਪੋਸਟ ਪਾਈ ਆ, ਠੀਕ ਹੈ ਨਾ। ਹਾਂ, ਦਿਖਾਈ ਦੇ ਸਕਦਾ ਆ, ਉਹ ਕਹਿੰਦੇ ਦੇ ਸਕਦਾ, ਤੁਸੀਂ ਬਲੂ ਟਿੱਕ ਲਵਾਓ, ਬਲੂ ਟਿੱਕ ਦਾ ਲਵਾਓ, $20-25
ਜੀ
ਮਹੀਨੇ ਦੇ ਸਾਨੂੰ ਦਿਓ, ਫਿਰ ਅਸੀਂ ਤੁਹਾਡੇ ਫਰੈਂਡਸ ਨੂੰ ਦੱਸਿਆ ਕਰਾਂਗੇ ਵੀ ਇਹਨੇ ਪੋਸਟ ਪਾ ਦਿੱਤੀ ਆ, ਠੀਕ ਹੈ। ਹੁਣ
ਜੀ
ਜਿਨ੍ਹਾਂ ਨੇ ਇਹ ਪੈਸੇ ਖਰਚਦੇ ਆ ਜਿਹੜੇ, ਉਹ ਪਤਾ ਹੀ ਨਹੀਂ ਬੰਦੇ ਕੌਣ ਕਦੇ, ਉਹ ਉਹਨਾਂ ਦੀਆਂ ਪੋਸਟਾਂ ਮੇਰੇ ਅਕਾਊਂਟ 'ਚ ਆਈਆਂ ਹੁੰਦੀਆਂ ਵੀ ਆਹ ਬੰਦੇ ਨੂੰ ਫੋਲੋ ਕਰੋ, ਇਹਦਾ ਬਲੂ ਟਿੱਕ ਲੱਗਾ। ਮੈਂ ਉਹਨੂੰ ਫੋਲੋ ਹੀ ਨਹੀਂ ਕੀਤਾ, ਮੈਂ ਉਹਦਾ ਫਰੈਂਡ, ਮੇਰੇ ਫਰੈਂਡਾਂ ਦੀਆਂ ਨਹੀਂ ਆਉਂਦੀਆਂ, ਉਹ ਅਨਨੋਨ ਬੰਦੇ ਜਿਹੜੇ ਪ੍ਰਮੋਟ ਕਰ ਰਹੇ, ਉਹ ਇਹਨੂੰ ਕਹਿੰਦੇ ਆ ਕਿ ਨੈਰੇਟਿਵ ਕੰਟਰੋਲ ਕਰਨਾ, ਅਤੇ ਬਹੁਤ ਸਾਰੀਆਂ ਉਹਨਾਂ 'ਚੋਂ ਜਾਅਲੀ ਆਈਡੀਆਂ ਨੇ ਜਿਹੜੀਆਂ ਕਿ ਇੱਕ ਨੈਰੇਟਿਵ ਨੂੰ
ਜੀ
ਕੰਟਰੋਲ ਕਰ ਰਹੀਆਂ ਨੇ। ਇੱਦਾਂ ਇਹ ਲੋਕਾਂ ਦੇ ਦੇਸ਼ਾਂ ਦੇ ਵਿੱਚ, ਦੂਜਿਆਂ ਦੇ ਦੇਸ਼ਾਂ ਦੇ ਵਿੱਚ ਜਾਅਲੀ ਆਈਡੀਆਂ ਬਣਾ ਕੇ ਜਾਂ ਉਹਨਾਂ ਬੰਦਿਆਂ ਨੂੰ ਪ੍ਰਮੋਟ ਕਰਕੇ ਜਿਹੜੇ ਇਹਨਾਂ ਦੇ ਹੱਕ ਦੇ ਨੇ ਉਹਨਾਂ ਦੀਆਂ ਖੋਲ੍ਹ ਦਿੰਦੇ ਨੇ, ਬਾਕੀਆਂ ਦੀਆਂ ਬੰਦ ਕਰ ਦਿੰਦੇ ਨੇ। ਸੋ ਇਸ ਸਮੱਸਿਆ ਨੂੰ ਟੈਕਲ ਕਰਨ ਦੇ ਲਈ ਸਪੇਨ ਦੀ ਸਰਕਾਰ ਨੇ ਸਿੱਧਾ ਹੀ ਉਹਨਾਂ ਨੂੰ ਧਮਕਾਇਆ ਆ ਵੀ ਅਸੀਂ ਤੁਹਾਨੂੰ ਫੜਾਂਗੇ, ਤੁਹਾਡੇ 'ਤੇ ਕੇਸ ਕਰਾਂਗੇ। ਤੁਸੀਂ ਇਹ ਨਹੀਂ ਕਹਿ ਸਕਦੇ ਵੀ ਜਿੱਦਾਂ ਮੰਨ ਲਓ, ਕਹਿ ਲਓ ਕਿ ਕਿਸੇ ਨੇ ਗੋਲੀ ਚਲਾਈ ਜਾ ਕੇ, ਕਿਤੇ ਬੰਦਾ ਫੜ ਹੋ
ਜੀ
ਗਿਆ, ਠੀਕ ਹੈ, ਉਹ ਫੜ ਹੋ ਗਿਆ ਅਤੇ ਉਹ ਕਹਿੰਦਾ ਤੂੰ ਕਾਰ ਕਿਹਦੀ ਸੀ, ਕਹਿੰਦਾ ਜੀ ਕਾਰ ਤਾਂ ਮੈਂ ਉਹ ਫਲਾਣੇ ਦੀ ਲੈ ਕੇ ਆਇਆ ਸੀਗਾ, ਠੀਕ ਹੈ। ਹੁਣ ਉਹ ਕਾਰ ਵਾਲਾ ਵੀ ਫੜਨਾ ਹੀ ਆ ਵੀ ਤੇਰੀ ਕਾ, ਉਹ ਕਹਿੰਦਾ ਨਹੀਂ ਜੀ ਕਾਰ ਮੇਰੀ ਸੀਗੀ, ਇਹਨੇ ਗੋਲੀ ਚਲਾਈ ਹੈ, ਇਹ ਲੈ ਗਿਆ। ਕਹਿੰਦਾ ਨਹੀਂ, ਉਹ ਤੇਰੀ ਵੀ ਇਨਵੈਸਟੀਗੇਸ਼ਨ ਆਉਣੀ ਆ, ਤੈਨੂੰ ਵੀ ਆਉਣਾ ਪੈਣਾ ਥਾਣੇ, ਕਿਉਂਕਿ ਕਾਰ ਤੇਰੀ ਸੀ, ਤੂੰ ਇਹ ਨਹੀਂ ਕਹਿ ਸਕਦਾ ਮੇਰੀ ਮੇਰੀ ਤੇ ਸੋ ਇਸੇ ਤਰ੍ਹਾਂ ਜਿਹੜਾ ਸੋਸ਼ਲ ਮੀਡੀਆ ਜਾਂ ਇੱਦਾਂ ਹੁਣ ਇਹ ਸਾਰੇ ਲਿੰਕਡ ਨੇ, ਐਲਨ ਮਸਕ ਹੋਣੀ ਇਹ ਸਾਰੇ ਹੁਣ ਐਪਸਟੀਨ ਫਾਈਲਾਂ ਦੀ ਗੱਲ ਦੁਆਰਾ ਫੇਰ ਛੇੜਦੇ ਆ ਕਿ ਇੱਦਾਂ ਇਹ ਨੈਰੇਟਿਵ
ਹਾਂਜੀ
ਚਲਾਉਂਦੇ ਨੇ, ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਨੇ, ਦੇਸ਼ਾਂ ਦੀਆਂ ਸਰਕਾਰਾਂ ਸੁੱਟਣ ਦੀ ਕੋਸ਼ਿਸ਼ ਕਰਦੇ ਨੇ, ਤੇ ਜਿੱਦਾਂ ਆਪਾਂ ਕਹਿੰਦੇ ਕਿ ਭਾਰਤੀ ਕਈ ਨਾਮ ਜਿਹੜੇ ਲਈ ਜਾ ਰਹੇ ਨੇ। ਹੁਣ ਈਵਨ ਕਿ ਹੁਣ ਮੋਦੀ ਸਾਹਿਬ ਦੀ ਗੱਲ ਕਰ ਲਓ, ਕਹਿੰਦੇ ਮੋਦੀ ਸਾਹਿਬ ਨੱਚਿਆ, ਮੋਦੀ ਸਾਹਿਬ ਨੇ ਡਾਂਸ ਕੀਤਾ, ਕਹਿੰਦੇ ਉਹਦੀ ਈਮੇਲ 'ਚ ਲਿਖਿਆ ਹੋਇਆ। ਹੁਣ ਦੇਖੋ ਸਿਰੇ ਦਾ ਉਹ ਲਫੰਗਾ ਬੰਦਾ ਐਪਸਟੀਨ ਹੈ, ਹੁਣ ਅੱਜ ਮੈਂ ਲਿਖ ਦੇਵਾਂ ਇੱਕ ਜਾਅਲੀ, ਹੁਣ ਜਾਅਲੀ ਕਿਤਾਬਾਂ ਬਥੇਰੀਆਂ ਲਿਖੀਆਂ ਹੋਈਆਂ ਜਿਹੜੀ ਕਿ ਹਿਸਟਰੀ ਬਣਨੀ ਹੈ ਬਾਅਦ 'ਚੋਂ, ਉਹਦਾ ਖੰਡਨ ਖੰਡਨ ਨਹੀਂ ਕਿਸੇ ਨੇ ਪੜ੍ਹਨਾ। ਮਹਾਰਾਜਾ ਰਣਜੀਤ ਸਿੰਘ ਨੂੰ ਕਿੱਦਾਂ ਵਿਲਨ ਬਣਾ ਕੇ ਪੇਸ਼ ਕੀਤਾ, ਉਹਨਾਂ ਨੂੰ ਕੋਰਟ ਕਰਨ ਲੱਗ ਪੈਣਾ ਗਾਹਾਂ ਕੱਲ੍ਹ ਨੂੰ ਬੰਦਿਆਂ ਨੇ, ਠੀਕ ਹੈ। ਹੁਣ ਇੱਕ ਬੰਦਾ ਉੱਦਾਂ ਹੀ ਲਿਖ ਦੇਵੇ ਵੀ ਮੋਦੀ ਤਾਂ ਉਹ ਤਾਂ ਜੀ ਹੀ ਡਾਂਸ ਟੂ ਮਾਈ ਟਿਊਨਸ, ਹੁਣ ਇਹ ਪੋਇਟਿਕ ਭਾਸ਼ਾ ਆ, ਉਹਦਾ ਮਤਲਬ ਇਹ ਥੋੜ੍ਹਾ ਜਿਹਾ ਉਹਦਾ ਅਲੱਥਾ ਕਰਨਾ ਏ ਆਈ ਨੇ, ਉਹ ਕਹਿਣਾ ਜੀ ਇੱਕ ਟਿਊਨ ਵਜਾਈ ਸੀ ਡੋਨਲਡ ਟਰੰਪ ਨੇ, ਮੋਦੀ ਨੱਚਣ ਲੱਗ ਪਿਆ ਟਰੰਪ ਦੇ ਸਾਹਮਣੇ। ਸੋ ਇਹ ਇਹ ਵੀ ਆ ਰਿਹਾ ਨਾ, ਮੋਦੀ ਸਾਹਿਬ ਦਾ ਵੀ ਜ਼ਿਕਰ ਆ ਰਿਹਾ ਵੀ ਜੇ ਬੰਦਾ ਕਿਤੇ ਈਮੇਲ 'ਚ ਜ਼ਿਕਰ ਕਰ ਦੇਵੇ ਕਿਸੇ ਦਾ ਤਾਂ ਕੀ ਉਹ ਗਿਲਟੀ ਆ, ਇਹਦੇ ਬਾਰੇ ਕੀ ਖਿਆਲ? ਬਹੁਤ ਸਾਰੇ ਲੋਕ ਇੱਦਾਂ ਵੀ ਆ
ਭਾਜੀ, ਇੰਡੀਆ ਦੇ ਵਿੱਚ ਜੇ ਕਹਿ ਲਈ ਨਾ ਜਿੰਨਾ ਇਹ ਰੂਮਰਸ ਫੈਲਦੇ ਆ, ਇਹ ਬੇਸਿਕਲੀ ਆਪਾਂ ਜਿਹੜੇ OTT ਪਲੇਟਫਾਰਮ ਆ ਨਾ ਉਹਨਾਂ ਨੂੰ ਇੱਕ ਲਿਖਤ ਕਹਾਣੀ ਤਿਆਰ ਕਰਕੇ ਦੇ ਰਹੇ ਆ ਨਵੀਂ ਸੀਰੀਜ਼ ਬਣਾਉਣ ਦੇ ਲਈ। ਬੜੀ ਛੇਤੀ ਨੈਟਫਲਿਕਸ ਜਾਂ ਪ੍ਰਾਈਮ ਵੀਡੀਓ ਨੇ ਇੱਕ ਐਪਸਟੀਨ ਫਾਈਲਸ ਤੇ ਬਣਾ ਦੇਣੀ ਆ, ਜਿੰਨੇ ਰੂਮਰਸ ਜਾਂ ਜਿੰਨੀਆਂ ਕਹਾਣੀਆਂ ਅੱਜ ਕੱਲ ਵਟਸਐਪ ਤੇ ਫੈਲਦੀਆਂ ਨੇ। ਇੱਥੇ ਨਾ ਇੱਕ ਆਪਾਂ ਜੇ ਗੱਲ ਕਰੀਏ ਰੂਮਰਸ ਦੀ, ਗੁਰਬਾਣੀ ਚ ਲਿਖਿਆ ਹੋਇਆ ਕਿ ਨਿਰਭਉ ਭੈ ਮਾਨੀ ਹੈ ਹਰ ਨਾਮ ਧਿਆਈ ਹੈ। ਜੇ ਇਹਦਾ ਅੱਜ ਦਾ ਮਤਲਬ ਕੱਢੀਏ ਵੀ ਆਪਾਂ ਐਵੀਡੈਂਸ ਬੇਸ ਗੱਲ ਕਰਿਆ ਕਰੀਏ, ਰੂਮਰਸ ਤੋਂ ਨਾ ਮਤਲਬ ਕਿ ਜਾਈਏ ਸੱਚ ਨਾਲ ਖੜੀਏ। ਨਾਮ ਬਦਨਾਮ ਕਰਨਾ ਜਿਵੇਂ ਨਿੱਜੀ ਦੁਸ਼ਮਣੀ ਕੱਢਤੀ ਕਿ ਮੈਂ ਭਾਜਪਾ ਦੇ ਖਿਲਾਫ਼ ਹਾਂ ਜਾਂ ਮੈਂ ਕਾਂਗਰਸ ਦੇ ਖਿਲਾਫ਼ ਹੈ, ਹੁਣ ਉਹ ਜਿਵੇਂ ਪਿੱਛੇ ਜੇ ਚਲੋ ਥੋੜੇ ਭੜਕੇ ਗੱਲ ਤੋਂ ਰਵਨੀਤ ਬਿੱਟੂ ਕਹਿੰਦਾ ਕਿ ਰਾਹੁਲ ਗਾਂਧੀ ਮੇਰੀ ਪੱਗ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ।
ਨਹੀਂ ਨਹੀਂ ਪਟਕੇ ਕਹਿੰਦੇ ਵਿੱਚੇ ਆ ਗਿਆ ਮਾਮਲਾ, ਹੁਣ ਉਹ ਵੀ ਆਪਾਂ ਕਰਨ ਵਾਲਾ ਹੀ ਸੀਗਾ। ਉਹ ਮਤਲਬ ਪੌੜੀਆਂ ਚੜ੍ਹ ਰਹੇ ਵਿਚਾਲੇ, ਮੇਰੇ ਖਿਆਲ ਡਿਵਾਈਡਰ ਵੀ ਆ, ਹੈ ਨਾ?
ਹਾਂਜੀ
ਹੈਗਾ ਨਾ ਸ਼ਾਇਦ ਡਿਵਾਈਡਰ, ਮੈਨੂੰ ਮੈਂ ਇੱਕ ਦੋ ਵਾਰੀ ਫੋਟੋ,
ਹਾਂਜੀ ਹਾਂਜੀ ਬਿਲਕੁਲ
ਹਾਂ, ਤੇ ਉਹ ਦੂਜੇ ਪਾਸੇ ਆ ਤੇ ਉਹ ਦੂਜੇ ਪਾਸੇ ਆ ਤੇ ਉਹ ਹੱਥ ਮਿਲਾਉਣ ਦੀ ਟਰਾਈ ਕਰ ਰਿਹਾ, ਉਹ ਕਹਿੰਦਾ ਮੇਰੀ ਪੱਗ ਲੱਗਣੀ ਸੀ, ਹੈ ਨਾ? ਮਤਲਬ ਉਹ ਪੱਤ ਦਾ ਜਿਹੜਾ ਪਤੰਗੜ ਬਣਾਉਣਾ, ਹੁਣ ਉਹ ਤੇ ਬਿਆਨ ਦੇ ਰਿਹਾ ਜੀ ਇਹ ਇਹ ਬੀਜੇਪੀ ਜਿਹੜੀ ਕਾਂਗਰਸ ਹੈ ਇਹ ਸਿੱਖਾਂ ਦੀ ਦੁਸ਼ਮਣ ਹੈ। ਇੱਕ ਟਾਈਮ ਇਹ ਸੀਗਾ ਜਦੋਂ ਬਿੱਟੂ ਕਹਿੰਦਾ ਸੀ ਵੀ ਮੈਂ ਇਹ ਤਾਂ ਮੇਰਾ ਬਸ ਸਭ ਕੁਛ ਰਾਹੁਲ ਗਾਂਧੀ ਹੈ, ਇਹ ਤੋਂ ਬਿਨਾਂ ਤਾਂ ਮੈਂ ਕੁਛ ਵੀ ਨਹੀਂ ਹੈਗਾ, ਇਹ ਮੇਰੀ ਪੱਗ ਇਹਦੇ ਪੈਰਾਂ 'ਚ ਹੈ, ਇਹਨੇ ਇਹ ਬਿਆਨ ਦਿੱਤਾ ਹੋਇਆ, ਇਹ ਆਪ ਆਪਣੀ ਪੱਗ ਉਹਦੇ ਪੈਰਾਂ 'ਚ ਰੱਖਣ ਨੂੰ ਫਿਰਦਾ ਸੀ ਅਤੇ ਹੁਣ ਕਹਿੰਦਾ ਮੇਰੀ ਪੱਗ ਲਾ ਦੇਣੀ। ਹੋ ਸਕਦਾ ਉਹ ਇੱਦਾਂ ਕਹਿੰਦਾ ਹੋਵੇ ਭਾਈ ਲਿਆ ਪੇ ਫੜਾ, ਤੂੰ ਤੋਂ ਕਹਿੰਦਾ ਸੀਗਾ ਤੇਰੀ ਲਾਹ ਕੇ ਰੱਖ ਲੈਂਦਾ ਹੁਣ ਮੈਂ, ਹੈ ਨਾ?
ਕੱਲ ਕੱਲ ਭਾਜੀ ਉਹਨਾਂ ਦਾ ਇੱਕ ਹੋਰ ਬਿਆਨ ਆਇਆ ਕਿ ਕਹਿੰਦੇ ਜੇ ਸੁਖਜਿੰਦਰ ਰੰਧਾਵਾ ਨਾ ਰੋਕਦੇ ਤਾਂ ਸ਼ਾਇਦ ਮੇਰੀ ਭਰੇ ਸਭਾ ਦੇ ਵਿੱਚ ਮੇਰੀ ਬੜੀ ਬੇਇੱਜ਼ਤੀ ਹੋ ਜਾਣੀ ਸੀ, ਮੇਰੀ ਪੱਗ ਉਤਰ ਜਾਣੀ ਸੀ। ਹੁਣ ਇਹ ਪੰਜਾਬ ਇੱਕ ਨੈਸ਼ਨਲ ਲੈਵਲ ਲੀਡਰ ਤੋਂ ਨਹੀਂ ਡਰ ਰਿਹਾ, ਪੰਜਾਬ ਦੇ ਇੱਕ ਲੀਡਰ ਤੋਂ ਉਹਨੂੰ ਡਰ ਮਹਿਸੂਸ ਹੋ ਰਿਹਾ ਕਿ ਸੁਖਜਿੰਦਰ ਰੰਧਾਵਾ ਜੀ ਨੇ ਉਹਦਾ ਬਚਾਅ ਕੀਤਾ।
ਨਹੀਂ ਬਚਾ, ਉਹ ਤਾਂ 5 ਫੁੱਟ ਪਿੱਛੇ ਖੜਾ, ਉਹ ਨਾ ਫੜਿਆ ਨਾ ਆਵਾਜ਼, ਤਾਂ ਉਹ ਗੱਲ ਉਹ ਤਾਂ ਗੱਲ ਹੀ ਨਹੀਂ ਹੋਈ। ਮਤਲਬ ਲੋਕਾਂ ਜਿੱਦਾਂ ਇਹਨੂੰ ਇਹਨੂੰ ਕਹਿੰਦੇ ਮਿਸ ਇਨਫੋਰਮੇਸ਼ਨ, ਰਾਈਟ? ਇਹ ਜਿਹੜੇ ਲੀਡਰ ਨੇ ਨਾ ਜਾਂ ਕੁਛ ਲੋਕ ਨੇ ਇਹ ਇੱਦਾਂ ਸਮਝਦੇ ਵੀ ਬਿਆਨ ਦੇਈ ਜਾਓ ਅਤੇ ਮੋਹਰੇ ਜਿਹੜੀ ਜਨਤਾ ਉਹਨਾਂ ਨੇ ਕਿਹੜੇ ਸਮਝਣਾ। ਹੁਣ ਉਹ ਫੋਟੋ 'ਚ ਸਾਫ਼ ਦੇਖੋ, ਉਹਨੇ ਹੱਥ ਬੁਲਾਇਆ ਅਤੇ ਹੱਥ ਬੁਲਾ ਕੇ ਆਪਾਂ ਕਹਿੰਦੇ ਵਾਹ ਬਈ ਕੀ ਹਾਲ ਹੈ, ਇੰਨੀ ਗੱਲ ਹੋਈ ਆ। ਜੇ ਹੁਣ ਉਹਨੂੰ ਕਹਿ ਵੀ ਦਿੱਤਾ, ਦੇਖੋ ਉਹ ਮਿੱਤਰ ਹੈ ਬਹੁਤ ਦੇਰ ਤੋਂ, ਹੁਣ ਬਿੱਟੂ ਨੂੰ ਰੋਟੀ ਖਾਣ ਆਉਣ ਲਾਇਆ, ਬਿੱਟੂ ਦੇਵਰ ਨੋਬਡੀ ਹੈ ਨਾ, ਜਦੋਂ ਬੇਅੰਤ ਉਹਦੇ ਪਿਓ ਨੂੰ ਮਾਰਿਆ ਉਹਨੇ ਇੰਨਾ ਘਾਣ ਕੀਤਾ, ਉਹਨਾਂ ਨੂੰ ਜਾਣੀ ਕਿ ਸਸਟੇਨ ਰੱਖਣ ਲਈ ਵੀ ਇਹਨਾਂ ਨੂੰ ਨਾ ਕਿਤੇ ਚੱਕ ਦੇਣ। ਮਤਲਬ ਉਹ ਰਾਹੁਲ ਗਾਂਧੀ ਹੁਣੀ ਉਹਨਾਂ ਦੀ ਬਾਂਹ ਫੜੀ, ਉਹਨਾਂ ਨੂੰ ਕੱਢ ਕੇ ਲਿਆਂਦਾ, ਉਹਨੂੰ MP ਬਣਾਇਆ, MLA ਬਣਾਇਆ, ਉਹਨਾਂ ਨੂੰ ਸਭ ਕੁਛ ਫੈਸਿਲਿਟੀਆਂ ਦਿੱਤੀਆਂ, ਅਤੇ ਫਿਰ ਉਹ ਜਿਨ੍ਹਾਂ ਨੇ ਪਾਲਿਆ ਕਰਕੇ ਉਹ ਭੱਜ ਗਿਆ ਫਿਰ ਪਾਰਟੀ 'ਚੋਂ। ਅਤੇ ਉਹ ਐਜ਼ ਏ ਫਰੈਂਡ ਵੀ ਆਪਾਂ ਦੇਖੀਏ ਤਾਂ ਆਪਾਂ ਕਹਿ ਦੇ ਵਾਹ ਬਈ ਗਦਾਰਾ, ਇੱਕ ਦੂਜੇ ਨੂੰ ਨਹੀਂ ਕਰਦੇ ਤੇ ਤਾਂ ਅਸੀਂ ਕਿਤੇ ਮਤਲਬ ਇੱਕ ਦੂਜੇ ਗਦਾਰ ਉਹਨੇ ਆਪਾਂ ਮਿਲਦੇ ਹੀ ਹਾਂ, ਉਹ ਆ ਬਈ ਫਲਾਨਾ ਸਿਆਂ, ਆ ਬਈ ਟਰੰਪ ਸਾਹਿਬ, ਇੱਕ ਦੂਜੇ ਨੂੰ ਕਹਿ ਦੇਈਦਾ ਇੱਦਾਂ, ਆ ਬਈ ਮੋਦੀ ਸਾਹਿਬ। ਉਹ ਮਿੱਤਰਾਂ ਮਿੱਤਰਾਂ ਨੇ
ਹਾਂਜੀ
ਆਪਸ 'ਚ ਹੱਥ ਮਿਲਾਉਣ ਵੇਲੇ ਪੌੜੀਆਂ 'ਚ ਜਾਂਦੇ, ਉਹ ਉਹਨੇ ਕਿਹੜੇ ਸੰਸਦ ਦੇ ਵਿੱਚ ਕਿਹਾ ਆ?
ਜੀ
ਸੰਸਦ ਦੇ ਵਿੱਚ ਤਾਂ ਤੁਹਾਨੂੰ ਪਤਾ ਕਹਿ ਸਕਦੇ ਆ, ਉੱਥੇ ਕੋਈ ਕੇਸ ਨਹੀਂ ਕਰ ਸਕਦਾ। ਸੰਸਦ ਦੇ ਵਿੱਚ ਤੁਸੀਂ ਜੋ ਮਰਜ਼ੀ ਕਹਿ ਲਓ, ਖੁੱਲ੍ਹ ਕੇ ਸੰਸਦ ਅਤੇ ਕੋਰਟ ਦੇ ਵਿੱਚ ਦੋ ਥਾਂ ਆ ਜਿੱਥੇ ਤੁਸੀਂ ਜੋ ਮਰਜ਼ੀ ਕਹੋ, ਤੁਹਾਡੇ 'ਤੇ ਕੋਈ ਕੇਸ ਨਹੀਂ ਹੋਊਗਾ। ਅਤੇ ਉਹ ਤਾਂ ਹੁਣ ਐਜ ਏ ਫਰੈਂਡ ਆਪਸ 'ਚ ਮਿਲਦੇ ਰਾਹ ਗਲੀ ਜਾਂਦੇ, ਮਤਲਬ ਉਹਨੇ ਆਪਸ 'ਚ ਗੱਲ ਕੀਤੀ ਆ, ਇੰਨੀ ਕੁ ਗੱਲ ਆ, ਹੋਰ ਕੋਈ ਗੱਲ ਨਹੀਂ। ਪਰ ਇਹਨੂੰ ਜਾਣੀ ਕਿ ਆਪਣੇ ਆਪ ਨੂੰ ਉਹਨੇ ਜਾਣੀ ਕਿ ਹੁਣ ਸ਼ੋਅ ਕਰ ਲਿਆ ਕਿ ਮੈਂ ਵਾਕਿਆ ਹੀ ਗਦਾਰ ਹੈ, ਔਰ ਲੋਕ ਉਹਦੇ ਮਤਲਬ ਪੂਰੇ ਫੁੱਲ ਪਾ ਰਹੇ ਨੇ ਵੀ ਤੂੰ ਹੈਗਾ ਹੀ ਹੈ ਨਾ।
ਇੱਕ ਭਾਜੀ ਉਹਨਾਂ ਨੇ ਨਾ ਬੜੀ ਲਾਈਨ ਜੇ ਤੇ ਜ਼ੋਰ ਦਿੱਤਾ ਕਿ ਮੈਂ ਸ਼ਹੀਦ ਦਾ ਪੋਤਾ ਸੀ ਜਦੋਂ ਮੈਂ ਕਾਂਗਰਸ ਦੇ ਵਿੱਚ ਸੀ, ਹੁਣ ਮੈਂ ਭਾਜਪਾ ਦੇ ਵਿੱਚ ਆ ਕੇ ਰਵਨੀਤ ਬਿੱਟੂ ਹੋ ਗਿਆ ਹਾਂ।
ਸ਼ਹੀਦ ਨਾ ਤਾਂ ਪਹਿਲਾਂ ਸ਼ਹੀਦ ਸੀ ਤੇ ਨਾ ਉਹ ਸ਼ਹੀਦ, ਸ਼ਹੀਦ ਕਾਹਦਾ ਹੁੰਦਾ, ਸ਼ਹੀਦਾਂ ਦੀ ਕੌਮ ਨੇ ਤਾਂ ਉਹਨੂੰ ਚੱਕਿਆ ਹੈ ਨਾ। ਅਤੇ ਉਹ ਉਹ ਮਤਲਬ ਦੇਖੋ ਨਾ ਜਿਹੜੀ ਫਿਰ ਉਹ ਸ਼ਹੀਦ ਦਾ ਜਿਹੜਾ ਸ਼ਹੀਦ ਦਾ ਦਰਜਾ ਵੀ ਕਿਹਨੇ ਦਿੱਤਾ? ਬੇਅੰਤ ਸਿੰਘ ਨੂੰ ਕਾਂਗਰਸ ਨੇ ਦਿੱਤਾ ਨਾ,
ਜੀ
ਠੀਕ ਹੈ ਨਾ। ਉਹ ਉਹ ਜੇ ਨੈਗੇਟਿਵ ਤੋਂ ਪੋਜ਼ਿਟਿਵ ਦਾ ਦਰਜਾ ਜਿਹੜਾ ਦੇਣ ਵਾਲੇ ਆ ਉਹ ਕਾਂਗਰਸ ਵਾਲੇ ਹੀ ਸੀਗੇ, ਉਹਨੂੰ ਕੱਢਣ ਦੀ ਕੋਸ਼ਿਸ਼ ਕੀਤੀ ਕਾਂਗਰਸ ਨੇ ਵੀ ਇਹਨੂੰ ਇਸ ਮਤਲਬ ਜਲਾਲਤ ਤੋਂ ਟੱਬਰ ਦੀ ਚੋਂ ਕੱਢੀਏ, ਕਿਉਂਕਿ ਉਹ ਜਿਹੜਾ ਦੌਰ ਬੇਅੰਤ ਸਿੰਘ ਦਾ KPS ਗਿੱਲ ਦਾ ਸੀ ਉਹ ਵਾਕਿਆ ਹੀ ਬੁੱਚੜ ਟਾਈਮ ਸੀਗਾ, ਠੀਕ ਹੈ, ਬੜਾ ਘਾਣ ਹੋਇਆ, ਠੀਕ ਹੈ, 100 ਖਾੜਕੂ ਜੈਨੂਅਨ ਮਾਰਤਾ ਅਤੇ ਜਿਹੜਾ 2.5 ਲੱਖ ਅਨਜੈਨੂਅਨ ਮਾਰਿਆ ਨਾਲ ਤਰੱਕੀਆਂ ਦੇ ਲਈ ਹੈ ਨਾ। ਉਹ ਕਹਾਣੀਆਂ ਮਤਲਬ ਜਿੰਨੀਆਂ ਮਰਜ਼ੀ ਆ ਉਹ ਬਹੁਤ ਕਹਾਣੀਆਂ ਲੋਕਾਂ ਕੋਲ, ਅਸੀਂ ਤਾਂ ਉਹ ਟਾਈਮ ਕੱਟੇ ਨੇ, ਸਾਨੂੰ ਤਾਂ ਪਤਾ ਆ ਕਿੱਦਾਂ ਹੋਇਆ ਚੱਲਿਆ ਉਹ ਸਾਰਾ ਕੁਛ। ਸੋ ਉਸ ਟਾਈਮ ਦੇ ਵਿੱਚ ਉਹ ਕੱਢਣ ਦੇ ਲਈ ਮਤਲਬ ਆਈ ਥਿੰਕ ਉਹ ਇਹ ਵੀ ਕਹਿ ਰਹੇ ਨੇ ਕਿ ਸਿੱਖਾਂ ਦੇ ਰੀਪ੍ਰਜੈਂਟੇਟਿਵ, BJP 'ਚ ਸਿੱਖਾਂ ਦੇ ਰੀਪ੍ਰਜੈਂਟੇਟਿਵ, ਪਹਿਲੀ ਗੱਲ ਉਹ ਰੀਪ੍ਰਜੈਂਟੇਟਿਵ ਹੈ ਹੀ ਨਹੀਂ ਸਿੱਖਾਂ ਦੇ, ਠੀਕ ਹੈ।
ਜੀ
ਉਹ ਉਹਨੇ ਟਰਾਈ ਕੀਤਾ, ਉਹ ਇਲੈਕਸ਼ਨ ਹਾਰ ਗਿਆ, ਉਹਨੂੰ ਚੁਣਿਆ ਹੀ ਨਹੀਂ, ਔਰ ਹਾਰੇ ਹੋਏ ਨੂੰ ਕੈਬਨਿਟ ਰੈਂਕ ਦਿੱਤਾ ਹੋਇਆ ਬੰਦੇ ਨੂੰ, ਜਿਹੜਾ ਕਿ ਮਤਲਬ ਉਹ ਉਹ ਤਾਂ ਇੱਦਾਂ ਆ ਵੀ ਕੱਲ੍ਹ ਨੂੰ ਕਿਸੇ ਨੂੰ ਵੀ ABCD ਨੂੰ ਰੈਂਕ ਦੇ ਦੇਣ, ਕਹਿੰਦਾ ਵੀ ਆਹ ਤੁਹਾਡਾ ਅਸੀਂ ਲੀਡਰ ਥਾਪਤਾ, ਉਹ ਲੋਕ ਕਹਿਣਾ ਅਸੀਂ ਤਾਂ ਇਹ ਚੁਣਿਆ ਹੀ ਨਹੀਂ ਸਾਡੇ, ਸਾਨੂੰ ਤਾਂ ਕੱਲ੍ਹ ਨੂੰ ਕਿਹੜੇ ਪੁੱਛਿਆ ਤੁਸੀਂ। ਸੋ ਸਿੱਖਾਂ ਨੇ ਤਾਂ ਰਵਨੀਤ ਬਿੱਟੂ ਨੂੰ ਕਿਸੇ ਨੂੰ ਵੀ ਨਹੀਂ ਚੁਣਿਆ ਹੈ ਨਾ। ਸੋ ਇਸ ਕਰਕੇ ਮਤਲਬ ਇਹ 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 ਸਾਰੇ ਲਿਫਾਫੇਬਾਜ਼ੀ ਆ। ਚਲੋ ਆਪਾਂ ਗਾਂਹ ਚੱਲਦੇ ਹਾਂ ਅਗਲੀ ਗੱਲ, ਅਤੇ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਕਿ ਮਿਸ ਇਨਫੋਰਮੇਸ਼ਨ, ਅਤੇ ਇੱਕ ਪੱਤ ਦਾ ਜਿਹੜਾ ਪਤੰਗੜ ਬਿੱਟੂ ਵੀ ਬਣਾ ਰਿਹਾ, ਅਤੇ ਸੋਸ਼ਲ ਮੀਡੀਆ ਵੀ ਜਿਹੜਾ ਉਹ ਉਹ ਪੂਰਾ ਐਨ ਮਸਾਲਾ ਲਾ ਲਾ ਕੇ, ਕਿਉਂਕਿ ਸਾਨੂੰ ਲੋਕਾਂ ਨੂੰ ਸਾਊਂਡ ਪੋਲਿਊਸ਼ਨ ਚਾਹੀਦੀ, ਅਸੀਂ ਆਦੀ ਹੋ ਚੁੱਕੇ ਹਾਂ ਸਾਊਂਡ ਪੋਲਿਊਸ਼ਨ ਦੇ, ਹੈ ਨਾ। ਅਤੇ
ਹਾਂਜੀ
ਇਸ ਕਰਕੇ ਸਾਨੂੰ ਉਹ ਬੈਨਰਸ, ਉਹ ਗੱਲਾਂ ਉਹ ਉਹ ਚਾਹੀਦੀਆਂ ਚਾਹੀਦੀਆਂ ਆ। ਚਲੋ ਐਨੀਵੇ ਅੱਗੇ ਚੱਲਦੇ ਹਾਂ। ਅਤੇ ਐਪਸਟੀਨ ਫਾਈਲ ਦੇ ਵਿੱਚ ਜਿਹੜੀ ਗੱਲ ਹੁਣ ਚਿੰਤਾ ਦਾ ਵਿਸ਼ਾ ਇਹ ਹੈ ਕਿ ਇਹਨਾਂ ਫਾਈਲਾਂ ਕਾਰਨ ਇੰਗਲੈਂਡ ਦਾ ਜਿਹੜਾ ਪ੍ਰਧਾਨ ਮੰਤਰੀ ਨੇ ਕਿਤੇ ਡਿੱਗ ਪਏ, ਉਹਨੂੰ ਰਿਜ਼ਾਈਨ ਕਰਨਾ ਪੈ ਸਕਦਾ, ਹੋਰ ਵੀ ਕਈ ਜਿਹੜੇ ਦੇਸ਼ ਨੇ ਉਹ ਵੀ ਕੜਿੱਕੀ 'ਚ ਫਸੇ ਹੋਏ ਨੇ।
ਜੀ
ਤੈਨੂੰ ਲੱਗਦਾ ਹੈ ਜਿਸ ਕਾਰਨ ਕਿ ਇਹ ਹੋ ਸਕਦਾ ਇਹ ਵੀ ਕਿੜ ਕੱਢਣ ਲਈ, ਕਿਉਂਕਿ ਟਰੰਪ ਜਿਹੜਾ ਲਾਈਕ ਨਹੀਂ ਕਰਦਾ ਕੀਰ ਸਟੈਮਰ ਨੂੰ, ਸ਼ਾਇਦ ਉਹਨੂੰ ਸੁੱਟਣ ਵਾਸਤੇ ਇਹ ਫਾਈਲਾਂ ਕੱਢੀਆਂ ਹੋਣ?
ਇਹ ਭਾਜੀ ਇਹ ਚੀਜ਼ ਹੋ ਸਕਦੀ ਹੈ ਕਿਉਂਕਿ ਇਹ 1980 ਦੇ ਦਹਾਕੇ ਜਾਂ 90 ਦੇ ਦਹਾਕੇ ਦੀਆਂ ਗੱਲਾਂ, ਇਹ ਜਿਹੜੀਆਂ 20 ਤੋਂ 30 ਸਾਲ ਬਾਅਦ ਆਈਆਂ। ਹੁਣ ਜੈਫਰੀ ਐਪਸਟੇਨ ਮਰੇ ਨੂੰ ਵੀ ਅੱਜ 7 ਸਾਲ ਹੋ ਚੁੱਕੇ ਨੇ, ਜੇ ਇਹ ਵਾਕਈ ਅਦਾਲਤ ਜਾਂ ਜਿਹੜੇ ਉੱਥੋਂ ਦਾ ਜਸਟਿਸ ਸਿਸਟਮ ਹੈ ਚਾਹੁੰਦਾ ਤਾਂ ਇਹ ਪਹਿਲਾਂ ਵੀ ਬਾਹਰ ਆ ਸਕਦੀਆਂ ਸੀਗੀਆਂ। ਇਹ ਹੁਣ ਜਿਸ ਹਿਸਾਬ ਨਾਲ ਆਪਣੇ ਪੂਰੇ ਧਰਤੀ ਤੇ ਤਰਥੱਲੀ ਮੱਚੀ ਹੋਈ ਹੈ ਹਕੂਮਤ ਦੀ, ਜਿਹੜੀ ਇਹ ਕਿਤੇ ਨਾ ਕਿਤੇ ਆਪਸੀ ਰੰਜਿਸ਼ ਜਾਂ ਆਪਤੇ ਸੁਪਰੀਮ ਪਾਵਰ ਨੂੰ ਬਣਾਉਣ ਵਾਲੀ, ਡਾਲਰ ਦੀ ਕੀਮਤ ਨੂੰ ਉੱਪਰ ਰੱਖਣ ਵਾਲੀ ਜਿਹੜੀ ਹੈਗੀ ਹੈ, ਇਹ ਚਾਲ ਹੋ ਸਕਦੀ ਹੈ, ਇਸ ਤੋਂ ਮੁਨਕਰ ਨਹੀਂ ਹੋ ਸਕਦੇ ਅਸੀਂ।
ਇੱਕ ਨਾ ਜਿਹੜੀਆਂ ਮਤਲਬ ਹੁਣ ਟਰੰਪ ਦੀ ਵੀ ਆ, ਟਰੰਪ ਦਾ ਕਿੰਨਾ ਜ਼ਿਕਰ ਆ ਰਿਹਾ ਇਹਦੇ ਵਿੱਚ, ਈਲਨ ਮਸਕ ਦਾ ਆ ਰਿਹਾ, ਈਮੇਲਾਂ ਆ ਰਹੀਆਂ ਸਾਹਮਣੇ, ਸਾਰਾ ਕੁਛ ਆ ਰਿਹਾ। ਅਤੇ ਮਤਲਬ ਇੰਨਾ ਕੁ ਗੰਧਾਲਾ ਪਿਆ ਹੋਇਆ, ਇਨ ਦਾ ਐਂਡ ਤਾਂ ਆਪਾਂ ਇਹੀ ਕਹਿ ਸਕਦੇ ਹਾਂ ਕਿ ਆਪਾਂ ਇਹ ਜਿਹੜੀਆਂ ਫਾਈਲਾਂ ਆ, ਜੇ ਜੇ ਵਾਕਿਆ ਹੀ ਆਪਾਂ ਜਾਣਕਾਰੀ ਰੱਖਣਾ ਚਾਹੁੰਦੇ ਹਾਂ ਤਾਂ ਇਹ ਵੈਬਸਾਈਟ 'ਤੇ ਪਈਆਂ DOG ਦੇ, ਡਿਪਾਰਟਮੈਂਟ ਆਫ ਜਸਟਿਸ ਦੇ। ਔਰ ਇੱਥੇ ਮੈਂ ਇਹ ਵੀ ਜਾਣਕਾਰੀ ਦੇ ਦਾਂ ਕਿ ਇਹ ਤਕਰੀਬਨ 6 million पेज सी, 6 million,
जी
और ये चो सिर्फ 3 million दते है हजे पब्लिक। तो हालांकि कोर्ट ऑर्डर हो चुका भी सारिया दी सारिया जनतक कीतियां जान, पर फिर भी 3 million फाइलां जड़ियां वो शो नहीं हो रही, दसिया नहीं होनी हजे। सो उत्थे भी कानून दियां धज्जियां डिपार्टमेंट आप ही उड़ा रहा है। ते इहदे विचों की सप्प निकलने ने, वो आपां एक ना प्रोग्राम कीता सी विश कन्या ते, अज तो
जी
3-4 हफ्ते पहला, हनी हनी कह लो कि हनी ट्रैप कह लो, और ये सारे
जी
नो वड्डी एग्जाम्पल है हनी ट्रैप दी, कि बच्चियां नू, बच्चियां नू, अंडर एज कुड़ियां टीनेजरां नू, जा जनरल औरतां नू वरत के एज ए सैक्स ऑब्जेक्ट, ठीक है।
जी
जिहड़े वड्डे वड्डे लोग ने उन्हां दी ब्लैकमेलिंग, लीडरां दी ब्लैकमेलिंग, या इत्थों तक कि कई लीडर तां दियां ईमेलां तां ये भी जाहिर हो रहे ने कि वो अपने आप कह रहे ने मैनू कदों सद्दना है उत्थे, मैं पार्टी मिस कर गया, मैनू अगली आईलैंड ते पार्टी कदों मिक्स करनी है। सो इत्थों तक देखो बिल गेट आ गए, वड्डे वड्डे जिहड़े धनाड़ ने वो फसे हुए ने, उन्हां दे डिवोर्स भी हो चुके ने इन्हां चक्करां दे विच। सो बंदे को पैसा आ जाता है जिस कारण सारा कुछ आ जाता। बापा सवेर दे प्रोग्राम यही कर रहे हैं कि
जी
फिर मतलब कित की अंत है।
पाजी, एक ना एब्सटेन फाइल दे विच रेसिज्म दा बड़ा एक कह लिए पॉजिटिव पॉइंट है सामने आया, जे किसी
अच्छा
ने पढ़िया होगा कि उन्होंने ये सी कि असी काले बच्चे है जेडे ओ नहीं, काले कुड़ियां जां काले बच्चे नूं असी एक्सेप्ट नहीं करना, सानू चाहिदिया नहीं। उत्थे किते ना किते रेसिज्म उन्हां एक समूह नूं बचा गया।
वो अपने जो तो रेसिस्ट से गए ना पे, ठीक
जी
है। मतलब ये भी एक कह लो कि गंद दे विच एक चंगी चीज निकल आई। पर चलो दूजी गल जिहड़ी एक ग्रूमिंग चलदी सी, सैक्स ट्रैफिकिंग कहिंदे आ इहनूं माइनर्स दी, ठीक है। इहदे विच देखो सारे लीडर भी इनवॉल्व है, वड्डे वड्डे ब्यूरोक्रेट्स भी इनवॉल्व है, कंपनी वाले भी इनवॉल्व है। ते इहदे विच तुसी हैरान रह जाओगे कि मदर ट्रीजा दा नाम भी आ रहा है।
जी
वो भी मतलब मैं बहुत पहला लेख पढ़े सीगे अज तो 20-25 साल पहला, उदों मैं थोड़े हर्ट होया भी मदर ट्रीजा वर्गी जिहड़ी फिगर है ना, संत रूप इमेज मेरे अंदर बनी हुई सी, भी मैनू ठेस लग्या। पर मैं पढ़िया जरूर क्योंकि मैं दूजा पक्ष पढ़ना चाहता हुंदा हां। उन्होंने उद्देश्य
जी
दसिया कि किस तरह हॉलैंड दे जिहड़े ये ग्रुप ने, ये इत्थे आंदे ने, ये आश्रम चलाउंदे ने, ये अडोप्शन करवाउंदे ने बच्चों की, जिहड़े अनाथ बच्चे आ उन्होंने यूरोपियन नू अडोप्ट करन दे लई भेजदे ने, ठीक है। तो पैसा कित्थों आ रहा है, तो तुसी हैरान रह जाओगे कि जिहड़ी वो बीबी मैक्सवेल फड़ी हुई है ना, इहदी गर्लफ्रेंड,
जी
ये तो मोहरे मोहरा है ना, असल च कंपनी तो वो चला रही है ना। वह जो बाप सेगा,
बिल्कुल जी
जोड़ा बाप सेगा वो भगौड़ा सेगा, तो वो अमरीका दे विच बड़े बहुत पैसे मार के उत्थे जाके वसिया सी वर्ल्ड वॉर 2 शायद। तो तुसी हैरान रह जाओगे कि मदर ट्रीसा नू बड़ी फंडिंग उन्होंने दिती सी। हुण इत्थे लिंक आउंदे ने, सो जिहड़ी वो मैक्सवेल बीबी है ना, ओहदा प्यो फंडिंग करदा रहा है। हुण इत्थे इत्थे लिंक
जी
बणदे ने सैक्स ट्रैफिकिंग दे, माइनर्स नू उत्थे लै के जाना, फिर उन्होंने अब्यूज़ करना। मतलब जरूरी नहीं सारे अब्यूज़ होंदे हुण, पर एक सिस्टम तां ओह पिछों फंडिंग तां कर रहे सी ना, स्पॉन्सरशिप तां हो रही सी ना उन्होंने बंदयां वल्लों, जिहड़े जिहड़े हुण दागी सामने आ रहे ने। 6 मिलियन फाइल्स मतलब हैगियां ने, ते मतलब मदर ट्रीसा नू संत दी उपाधि दित्ती गई है, सेंट दी।
पर भाजी इत्थे देखा जाए ना पदार्थवादी जिहड़ा अज दा समा हो चुकिया, पैसे दी महत्ता किसे भी मतलब कि तुहाडे इमोशंस तो उत्ते है, तुहाडे जिहड़े आपां कह लईए कि कदरां कीमतां तो जिथे पैसा आ जांदा तुहाडियां सारियां कदरां कीमतां खत्म कर दिंदा। हुण जिहड़े एप्सटीन फाइल दे विच वड्डे धनाढ़ लोग सीगे, ओह जस्टिस चाहुंदा तां इह उदों ही उहनां नूं रोक सकदा सीगा, पर उस बंदे दे मरे दे 6 साल बाद ये फाइलां दा बाहर आना, किते ना किते तो ये रोक मतलब के ਲੱਗੀ ਹੋਈ ਸੀ ਨਾ। ਹੁਣ ਅਮੈਰੀਕਾ ਦੇ ਜੇ ਗੱਲ ਕਰੀਏ ਡੋਨਲਡ ਟਰੰਪ ਦੀ, ਅੱਜ ਦੇ ਟਾਈਮ ਦੇ ਵਿੱਚ ਹਰੇਕ ਦੇਸ਼ ਹੈ ਜਿਹੜਾ ਉਹ ਆਪਦੇ ਆਪ ਨੂੰ ਮਜ਼ਬੂਤ ਗਿਣਦਾ ਹੈ ਕਿ ਸਾਡੇ ਕੋਲ ਪੈਸਾ, ਸਾਡੇ ਕੋਲ ਪਾਵਰ ਹੈ, ਨਿਊਕਲ ਪਾਵਰ ਹੈ। ਜਿਹੜਾ ਅਮੈਰੀਕਾ ਨੇ ਪਹਿਲਾਂ ਵਾਲੇ ਦੇਸ਼ ਕਈ ਬੜੇ ਸਾਂਭੇ ਵੀ ਹੈ, ਹੁਣ ਉਹਦੇ ਤੇ ਆਪਦੇ ਤੇ ਇੰਨਾ ਪ੍ਰੈਸ਼ਰ ਹੈ ਕਿ ਉਹ ਕਹਿੰਦਾ ਵੀ ਹੁਣ ਤੁਸੀਂ ਜਾਓ, ਹੁਣ ਜਾਂ ਤਾਂ ਸਾਨੂੰ ਆਪਦੇ ਬਾਰੇ ਸੋਚਣ ਦਿਓ।
ਹਾਂ
ਇਹ ਇਹ ਬੜਾ ਇੱਕ ਭਾਜੀ, ਇੱਥੇ ਨਾ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਸੁਣਾਉਂਦਾ। ਮੈਂ ਕੋਈ ਮਰੀਜ਼ ਕਹਿ ਲਈਏ ਆਪਾਂ, ਮਰੀਜ਼ ਸੀਗਾ ਕੋਈ ਬੰਦਾ ਸੀਗਾ, ਉਹਦਾ ਨਾ ਮੁਰਸ਼ਦ ਉਹਦੇ ਕੋਲ ਘਰੇ ਆ ਗਿਆ,
ਅੱਛਾ
ਉਹਦੇ ਪਿੰਡ ਆ ਗਿਆ। ਕਹਿੰਦਾ ਚਲੋ ਮੈਂ ਆਪਦੇ ਮਰੀਜ਼ ਨੂੰ ਮਿਲ ਕੇ ਆਉਂਦਾ। ਉਹ ਕਹਿੰਦਾ ਮੁਰਸ਼ਦ ਜੀ ਆਏ, ਬਹੁਤ ਉਹਨੇ ਆਓ ਭਗਤ ਕੀਤੀ, ਉਹਨੇ ਬੜੀ ਸੇਵਾ ਕੀਤੀ। ਇੱਕ ਦਿਨ ਦਿਨ ਲੰਘਿਆ, 2 ਦਿਨ ਲੰਘੇ, 3 ਦਿਨ ਲੰਘੇ, ਮੁਰਸ਼ਦ ਜਾਣ ਦਾ ਨਾਂ ਹੀ ਨਾ ਲਵੇ। ਉਹ ਕਹਿੰਦਾ ਯਾਰ ਬੜੇ ਫਸੇ ਆ। ਚੌਥੇ ਦਿਨ ਕਹਿੰਦਾ ਮੁਰਸ਼ਦ ਨੂੰ, ਕਹਿੰਦਾ ਆਓ ਜੀ ਤੁਹਾਨੂੰ ਪਿੰਡ ਘੁਮਾ ਕੇ ਲਿਆਈਏ। ਕਹਿੰਦਾ ਚਲੋ। ਮੁਰਸ਼ਦ ਤੇ ਮਰੀਜ਼ ਦੋਨੇ ਇਕੱਠੇ ਚੱਲ ਗਏ। ਅੱਧੇ ਕੁ ਰਾਹ ਪਹੁੰਚੇ ਤੇ ਕੀ ਦੇਖਦੇ ਆ ਨਾ, ਉੱਥੇ ਕਬਰਸਤਾਨ ਸੀਗਾ। ਮੁਰਸ਼ਦ ਆਪਦੇ ਚੇਲੇ ਨੂੰ ਕਹਿੰਦਾ, ਕਹਿੰਦਾ ਯਾਰ ਪਿੰਡ ਤੁਹਾਡਾ ਛੋਟਾ ਜਿਹਾ ਤੇ ਕਬਰਸਤਾਨ ਏਡਾ ਵੱਡਾ, ਇਹ ਕੀ ਕਾਰਨ ਹੈ? ਉਹ ਅੱਗੇ ਉਹ ਚੇਲਾ ਆਖਿਆ ਹੋਇਆ ਸੀ, ਕਹਿੰਦਾ ਜੀ ਇੱਥੇ ਆਇਆ ਗਿਆ ਬਹੁਤ ਮਰਦਾ।
ਆਇਆ ਗਿਆ ਉਹ ਮਾਰਦਾ, ਕਹਿੰਦੇ ਠੀਕ ਹੈ, ਕਿਆ ਬਾਤ ਹੈ।
ਅਮੈਰੀਕਾ ਵੀ ਹੁਣ ਇਸੇ ਤਰੀਕੇ ਨਾਲ ਹੁਣ ਦੂਸਰੇ ਦੇਸ਼ਾਂ ਨੂੰ ਸਾਂਭਣ ਨਾਲ ਉਹ ਆਪਦੇ ਡਾਲਰ ਦੀ ਕੀਮਤ ਨੂੰ ਉਹ ਪੱਕਾ ਰੱਖਣ ਦੇ ਵਿੱਚ ਜ਼ੋਰ ਲਾ ਰਿਹਾ, ਤੇ ਉਹਨੂੰ ਇਹ ਹੈ ਕਿ ਜਿੰਨੀਆਂ ਸਰਕਾਰਾਂ ਡਿੱਗਣ ਤੇ ਸੁਪਰੀਮ ਪਾਵਰ ਹੈ ਜਿਹੜੀ ਉਹ ਸਾਡੀ
ਨਹੀਂ,
ਬਣੀ ਰਵੇ।
ਹੁਣ ਉਹ ਇਰਾਨ ਵਾਲੇ ਇਹੀ ਕਹਿੰਦੇ ਨੇ ਨੇ, ਉਹ ਕਹਿੰਦੇ ਵੀ 4,000 ਬੰਦਾ ਦਾ ਅਸੀਂ ਤੁਹਾਡਾ ਸ਼ਿਪ ਤੇ ਮਾਰਾਂਗੇ, 40,000 ਬੰਦਾ ਤੁਹਾਡੇ ਆਲੇ ਦੁਆਲੇ ਬੇਸਾਂ ਤੇ ਆ, ਵੀ ਤੁਹਾਡੇ ਆਏ ਗਏ ਬਹੁਤ ਮਰਨੇ, ਉਹਨੇ ਤੁਹਾਡੇ ਦੇਸ਼ 'ਚ ਨਹੀਂ ਮਰਨੇ ਜਿਹਨੇ ਤੁਹਾਡੇ ਗੁਆਂਢ 'ਚ
ਸਾਡੇ ਆਏ ਗਏ ਮਰ ਦੇਣ
ਕਬਰਾਂ ਮਤਲਬ ਇੰਨੀਆਂ ਬਣਾਉਂਦੇ, ਕਹਿੰਦੇ ਤੁਸੀਂ ਥੱਕ ਜਾਣਾ। ਖੈਰ
ਜੀ।
ਆਪਾਂ ਗੱਲਬਾਤ ਜਾਰੀ ਰੱਖਾਂਗੇ, ਕਾਫੀ ਇੰਟਰਸਟਿੰਗ ਗੱਲ ਹੈ, ਇਹਦੇ ਵਿੱਚ ਹੋਰ ਗੱਲਾਂ ਵੀ ਆਉਣੀਆਂ ਨੇ, ਆਪਾਂ ਪਹਿਲਾਂ ਆਪਣੇ ਸਰੋਤਿਆਂ ਨੂੰ ਵੀ ਨਾਲ ਲੈ ਲਈਏ ਕਨਵਰਸੇਸ਼ਨ ਦੇ ਵਿੱਚ। ਗੈਰੀ ਨਾਤੋਣੀ ਜੁੜੇ ਨੇ, ਕੀ ਹਾਲ ਚਾਲ ਹੈ ਪਿਆਰੇ? ਠੀਕ ਠਾਕ ਹੋ? ਔਰ ਬਿਕਰਮਜੀਤ ਸਿੰਘ ਬਾਜਵਾ ਮਲਡੂਰੇ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਬਿਕਰਮ। ਅਤੇ ਅਮਰਜੀਤ ਸਿੰਘ ਭਾਅ ਜੀ ਸਾਡੇ ਕਾਫੀ ਦੇਰ ਬਾਅਦ ਆਏ ਨੇ, ਮਰਿੰਡਾ ਮੋਟਰ ਮੈਲਬਨ ਵਾਲੇ ਜੀ ਆਇਆਂ ਨੂੰ ਭਾਅ ਜੀ, ਅਤੇ ਸੁਰਜੀਤ ਧਾਲੀਵਾਲ ਹਠੂਰ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਹਰਜਿੰਦਰ ਘੁੰਮਣ ਭਾਅ ਜੀ ਕਹਿੰਦੇ ਨੇ ਕਿ ਰਾਜਨੀਤਿਕ ਵਿੱਚ ਬੇਈਮਾਨੀਏ ਆਸਰਾ ਤੇਰਾ, 2 ਵਿੱਚ ਧੇਲੀ, ਮਾਲਕ ਦੀ 1.5 ਮੇਰਾ, ਫਿਰ ਹਿੰਦੁਸਤਾਨ ਚੰਗੇਰਾ ਕਵਿਤਾ ਬਣਾ ਰਹੇ ਨੇ। ਕਹਿੰਦੇ ਰਾਜਨੀਤਿਕ ਬੇਈਮਾਨੀਏ ਆਸਰਾ ਤੇਰਾ, 2 ਵਿੱਚੋਂ ਧੇਲੀ, ਮਾਲਕ ਦੀ 1.5 ਮੇਰਾ, ਫਿਰ ਹਿੰਦੁਸਤਾਨ ਚੰਗੇਰਾ। ਸੋ ਬਹੁਤ ਬਹੁਤ ਧੰਨਵਾਦ। ਅਤੇ 2 ਮੁੱਦੇ ਇਹਦੇ ਵਿੱਚ ਹੀ ਹੋਰ ਆ ਜਿਹੜੇ ਆਪਾਂ ਡਿਸਕਸ ਕਰਨੇ ਆ, ਉਹ ਹੈਗੇ ਆ ਅਮਰਦੀਪ ਕੌਰ ਭੈਣ ਜੀ ਦਾ ਇੱਕ ਮੁੱਦਾ, ਅਤੇ ਇੱਕ ਪਰਮਜੀਤ ਧਾਲੀਵਾਲ ਹੋਣਾਂ ਨੇ ਸਾਡੇ ਨਾਲ ਸ਼ੇਅਰ ਕੀਤਾ। ਜਸਵੰਤ ਸਿੰਘ ਵਲਗੁਲਗਾ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਬਹੁਤ ਸਵਾਗਤ ਹੈ ਇਹਨਾਂ ਦਾ। ਸੋ ਅਮਰਦੀਪ ਭੈਣ ਜੀ ਕਹਿੰਦੇ ਨੇ ਮੈਲਬਨ ਤੋਂ, ਕਹਿੰਦੇ ਕਿ ਲੋਕ ਇਹ ਕਿਉਂ ਨਹੀਂ ਸਮਝਦੇ ਕਿ ਸਰਦਾਰ ਸਿਮਰਜੀਤ ਮਾਨ ਦੇ ਦੋਹਤੇ ਦੇ ਵਿਆਹ ਉੱਤੇ ਪਰਿਵਾਰਕ ਦੋਸਤਾਂ ਵਿੱਚ ਸਾਰੀਆਂ ਪਾਰਟੀਆਂ ਤੋਂ ਉਹ ਲੋਕ ਵੀ ਸ਼ਾਮਿਲ ਸਨ ਜੋ ਸਿੱਖੀ ਦੇ ਗਦਾਰ ਗਿਣੇ ਜਾਂਦੇ ਹਨ। ਸੋ ਸਾਨੂੰ ਕਦੇ ਵੀ ਇਹ ਸਮਝ ਨਹੀਂ ਆਉਂਦੀ ਕਿ ਲੋਕਾਂ ਵਿੱਚ ਅਜਿਹੇ ਆਪਸੀ ਨਫ਼ਰਤ ਵਾਲੇ ਨੈਰੇਟਿਵ ਸਿਰਜਣ ਵਾਲੇ ਲੋਕ ਆਪਸ ਦੇ ਵਿੱਚ ਇੱਕਜੁੱਟ ਹਨ। ਇਹੀ ਤਾਂ ਵਿਡੰਬਣਾ ਆ, ਇਹੀ ਤਾਂ ਪੈਰਾਡੋਕਸ ਹੈ, ਇਹੀ ਤਾਂ ਤ੍ਰਾਸਦੀ ਹੈ ਕਿ ਜਦੋਂ ਕੋਈ ਮਤਲਬ ਲੀਡਰ ਹੈ ਜਾਂ ਕੋਈ ਵੀ ਆ, ਕੋਈ ਰੱਖ ਲਓ ਕਿ ਪ੍ਰਚਾਰ ਵੀ ਕਰਦਾ, ਅਤੇ ਉਹ ਕੰਮ ਨਾ ਕਰੇ ਜੋ ਉਹ ਪ੍ਰਚਾਰ ਦਾ ਆ ਆਪ, ਤਾਂ ਗੁਰਬਾਣੀ ਦੇ ਵਿੱਚ ਬੜਾ ਸਪਸ਼ਟ ਲਿਖਿਆ ਹੈ ਨਾ, ਨਰਕ ਜੋਨੀ ਮੈਂ ਪੜ੍ਹੇ ਹੈ ਨਾ। ਅਤੇ ਇਹ ਜਿੱਦਾਂ ਹੁਣ ਇਹਨਾਂ ਦੀਆਂ ਹੋਈਆਂ ਹੈ ਨਾ, ਵਿਆਹ ਹੋਏ, ਸ਼ਾਦੀਆਂ ਹੋਈਆਂ, ਜਦੋਂ ਤੁਸੀਂ ਦਵੰਦ ਵਿਰੋਧੀ ਆ, ਕੌਮ ਦੇ ਵਿਰੋਧੀ ਆ, ਗਦਾਰ ਉਹਨਾਂ ਨੂੰ ਕਹਿੰਦੇ ਆ, ਠੀਕ ਹੈ, ਅਤੇ ਫਿਰ ਵਿਆਹ ਦੇ ਵਿੱਚ ਸੱਦਣ ਦਾ ਕੀ ਮਤਲਬ ਹੈ? ਮਤਲਬ ਉਹਨਾਂ ਨੂੰ ਫਿਰ ਬੁਲਾਉਣਾ ਕਿਉਂ ਆ? ਮੇਰੀ ਤਾਂ ਉੱਦਾਂ ਜੇ ਨਿੱਜੀ ਪੋਲਿਸੀ ਮੈਂ ਦੱਸਾਂ, ਜਿਹੜੇ ਨੋਰਮਲ ਬੰਦੇ ਆ, ਤੂੰ ਵੀ ਨੋਰਮਲ ਹੈ, ਅਸੀਂ ਵੀ ਨੋਰਮਲ, ਸਾਡੇ ਸਰੋਤੇ ਵੀ ਨੋਰਮਲ ਹੀ ਆ, ਸਾਡੇ ਦਾ ਕੋਈ ਫੰਕਸ਼ਨ ਹੋਵੇ, ਬੱਚਿਆਂ ਦਾ ਵਿਆਹ ਹੋਵੇ, ਬਰਥਡੇ ਹੋਵੇ, ਤੁਸੀਂ ਕਿਉਂ ਕਿਉਂ ਮਨਾਉਣਾ? ਉਹ ਇਸੇ ਕਰਕੇ ਮਨਾਉਣਾ ਕਿ ਤੁਹਾਡੀ ਖੁਸ਼ੀ ਆ, ਤੁਹਾਡੀ ਖੁਸ਼ੀ ਦੇ ਵਿੱਚ ਉਹ ਖੁਸ਼ੀ ਦੁੱਗਣੀ ਹੋ ਜਾਵੇ, ਹੈ ਨਾ, ਜਦੋਂ ਕੋਈ ਬੰਦਾ ਆਵੇ ਉਹ ਵੀ ਖੁਸ਼ ਹੋਵੇ, ਉਹ ਵੀ ਭੰਗੜਾ ਪਾਵੇ ਜਾਂ ਦੁਆਵਾਂ ਦੇਵੇ, ਹੈ ਨਾ। ਪਰ ਜਿਹੜਾ ਬੰਦਾ ਤੁਹਾਡੀਆਂ ਪਹਿਲਾਂ ਹੀ ਜੜ੍ਹਾਂ ਵੱਢ ਰਿਹਾ, ਤੁਸੀਂ ਬੋਲ ਕਬੋਲ ਹੋਏ ਪਏ ਆ, ਠੀਕ ਆ, ਆਣੀ ਜਾਣੀ ਹੈ ਨਹੀਂ ਤੁਹਾਡੀ, ਤੁਸੀਂ ਉਸ ਨੂੰ ਆਪਣੇ ਵਿਆਹ ਦੇ ਵਿੱਚ ਸੱਦ ਕੇ ਜਾਂ ਪਾਰਟੀ ਦੇ ਵਿੱਚ ਸੱਦ ਕੇ ਹੈਂ ਫਿਰ ਉੱਤੇ ਨਿਗਾਹ ਰੱਖੀ ਜਾਣੀ ਵੀ ਉਹ ਕਿਤੇ ਇਲਤ ਨਾ ਕਰ ਦੇਵੇ, ਉਹ ਕੋਈ ਇਲਤ ਨਾ ਕਰ ਦੇਵੇ, ਉਹ ਭੂੰਬੜੇ ਨਾ ਪਾੜ ਦੇਵੇ, ਹੈ ਨਾ, ਉਹ ਕਿਸੇ ਦੀ ਕੁਰਸੀ ਨਾ ਖਿੱਚ ਦੇਵੇ, ਹੈ ਨਾ, ਜਾਂ ਕਿਸੇ ਨੂੰ ਵੱਧ ਦਾਰੂ ਨਾ ਪਿਲਾ ਦੇਵੇ। ਤੁਸੀਂ ਫਿਰ ਮਤਲਬ ਉਹਨੂੰ ਸੱਦ ਕੇ ਆਪਣੀ ਪੀਸ ਆਫ ਮਾਈਂਡ ਖਰਾਬ ਕਰ ਰਹੇ ਹਾਂ, ਆਲੇ ਦੁਆਲੇ ਦੀ ਵੀ ਖਰਾਬ ਕਰ ਰਹੇ ਹਾਂ। ਅਤੇ ਇਹ ਨੋਰਮਲ ਬੰਦੇ ਨਹੀਂ ਹੈਗੇ, ਇਹ ਆਮ ਬੰਦੇ ਨਹੀਂ, ਇਹ ਇਹ ਬਹੁਤ ਛੱਤ, ਇਹਦਾ ਮਤਲਬ ਜਾਂ ਤਾਂ ਉਹ ਦੁਸ਼ਮਣ ਹੀ ਹੈ ਨਹੀਂ, ਇਹ ਤੋਂ ਇਹੀ ਸਾਬਤ ਹੁੰਦਾ ਵੀ ਉਹ ਤਾਂ ਫਰੈਂਡ ਹੈ, ਉਹ ਤਾਂ ਦੁਸ਼ਮਣ ਹੈ ਨਹੀਂ ਆਪਸ, ਉਹ ਤਾਂ ਸਾਨੂੰ ਦੱਸਿਆ ਜਾਂਦਾ ਵੀ ਅਸੀਂ ਦੁਸ਼ਮਣ ਹਾਂ।
ਜੀ
ਤੁਸੀਂ ਦੱਸੋ ਵੀ ਇੱਦਾਂ ਕਰਨ ਨੂੰ
ਇਤਿਹਾਸ ਭਾਜੀ, ਇਹ ਇਹ ਨਾ ਬੜੀ ਸਿੱਖਾਂ ਨੂੰ, ਮੈਂ ਕਹਿ ਲਿਆ ਜੇ ਆਪਾਂ ਹੋਰ ਕਮਿਊਨਿਟੀ ਜਾਂ ਹੋਰ ਚੱਲ
ਨਹੀਂ
ਜੀ,
ਸਾਰੇ
ਸਿੱਖਾਂ
ਹੀ
ਨੂੰ
ਆ,
ਬੜੀ
ਨਹੀਂ ਨਹੀਂ
ਸ਼ਰਮ
ਉਹ
ਹੁੰਦੀ ਨਾ।
ਤੁਸੀਂ ਇਕੱਲੇ ਸਿੱਖਾਂ ਨੂੰ ਦੋਸ਼ ਨਾ ਦਿਓ, ਉਹ ਸਾਰੇ ਪਾਸੇ ਬੇੜਾ ਗਰਕ ਹੋਇਆ ਪਿਆ, ਹਰ
ਅੱਛਾ,
ਪਾਸੇ ਇਹੀ ਕੁਛ। ਹਾਂ
ਜਿਹੜੇ ਉੱਪਰ ਘੜਾਮ ਚੌਧਰੀ ਬੈਠੇ ਨੇ, ਜਿਹੜੇ ਸਾਨੂੰ ਦੱਸਦੇ ਨੇ ਕਿ ਇਹ ਸਾਡੇ ਵਿਰੋਧੀ ਨੇ ਜਾਂ ਇਹਨਾਂ ਨੂੰ ਸਾਡੇ ਖਤਰਾ, ਇਹਨਾਂ ਨੇ ਸਾਡਾ ਘਾਣ ਕੀਤਾ, ਉਹ ਸ਼ਾਮ ਦੀ ਰੋਟੀ ਉਹਨਾਂ ਦੀ ਇਕੱਠੀ ਹੁੰਦੀ ਆ। ਹੁਣ ਸਿਮਰਜੀਤ ਸਿੰਘ ਮਾਨ ਬੜੇ ਪੰਥ ਦੇ ਦਰਦੀ ਬਣਦੇ ਨੇ ਕਿ ਉਹਨਾਂ ਦੇ ਪੋਤੇ ਦੇ ਵਿਆਹ ਦੇ ਵਿੱਚ ਚੌਰ ਚਲਾਇਆ ਜਾਂਦਾ, ਉੱਤੇ ਇੱਕ ਗੁਰੂ ਦੀ ਪਦਵੀ ਵਾਂਗੂ ਉਹਨਾਂ ਨੂੰ ਪੇਸ਼ ਕੀਤਾ ਜਾਂਦਾ, ਇਹ
ਚਲੋ
ਕਿੱਥੋਂ ਦਾ ਨਿਆਂ ਹੈ?
ਉਹ ਨਹੀਂ, ਉਹ ਤਾਂ ਚਲੋ ਆਪਾਂ ਉਹ ਚਲੋ ਮਾਫ਼ੀ ਉਹਨਾਂ ਨੇ ਮੰਗ ਲਈ ਹੈ ਉਹ, ਪਰ ਉਹ ਇੱਦਾਂ ਹੈ ਵੀ
ਜੀ
ਲੌਜਿਕ ਹੈਗਾ ਹੈ ਕਿ ਜਿਹੜਾ ਚੌਰ ਹੈ ਉਹ ਤਾਂ ਮਤਲਬ ਉਹ ਤਾਂ ਪਹਿਲਾਂ ਵੀ ਝੁੱਲਦੇ ਆ ਰਾਜੇ ਮਹਾਰਾਜਿਆਂ ਦੇ, ਉਹ ਤਾਂ
ਜੀ
ਪੱਕੀਆਂ ਵੀ ਹੁੰਦੀਆਂ, ਸਾਰਾ ਕੁਛ ਹੁੰਦਾ, ਕਿਉਂਕਿ ਅਸੀਂ ਵੀ ਗੁਰੂ ਸਾਹਿਬ ਨੂੰ ਬਾਦਸ਼ਾਹ ਦਾ ਨਹੀਂ, ਅਸੀਂ ਪਾਤਸ਼ਾਹ ਦਾ ਰੁਤਬਾ ਦਿੰਦੇ ਹਾਂ, ਠੀਕ ਹੈ ਨਾ।
ਜੀ
ਅਤੇ ਇਹ ਇਹਤੇ ਵੀ ਇੱਕ ਸਵਾਲ ਖੜ੍ਹਾ ਹੁੰਦਾ ਆ ਕਿ ਆਪਾਂ ਹੁਣ ਇੱਥੇ ਡਿਸਕਸ ਨਹੀਂ ਕਰਾਂਗੇ ਕਿ ਆਪਾਂ ਗੁਰੂ ਸਾਹਿਬ ਨੂੰ ਕਿੱਦਾਂ ਟ੍ਰੀਟ ਕਰਨਾ, ਐਜ਼ ਏ ਦੇਹ ਵਾਂਗ ਟ੍ਰੀਟ ਕਰਨਾ ਆ ਜਾਂ ਆਪਾਂ ਐਜ਼ ਏ ਸ਼ਬਦ ਗੁਰੂ ਓਮਨੀ ਪ੍ਰੈਜੈਂਟ ਵਾਂਗ ਟ੍ਰੀਟ ਕਰਨਾ। ਇੱਥੇ ਫਿਰ ਸਾਡੀ ਜਿਹੜੀ ਦੁਬਿਧਾ ਆ ਉਹ ਉਹ ਵੱਧਦੀ ਹੈ, ਜਦੋਂ ਤਾਂ ਅਸੀਂ ਦੇਹ ਵਾਂਗ ਟ੍ਰੀਟ ਕਰਨਾ ਫਿਰ ਤਾਂ ਅਸੀਂ ਉਹਨਾਂ ਨੂੰ ਜਿੱਦਾਂ ਬੰਦਿਆਂ ਨੂੰ ਰਾਜਿਆਂ ਨੂੰ ਕਰਦੇ ਹਾਂ ਅਸੀਂ ਉੱਦਾਂ ਟ੍ਰੀਟ ਕਰਦੇ ਹਾਂ, ਹੈ ਨਾ। ਪਰ ਜੇ ਸ਼ਬਦ ਮੰਗ ਕਰੀਏ ਫਿਰ ਉਹ ਸਾਰੇ ਪਾਸੇ ਪ੍ਰੈਜੈਂਟ ਹੈ, ਠੀਕ ਹੈ ਨਾ। ਅਸੀਂ ਚਲੋ ਐਨੀਵੇ ਆਪਾਂ ਇਸ ਟੌਪਿਕ 'ਤੇ ਕੈਰੀ ਔਨ ਰੱਖਦੇ ਹਾਂ ਕਿ ਜਿਹੜੀ ਮਤਲਬ ਇਹਦਾ ਤੱਤ ਸਾਰ ਅਮਰਦੀਪ ਭੈਣ ਜੀ ਨੇ ਜਿਹੜਾ ਮੈਸੇਜ ਪਾਇਆ ਵੀ ਬੰਦੇ ਨੂੰ ਨਾ ਨਿੰਦੋ, ਉਹਦੀ ਪੋਲਿਸੀ ਨੂੰ ਨਿੰਦੋ, ਠੀਕ ਹੈ ਨਾ। ਜਿਸ ਤਰ੍ਹਾਂ ਸਾਡੇ ਲੀਡਰ ਗਲਤੀ ਕਰਦੇ ਨੇ ਕਿ ਆਪਾਂ ਕਹਿ ਦਿੰਦੇ ਯਾਰ ਬੰਦਾ ਤਾਂ ਬੜਾ ਸੋਹਣਾ ਪਰ ਇਹਦੀ ਬੰਦਾ ਬੜਾ ਚੰਗਾ ਇਹਦੀ ਕਰਤੂਤਾਂ ਮਾੜੀਆਂ ਨੇ, ਬੰਦੇ ਨੂੰ ਨਹੀਂ ਨਿੰਦਣਾ ਆਪਾਂ, ਇਹ ਪੋਲਿਸੀ ਰੱਖੋ। ਜਿਹੜੀ ਉਹ ਕਰਤੂਤ ਕਰਦਾ ਹੈ ਨਾ ਉਹ ਉਹਨੂੰ ਤੁਸੀਂ, ਕਰਤੂਤ ਦਾ ਮਤਲਬ ਕਰਮ ਕਰਦਾ ਕਰ ਦਿੱਤਾ ਜਿਹੜਾ, ਉਹਨੂੰ ਤੁਸੀਂ ਸਲਾਹੋ, ਉਹਨੂੰ ਤੁਸੀਂ ਨਿੰਦੋ, ਇਹ ਜਾਇਜ਼ ਹੈ। ਜੇ ਕਹੋ ਵੀ ਪੋਲਿਸੀ ਨਿੰਦਣ ਤੋਂ ਪਹਿਲਾਂ ਉਹ ਤਾਂ ਜੀ ਪੱਗ ਬੜੀ ਟੇਢੀ ਜਿਹੀ ਬੰਨਦਾ ਆ, ਹੈਂ ਉਹ ਤਾਂ ਟੀਰ ਮਾਰਦਾ ਆ ਜੀ, ਇਹ ਕੋਈ ਬੰਦਾ ਆ ਬਾਂਦਰ ਬੂਥੀ ਆ, ਇਹ ਇੱਦਾਂ ਇਹ ਹੈਗੀ ਆ, ਮਤਲਬ ਤੁਸੀਂ ਬੰਦੇ ਨੂੰ ਭੰਡ ਰਹੇ ਆ, ਠੀਕ ਹੈ। ਪਰ ਤੁਸੀਂ ਉਹਦੀ ਪੋਲਿਸੀ ਨੂੰ ਭੰਡੋ। ਹੁਣ ਆਪਾਂ ਭਗਵੰਤ ਮਾਨ ਦੀ ਗੱਲ ਲਾ ਲਈਏ, ਠੀਕ ਹੈ, ਆਪਾਂ ਉਹਦੀਆਂ ਪੋਲਿਸੀਆਂ 'ਤੇ ਡਿਸਕਸ਼ਨ ਕਰਦੇ ਹਾਂ ਵੀ ਇਹ ਪੋਲਿਸੀ ਸਹੀ ਹੈ ਜਾਂ ਗਲਤ ਹੈ, ਠੀਕ ਹੈ। ਹਾਂ, ਉਹਦੇ ਇੱਕ ਅਵਗੁਣ 'ਤੇ ਵੀ ਕਰਦੇ ਹਾਂ ਕਿ ਉਹ ਸ਼ਰਾਬ ਪੀਂਦਾ ਆ, ਉਹ ਆਪਣੇ ਵਿਹਲੇ ਟਾਈਮ 'ਚ ਜਿੰਨੀ ਮਰਜ਼ੀ ਪੀਵੇ ਕੋਈ ਪ੍ਰੋਬਲਮ ਨਹੀਂ, ਪਰ ਕਈ ਵਾਰੀ ਉਹ ਮੁੱਖ ਮੰਤਰੀ ਦੀ ਮਤਲਬ ਬਿਆਨਬਾਜ਼ੀ ਦੇ ਵਿੱਚ ਉਹਨੇ ਪੀਤੀ ਹੁੰਦੀ ਆ, ਉਹ ਗਲਤ ਹੈ, ਉਹਦੇ ਬਾਰੇ ਅਸੀਂ ਭੰਡਦੇ ਹਾਂ, ਉਹਦੇ ਬਾਰੇ ਅਸੀਂ ਇਸ ਗੱਲ ਨੂੰ ਨਿੰਦਾ ਕਰਦੇ ਹਾਂ। ਪਰ ਕਦੇ ਵੀ ਤੁਸੀਂ ਸਾਡੇ ਇੱਥੇ ਰੇਡੀਓ 'ਤੇ ਇਹ ਨਹੀਂ ਸੁਣਿਆ ਹੋਊਗਾ ਕਿ ਅਸੀਂ ਉਹਦੇ ਡਿਵੋਰਸ ਦੀ ਗੱਲ ਕਰੀਏ, ਉਹਦੇ ਬੱਚਿਆਂ ਦੀ ਗੱਲ ਕਰੀਏ, ਹੈ ਨਾ। ਸੋ ਸਾਡੀ ਕੌਮ ਨੂੰ ਇਹ ਸਿੱਖਣਾ ਪਊਗਾ, ਇਹ ਤਾਂ ਬਹੁਤ ਵੱਡੀਆਂ ਗੱਲਾਂ ਨਾ, ਚੀਫ ਮਿਨਿਸਟਰ ਲੈਵਲ ਦੀਆਂ ਤਾਂ ਇਹ ਤਾਂ ਵੱਡੀਆਂ ਗੱਲਾਂ ਨੇ ਨਾ। ਆਪਾਂ ਲੋਕਲ ਲੈਵਲ ਦੀ ਗੱਲ ਕਰ ਲਈਏ, ਆਪਾਂ ਆਪਣੇ ਪਰਿਵਾਰਾਂ 'ਚ ਹੀ ਗੱਲ ਕਰ ਲਈਏ ਕਿ ਜੇ ਆਪਾਂ ਪਰਿਵਾਰਾਂ 'ਚ ਇੱਦਾਂ ਕਰਨ ਲੱਗ ਪਏ ਵੀ ਬਾਈ ਆਪਣੇ ਪਿਓ ਪੁੱਤ ਹੈ, ਤੁਸੀਂ ਪੁੱਤ ਦੀ ਨਿਖੇਧੀ ਕਰਨੀ ਆ, ਉਹਦੇ ਕੰਮ ਦੀ ਕਰੋ ਵੀ ਬਾਈ ਤੂੰ ਆਹ ਕੰਮ ਸਹੀ ਨਹੀਂ ਕਰ ਰਿਹਾ, ਇਹਨੂੰ ਸਹੀ ਕਰ, ਨਾ ਕਿ ਉਹਦੀ ਫਿਜ਼ੀਕਲ ਅਪੀਅਰੈਂਸ ਤੇ ਤੂੰ ਇੱਦਾਂ ਕਰਦਾ ਤੂੰ ਉਹ ਕਰਦਾ, ਪੱਚਰੇ ਦੇਣੇ ਸ਼ੁਰੂ ਕਰਦਾ ਵਾ, ਇੱਥੋਂ ਸ਼ੁਰੂ ਕਰੀਏ, ਪਰਿਵਾਰ 'ਚੋਂ ਸ਼ੁਰੂ ਕਰੀਏ, ਫਿਰ ਆਪਣੇ ਆਲੇ ਦੁਆਲੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੇ ਪ੍ਰਬੰਧ ਚੱਲਦੇ ਨੇ ਉੱਥੇ ਆਪਾਂ ਕਰੀਏ, ਰਾਦਰ ਦੈਨ ਪਰਸਨਲ ਅਟੈਕ ਕਰਨ ਦੀ ਬਜਾਏ ਆਪਾਂ ਪੋਲਿਸੀ ਲੈਵਲ 'ਤੇ ਅਲਟਰਨੇਟਿਵ ਦਈਏ ਬਾਈ, ਹਾਂ ਵੀ ਤੂੰ ਆਹ ਨਹੀਂ ਸਹੀ ਕਰ ਰਿਹਾ ਅਤੇ ਇਹ ਇੱਦਾਂ ਹੋਣਾ ਚਾਹੀਦਾ। ਹੁਣ ਕਈ ਲੋਕ ਕੀ ਕਰਦੇ ਨੇ, ਕਹਿੰਦੇ ਤੂੰ ਕੰਮੇ ਹੀ ਨਹੀਂ ਸਹੀ ਨਹੀਂ ਕਰ ਰਿਹਾ। ਉਹ ਮੂਹਰਿਓ ਅਗਲਾ ਬੰਦਾ ਕਹਿੰਦਾ ਵੀ ਤੂੰ ਅਲਟਰਨੇਟਿਵ ਦਾ ਦੱਸ, ਵੀ ਤੂੰ ਕਹਿੰਦਾ ਆ ਮੇਜ਼ ਨਹੀਂ
ਜੀ
ਹੈਗਾ, ਤੂੰ ਮੈਨੂੰ ਲਿਆ ਕੇ ਦੱਸ ਦੇ ਵੀ ਇੱਕ ਮੇਜ਼ ਇੱਦਾਂ ਦਾ ਹੁੰਦਾ ਆ, ਹੈ ਨਾ।
ਪਾਲਿਸੀਜ਼ ਕਿਤੇ ਨਾ ਕਿਤੇ ਇਹ ਭਾਜੀ ਬੜੀਆਂ ਮੈਟਰ ਕਰਦੀ ਹੈ ਕਿ ਨਿੱਜੀ ਕਿਸੇ ਨੂੰ ਨਿੰਦਣ ਨਾਲ ਉਹਦੀ ਪਾਲਿਸੀ, ਉਹਦੇ ਕੰਮ ਕਰਨ ਦਾ ਤਰੀਕਾ ਨਿੰਦਿਆ ਜਾਵੇ, ਜੇ ਆਪਾਂ ਕਹਿ ਸਕਦੇ ਹਾਂ ਕਿ ਉਹਦਾ ਮਾੜਾ ਤਾਂ ਉਹ। ਮੇਰੀ ਇੱਕ ਵਾਰੀ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਨਾਲ ਗੱਲ ਚੱਲ ਰਹੀ ਸੀਗੀ ਇਸ ਬਾਰੇ, ਉਹਨਾਂ ਦਾ ਕਹਿਣਾ ਸੀ ਕਿ ਮਨੁੱਖ ਨੂੰ ਨਾ ਆਪਦੇ ਆਪ ਨੂੰ ਐਜੂਕੇਟ ਕਰਨ ਦੀ ਬੜੀ ਜ਼ਰੂਰਤ ਹੈ, ਕਿ ਮੇਰੀ ਵੀ ਕਹਿੰਦੇ ਕਿਸੇ ਮਨੁੱਖ ਪ੍ਰਤੀ, ਕਿਸੇ ਵੀ ਇੱਕ ਵਿਸ਼ੇਸ਼ ਵਿਅਕਤੀ ਪ੍ਰਤੀ ਜਿਹੜੀ ਸੋਚ ਹੈ ਉਹ ਬਦਲਦੀ ਰਹਿੰਦੀ ਹੈ। ਮੈਂ ਕਿਹਾ ਜੀ ਕਾਰਨ? ਉਹ ਕਹਿੰਦੇ ਵੀ ਜਦੋਂ ਕਿਸੇ ਦਾ ਵੀ ਲਿਖਿਆ ਕੋਈ ਮੈਂ ਕਿਤਾਬ ਪੜ੍ਹਦਾ, ਮੈਂ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਪੜ੍ਹਦਾ, ਉਸ ਬੰਦੇ ਨੇ ਉਸ ਵਿਅਕਤੀ ਬਾਰੇ ਜਿਹੜਾ ਉਹਦੇ ਭਾਵ ਹੈ ਜਾਂ ਉਹਦੀ ਉਹਨੇ ਦੇਖਿਆ ਤਾਂ ਉਹ ਲਿਖਿਆ ਹੋਣਾ, ਪਰ ਮੈਂ ਜਦੋਂ ਕਿਸੇ ਦੂਸਰੇ ਬੰਦੇ ਦੀ ਕਿਤਾਬ ਜਾਂ ਕੋਈ ਪੜ੍ਹਦਾ ਉਹਦੇ ਵਿੱਚ ਉਹਦੇ ਭਾਵ ਜਾਂ ਉਹਦੇ ਉਸ ਵਿਅਕਤੀ ਬਾਰੇ ਕੁਛ ਹੋਰ ਲਿਖਿਆ ਹੋਊਗਾ, ਫਿਰ ਮੈਂ ਸੋਚਦਾ ਕਿ ਮੈਂ ਕਿਹਨੂੰ ਸਹੀ ਮੰਨਾਂ, ਮੈਂ ਉਹਨੂੰ ਸਹੀ ਮੰਨਾਂ ਜਿਹਨੇ ਲਿਖਿਆ ਕਿ ਇਹ ਪਾਣੀ ਇੱਧਰ ਨੂੰ ਵਹਾ ਰਿਹਾ ਸੀ ਤਾਂ ਇਹ ਲੋਕਾਂ ਨੂੰ, ਦੂਸਰੇ ਲੋਕਾਂ ਦੀ ਵੀ ਮਦਦ ਕਰ ਰਿਹਾ ਸੀ, ਜਾਂ ਦੂਸਰੇ ਨੂੰ ਮੰਨਾਂ ਕਿ ਇਹ ਸਾਡਾ ਪਾਣੀ ਖੋਹ ਕੇ ਦੂਸਰੇ ਲੋਕਾਂ ਨੂੰ ਦੇ ਰਿਹਾ। ਇਹ ਮੇਰੇ ਮੰਨਣ ਤੇ ਹੈ ਕਿ ਅਸੀਂ ਦੂਸਰੇ ਬੰਦੇ ਦੀਆਂ ਪਾਲਿਸੀਆਂ ਨੂੰ ਕਿਵੇਂ ਦੇਖਦੇ ਹਾਂ।
ਇੱਕ ਸਾਰਿਆਂ ਨੂੰ ਵਧੀਆ ਤਰੀਕਾ ਇਹ ਹੁੰਦਾ ਆ, ਮਤਲਬ ਜਿਹੜਾ ਮੈਂ ਸਿੱਖਿਆ ਆ, ਕਿ ਮੈਨੂੰ ਮੇਰੇ ਪ੍ਰਿੰਸੀਪਲ ਸਾਹਿਬ ਨੇ ਗੁਰ ਦਿੱਤਾ ਸੀ ਕਿ ਤੁਸੀਂ ਇੱਕ ਅਖਬਾਰ ਨਾ ਪੜ੍ਹੋ, ਘੱਟੋ ਘੱਟ
ਜੀ
ਦੋ, ਨਹੀਂ ਤਾਂ 3 ਅਖਬਾਰਾਂ ਪੜ੍ਹੋ, ਅਤੇ ਉਹੀ ਖਬਰ ਤੁਸੀਂ 3 ਅਖਬਾਰਾਂ 'ਚ, ਮਤਲਬ ਕਿ 3 ਬੰਦਿਆਂ ਦਾ ਓਪੀਨੀਅਨ ਸੁਣੋ। ਕਹਿਣ ਦਾ ਮਤਲਬ ਇਹ ਸੀਗਾ ਵੀ ਤੁਸੀਂ ਇੱਕ ਤਾਂ ਹਾਂ ਪੱਖੀ ਅਖਬਾਰ ਹੁੰਦੀ ਆ ਵੀ ਉਹਨੇ ਉਹਦੀ ਸਿਫਤ ਕਰਨੀ ਹੁੰਦੀ, ਇੱਕ ਹੁੰਦੀ ਨਾ ਪੱਖੀ ਅਖਬਾਰ, ਇੱਕ ਹੁੰਦੀ ਵਿੱਚ ਵਿਚਾਲੇ ਵਾਲੀ, ਵੀ ਤਿੰਨੇ ਪੜ੍ਹੋ, ਉਹਦੇ ਵਿੱਚ ਕਾਫੀ ਪਿਕਚਰ ਕਲੀਅਰ ਹੋ ਜਾਂਦੀ ਆ। ਕਿ ਮਤਲਬ ਇੱਕ ਹੁੰਦਾ ਇੱਕ ਪੱਖ, ਫਿਰ ਸੁਖਵੰਤ ਸਿੰਘ ਹੁਣੀ ਐਡਲੇਡ
ਜੀ
ਵਾਲੇ ਕਹਿੰਦੇ ਹੁਣੇ ਦੂਜਾ ਪੱਖ ਕੀ ਆ, ਫਿਰ ਤੀਜਾ ਪੱਖ ਵੀ ਕਰ ਲੈਣਾ ਚਾਹੀਦਾ, ਨਹੀਂ ਤਾਂ ਤੀਜਾ ਪੱਖ ਫਿਰ ਤੁਹਾਡਾ ਆਪਣਾ ਬਣ ਹੀ ਜਾਂਦਾ ਆ ਵੀ ਵਿੱਚ ਵਿਚਾਲੇ ਜਿਹੜੀ ਆ ਇਸ ਖਬਰ ਦੇ ਵਿੱਚ ਸੱਚਾਈ ਕੀ ਆ। ਸੋ ਇੱਦਾਂ ਆਪਾਂ ਇਹਨੂੰ ਡੇਲੀ ਲਾਈਫ 'ਚ ਕਿੱਦਾਂ ਕਰ ਸਕਦੇ ਹਾਂ, ਆਪਣੇ ਪਰਿਵਾਰ ਦੇ ਵਿੱਚ ਕਿੱਦਾਂ ਕਰ ਸਕਦੇ ਹਾਂ, ਵੀ ਤੁਹਾਨੂੰ ਲੱਗਦਾ ਆ ਕਿ ਪਰਿਵਾਰਕ ਮੈਂਬਰ ਆ ਚੀਜ਼ ਗਲਤ ਕਰ ਰਿਹਾ, ਪਰ ਉਹਦਾ ਦੂਜਾ ਪੱਖ ਸੋਚੋ ਵੀ ਉਹਦੇ ਥਾਂ ਵੀ ਜੇ ਮੈਂ ਹੁੰਦਾ ਤਾਂ ਮੈਂ ਕਿੱਦਾਂ ਕਰਦਾ, ਹੋ ਸਕਦਾ ਉਹ
ਜੀ
ਸਹੀ ਹੋਵੇ, ਆਪਾਂ ਹੀ ਗਲਤ ਹੋਈਏ। ਸੋ ਇਸ ਕਰਕੇ ਇਹ ਜਿਹੜੇ ਨਾ, ਮਤਲਬ ਇਹਨੂੰ ਵਿਵੇਕ ਬੁੱਧ ਕਹਿੰਦੇ ਆ ਗੁਰਬਾਣੀ ਦੇ ਵਿੱਚ, ਆਪਾਂ ਅਰਦਾਸ 'ਚ ਵੀ ਮੰਗਦੇ ਨਾ
ਜੀ
ਵਿਵੇਕ ਬੁੱਧ ਦਾਨ, ਉਹ ਵਿਵੇਕ ਬੁੱਧ ਦਾਨ ਇਹ ਹੁੰਦਾ ਕਿ ਹਰੇਕ ਚੀਜ਼ ਦੇ ਦੋ ਪੱਖ ਦੇਖ ਕੇ ਉਹਦੇ ਵਿੱਚੋਂ ਸਹੀ ਦੀ ਚੋਣ ਕਰਨੀ, ਇਹਨੂੰ ਵਿਵੇਕ ਬੁੱਧ ਕਹਿੰਦੇ ਆ, ਸੈਂਸ ਆਫ ਡਿਫਰੈਂਸ਼ੀਏਸ਼ਨ ਜਾਂ ਰੈਸ਼ਨਲ ਥਿੰਕਿੰਗ
ਜੀ
ਜਿਹਨੂੰ ਕਹਿ ਦਿੰਦੇ ਹੈ ਨਾ, ਆਪਾਂ ਉਹ ਕਰਨੀ ਆ। ਸੋ ਇਸ ਕਰਕੇ ਜਿਹੜੇ ਜ਼ੋਰ ਲੱਗੇ ਹੋਏ ਨੇ ਆ ਸੋਸ਼ਲ ਮੀਡੀਆ 'ਤੇ ਜਾਂ ਮੀਡੀਆ ਦੇ ਬੰਦੇ ਜਾਂ ਕਹਿ ਲਓ ਕਿ ਲੋਕਾਂ, ਹੁਣ ਤਾਂ ਲੋਕ ਹੀ ਮੀਡੀਆ ਬਣੇ ਹੋਏ ਨੇ, ਉਹ ਇੱਕ ਪੱਖ ਦਾ ਜ਼ੋਰ ਲੱਗਾ ਹੋਇਆ ਵੀ ਇੱਕੋ ਪੱਖ ਦਿਖਾਲਣਾ ਆ ਤੁਸੀਂ, ਜਿਸ ਕਾਰਨ ਕੋਈ ਆਰਟੀਕਲ ਪੜ੍ਹਿਆ ਪੰਜਾਬੀ ਦਾ ਜਿੱਥੇ ਦੂਜੇ ਪੱਖ ਦੀ ਵੀ ਗੱਲ ਕੀਤੀ ਹੋਵੇ, ਆਈ ਡੋਂਟ ਥਿੰਕ ਸੋ। ਇਹ ਜਰਨਲਿਜ਼ਮ 'ਚੋਂ ਪੰਜਾਬੀਆਂ ਦੇ ਤੋਂ ਇਹ ਦੂਜੇ ਪੱਖ ਦੀ ਤਾਂ ਮਤਲਬ ਨਹੀਂ ਵਰਕਾ ਹੀ ਪਾੜਿਆ ਹੋਇਆ ਵੀ ਅਸੀਂ ਦੂਜਾ ਪੱਖ ਦੇ ਬਾਰੇ ਤਾਂ ਜ਼ਿਕਰ ਹੀ ਨਹੀਂ ਕਰਨਾ, ਬਸ ਆਪਣਾ ਹੀ ਏਜੰਡਾ ਜਿਹੜਾ ਜੋ ਅਸੀਂ ਸੋਚ ਲਿਆ ਉਹੀ ਆ ਵਰਡਿਕ ਦੇ ਦੇਣਾ। ਅਸਲੀ ਜਰਨਲਿਸਟ ਜਾਂ ਅਸਲੀ ਜਿਹੜਾ ਲੋਕ ਪੱਖੀ ਲੋਕ ਹੁੰਦੇ ਨੇ ਉਹ ਹੁੰਦੇ ਨੇ ਜਿਹੜੇ ਇਸ ਗੱਲ ਨੂੰ ਦੱਸ ਕੇ ਉਹਦਾ ਦੂਜਾ ਪੱਖ ਵੀ ਦੱਸਦੇ ਨੇ, ਅਤੇ ਫਿਰ ਜਿਹੜਾ ਰੀਡਰ ਆ ਜਾਂ ਸਰੋਤਾ ਆ ਉਹ ਆਪਣੇ ਡਿਸੀਜਨ ਬਣਾ ਲਵੇ। ਠੀਕ ਹੈ ਨਾ, ਚਲੋ ਅਸੀਂ ਅੱਗੇ ਚੱਲਦੇ ਹਾਂ। ਅਤੇ ਇੱਕ ਮੁੱਦਾ ਹੋਰ ਪਰਮਜੀਤ ਸਿੰਘ ਧਾਲੀਵਾਲ ਹੋਣਾ ਨੇ ਸਾਂਝਾ ਕੀਤਾ ਸੀ, ਵੈਸੇ ਇਹ ਅਖਬਾਰ ਦੇ ਵਿੱਚ ਵੀ ਆਪਾਂ ਨਿਊਜ਼ ਸੈਕਸ਼ਨ ਦੇ ਵਿੱਚ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਸੀਗਾ ਕਿ ਜਿਹੜਾ ਜਲੰਧਰ ਦੇ ਵਿੱਚ ਆਪ ਦਾ ਆਗੂ ਹੈ ਨਾ, ਉਹਦਾ ਕਤਲ
ਜੀ
ਕੀਤਾ ਗਿਆ। ਠੀਕ ਹੈ, ਸੋ ਪ੍ਰਗਟ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਨੇ ਪੁਲਿਸ ਪ੍ਰਸ਼ਾਸਨ ਅਤੇ ਆਪ ਨੇਤਾਵਾਂ ਦੀ ਸੇਵਾ ਕਰਨ ਅਤੇ ਅਮਨ ਕਾਨੂੰਨ ਦੀ ਹਾਲਾਤ ਵਿਗਾੜਨ 'ਤੇ ਦੋਸ਼ ਲਾਇਆ ਹੈ, ਜਿਸ ਨਾਲ ਲੋਕ ਡਰੇ ਹੋਏ ਨੇ ਅਤੇ ਨਸ਼ਾ ਆਸਾਨੀ ਨਾਲ ਮਿਲ ਰਿਹਾ ਜੀ। ਪਰ ਧਾਲੀਵਾਲ ਸਾਹਿਬ ਕਹਿੰਦੇ ਨੇ ਕਿ ਕੱਲ੍ਹ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਨੂੰ ਮਾਰ ਦਿੱਤਾ ਗਿਆ, ਉਹ ਗੁਰੂ ਘਰ ਵਿੱਚ ਮੱਥਾ ਟੇਕ ਕੇ ਆਪਣੀ ਕਾਰ ਵਿੱਚ ਬੈਠਾ ਹੀ ਸੀ ਅਤੇ ਸ਼ੂਟਰ ਨੇ ਆ ਕੇ ਗੋਲੀਆਂ ਮਾਰ ਦਿੱਤੀਆਂ। ਪੰਜਾਬ ਦੇ ਸ਼ੂਟਰ ਸਮਝਦਾਰ ਨੇ, ਸਿਰਫ ਜਿਸ ਨੂੰ ਮਾਰਨਾ ਹੈ ਉਸ 'ਤੇ ਹੀ ਗੋਲੀਆਂ ਚਲਾਉਂਦੇ ਨੇ, ਨਾ ਕਿ ਬੰਬ ਧਮਾਕਾ ਕਰਦੇ ਨੇ। ਲੱਗਦਾ ਹੈ ਕਿ ਉਹਨਾਂ ਨੂੰ ਤੁਹਾਡੀ ਇਸ ਗੱਲ ਦਾ ਪਤਾ ਲੱਗ ਗਿਆ ਸੀ ਅਤੇ ਅੱਜ ਉਹ ਇਸ ਨੀ ਕਿ ਤੁਸੀਂ ਇਹ ਨਸੀਹਤ ਦੇਣੀ ਆ ਅਤੇ ਹੋਰਨਾਂ ਨੂੰ ਕਿਉਂ ਮਾਰ ਦਿਓ। ਚਲੋ ਇਹ ਤਾਂ
ਇੱਕ ਨਾ ਭਾਜੀ ਇਸ ਤੇ ਤੁਹਾਡੇ ਮੈਂ ਵਿਚਾਰ ਪੁੱਛਣਾ ਚਾਹੂੰਗਾ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵੀ ਇਸ ਤੇ ਬਿਆਨ ਦਿੱਤਾ ਕਿ ਭਗਵੰਤ ਮਾਨ ਆ ਜਿਹੜਾ ਉਹ ਮਤਲਬ ਕਿ ਆਪਦਾ ਕੰਮ ਠੀਕ ਤਰ੍ਹਾਂ ਨਾਲ ਨਹੀਂ ਕਰ ਰਿਹਾ ਕਿ ਅਮਨ ਕਾਨੂੰਨ ਦੀ ਉਹ ਧੱਜੀਆਂ ਉਡਾਉਣ ਵਾਲਾ ਖੁਦ ਭਗਵੰਤ ਮਾਨ ਹੈ।
ਦੇਖੋ
ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਨੂੰ ਤੁਸੀਂ ਕਿਵੇਂ ਲੈਂਦੇ ਹੋ?
ਦੇਖੋ ਉਹ ਗਾਜ ਤਾਂ ਫਿਰ ਉੱਥੇ ਹੀ ਡਿੱਗਣੀ ਹੈ ਨਾ, ਲੀਡਰ 'ਤੇ ਆਉਣੀ ਆ, ਜਿਹੜਾ ਪ੍ਰਧਾਨ 'ਤੇ ਡਿੱਗਣੀ ਆ। ਜਿੱਦਾਂ ਹੁਣ ਇਹ ਭਗਵੰਤ ਮਾਨ ਹੋਣੀ ਵੀ ਤਾਂ ਹਰਪ੍ਰੀਤ ਹੋਣਾ ਨੂੰ ਜਾਂ ਜਥੇਦਾਰ ਗੜਗੱਜ ਹੋਣਾ ਨੂੰ ਹੀ ਬਲੇਮ ਦਿੰਦੇ ਆ ਵੀ ਇਹਨਾਂ ਕਰਕੇ ਹੁੰਦਾ ਸਾਰਾ ਕੁਛ, ਠੀਕ ਹੈ ਨਾ।
ਜੀ
ਸੋ ਹੁਣ ਦੇਸ਼ ਜੋ ਸਟੇਟ ਨੂੰ ਚਲਾ ਰਹੇ ਨੇ, ਸਟੇਟ ਦੇ ਵਿੱਚ ਕਤਲ ਹੋ ਰਿਹਾ, ਉਹਨਾਂ ਦੇ ਆਪਣੇ ਹੀ ਲੀਡਰ ਦਾ ਕਤਲ ਹੋ ਗਿਆ, ਰੋਜ਼ ਕਤਲ ਹੁੰਦੇ ਨੇ, ਠੀਕ ਹੈ, ਧੱਕੇ ਹੁੰਦੇ ਨੇ, ਬੜਾ ਕੁਛ ਹੁੰਦਾ ਆ। ਅਤੇ ਹੁਣ ਦੇਖੋ ਮਜੀਠੀਏ ਨੂੰ, ਵਿਕਰਮ ਸਿੰਘ ਮਜੀਠੀਏ ਨੂੰ ਜ਼ਮਾਨਤ ਮਿਲੀ ਆ, ਅਤੇ ਉਹਨਾਂ ਨੇ ਮਤਲਬ ਉਹਨੀ ਵੀ ਧੱਜੀਆਂ ਉਡਾ ਕੇ ਉਹਨੀ ਫਿਰ ਉਹ ਡੇਰੇ ਵਾਲਿਆਂ ਨੂੰ ਕਿਹਾ ਵੀ ਉਹਨਾਂ ਨੇ ਕਰਕੇ ਹੋਈ ਆ, ਉਹਨਾਂ ਦਾ ਬਿਆਨ ਦੇਣਾ ਬਣਦਾ ਹੀ ਨਹੀਂ ਸੀਗਾ, ਠੀਕ ਹੈ ਨਾ।
ਹਾਂਜੀ
ਅਤੇ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਵੀ ਉਹਨਾਂ ਦੇ ਜਸ਼ੋਦੀਆ ਕੇਜਰੀਵਾਲ ਉਹ ਆਪ ਜ਼ਮਾਨਤਾਂ 'ਤੇ ਆਏ ਹੋਏ ਨੇ, ਪੰਜਾਬ ਦੇ ਵਿੱਚ ਹੈਲੀਕਾਪਟਰ 'ਤੇ ਬਹਿ ਝੂਠੇ ਦਵਾ ਰਿਹਾ ਉਹਨਾਂ ਨੂੰ। ਸੋ ਚੱਜ ਤਾਂ ਬੋਲੇ, ਕਹਿੰਦੇ ਛਾਨ ਨਹੀਂ ਕਿਉਂ ਬੋਲੇ, ਹੈ ਨਾ।
ਬਿਲਕੁਲ
ਸੋ ਮੇਰਾ ਤਾਂ ਇਹੀ ਹੈ ਵੀ
ਇਹ ਜਿਹੜੇ ਹਾਲਾਤ ਅੱਜ ਦੇ ਪੰਜਾਬ ਦੇ ਜਿਹੜੇ ਖਰਾਬ ਹੋ ਰਹੇ ਨੇ, ਹੁਣ ਚਲੋ ਨਾਲੇ ਲਈ ਬਿਆਸ ਵਾਲੇ ਜਿਹੜੇ ਹੈਗੇ ਮੁਖੀ ਗੁਰਿੰਦਰ ਢਿੱਲੋਂ, ਉਹਨੇ ਬੜਾ ਆਪਣੇ ਵਿਕਰਮ ਮਜੀਠੀ ਦੇ ਹੱਕ ਦੇ ਵਿੱਚ ਬੜਾ ਖੁੱਲ ਕੇ ਬਿਆਨ ਦਿੱਤਾ, ਤੇ ਬਾਅਦ ਵਿੱਚ ਭਗਵੰਤ ਮਾਨ ਨੇ ਵੀ ਸੋਸ਼ਲ ਮੀਡੀਆ ਤੇ ਪਾ ਕੇ ਕੁਛ ਸਾਂਝਾ ਕੀਤਾ ਸੀਗਾ ਕਿ ਜਦੋਂ ਮੁਲਾਕਾਤੀ ਕੁਛ ਏਦਾਂ ਦਾ ਲਿਖ ਕੇ ਪਾਇਆ ਸੀਗਾ ਹੱਕ ਵਿੱਚ ਭੁਗਤ ਜਾਣ ਤੇ
ਉਹ ਤਾਂ ਸ਼ੇਅਰ ਮਾਰਿਆ ਸੀਗਾ ਨਾ। ਪਰ ਗੱਲ ਇਹ ਹੈ ਵੀ ਜੇ ਦੇਖਿਆ ਜਾਵੇ ਤਾਂ ਮੈਂ ਉਹੀ ਕਹਿੰਦਾ ਕਿ ਇਹਨਾਂ ਦੇ ਆਪਣੇ ਦੋ ਵੱਡੇ ਪਾਰਟੀ ਲੀਡਰ ਜਿਹੜੇ ਨੇ ਉਹ ਇਸ ਪ੍ਰੋਸੈਸ ਦੇ ਵਿੱਚੋਂ ਲੰਘ ਕੇ ਆਏ ਹੋਏ ਨੇ, ਉਹ ਵੀ ਜ਼ਮਾਨਤਾਂ ਦੇ ਨੇ। ਅਤੇ ਜੇ ਮਜੀਠੀਏ ਦੀ ਜ਼ਮਾਨਤ ਹੋ ਗਈ, ਜਦੋਂ ਕੇਜਰੀਵਾਲ ਦੀ ਜ਼ਮਾਨਤ ਹੋ ਗਈ, ਜਸ਼ੋਦੀਆ ਦੀ ਹੋ ਗਈ, ਹੋਰਨਾਂ ਦੀ ਹੋ ਗਈ, ਤਾਂ ਮਜੀਠੀਏ ਦੀ ਹੋ ਗਈ ਤਾਂ ਫਿਰ ਕੀ ਹੈ? ਨਾਲੇ ਦੇਖੋ ਗੱਲ ਵੀ ਸਿੱਧੀ ਬਣਦੀ ਆ, ਮਤਲਬ ਇਹ ਪਹਿਲਾਂ ਹੀ ਵੀ ਪਤਾ ਆਇਆ ਸੀ, ਉਦੋਂ ਵੀ ਪ੍ਰੋਗਰਾਮ ਕੀਤਾ ਸੀ, ਇਹ ਜਿਹੜਾ ਕੇਸ ਹੈ ਇਹ ਮਤਲਬ ਡਰੱਗ ਦਾ ਨਹੀਂ, ਡਰੱਗ ਕਰਕੇ ਥੋੜ੍ਹਾ ਅੰਦਰ ਗਿਆ। ਉੱਥੇ ਤਾਂ ਕੇਜਰੀਵਾਲ ਨੇ ਮਾਫ਼ੀ ਮੰਗੀ ਹੋਈ ਆ, ਕੇਜਰੀਵਾਲ ਨੇ ਖੁਦ ਮਾਫ਼ੀ ਮੰਗੀ ਹੋਈ ਆ। ਇਹ ਤਾਂ ਜਿਹੜੀ ਪ੍ਰੋਪਰਟੀਜ਼ ਦੇ ਕੇਸ ਹੈ, ਪ੍ਰੋਪਰਟੀ ਜਾਣੀ ਕਿ ਮਿਸ ਅਪਰੋਪਰੀਏਸ਼ਨ ਦੇ ਕੇਸ ਦੇ ਵਿੱਚ ਸੀਗਾ, ਇਹ ਇੱਕ ਅਕਾਊਂਟਿੰਗ ਕੇਸ ਹੈ, ਨੋਟ ਅ ਕ੍ਰਿਮੀਨਲ ਕੇਸ, ਠੀਕ ਹੈ। ਉਹਦੇ ਵਿੱਚ ਜ਼ਮਾਨਤ ਮਿਲੀ ਹੈ, ਜੱਜ ਨੇ ਕਿਹਾ ਵੀ ਇਹ ਤਾਂ ਅਕਾਊਂਟਿੰਗ ਕੇਸ ਨੇ, ਇਹਨਾਂ ਦੇ ਪਾਸਪੋਰਟ ਜ਼ਬਤ ਕਰ ਲਓ, ਇਹ ਨਹੀਂ ਜਾਣਾ ਨਹੀਂ ਕਿਤੇ, ਵਾਈ ਇਜ਼ ਇਨ ਜੇਲ, ਲੋਡ ਕਿਉਂ ਪਾ ਰਹੇ ਹੋ, ਕਿਉਂ ਰੋਟੀਆਂ ਵਾਧੂ ਦੀਆਂ ਟੈਕਸਪੇਅਰ ਦੇ ਪੈਸੇ 'ਤੇ ਦੇ ਰਹੇ ਹੋ, ਠੀਕ ਹੈ। ਹੀ ਇਜ਼ ਨੋ ਥਰੈਟ ਟੂ ਐਨੀਬਡੀ, ਬੰਦੇ ਨੂੰ ਜ਼ਮਾਨਤ ਉਹਨੂੰ ਨਹੀਂ ਮਿਲਦੀ ਹੁੰਦੀ ਜਿਹੜਾ ਕਮਿਊਨਿਟੀ ਦੇ ਵਿੱਚ ਜਾ ਕੇ ਵੀ ਬੰਦਾ ਮਾਰ ਦੇਣਾ, ਇਹਨੇ ਥਰੈਟ ਹੈ, ਇਹ ਭੱਜ ਜੂਗਾ, ਠੀਕ ਹੈ। ਤੁਸੀਂ ਅਕਾਊਂਟਿੰਗ ਦੇ ਕੇਸ ਦੇ ਵਿੱਚ, ਪੈਸੇ ਦੇ ਕੇਸ ਦੇ ਵਿੱਚ ਥੋੜ੍ਹਾ ਮਤਲਬ ਤੁਸੀਂ ਉਹਨੂੰ ਅੰਦਰ ਡੱਕ ਸਕਦੇ ਹਾਂ, ਠੀਕ ਹੈ। ਉਹ ਗੱਲ ਇਹ ਆ ਵੀ ਜਿੰਨਾ ਭਾਰਾ ਕੇਸ ਹੀ ਨਹੀਂ ਬਣਾਇਆ, ਉਹ ਜੱਜ ਨੂੰ ਵੀ ਨਹੀਂ ਸਮਝ ਆਈ ਵੀ ਹੈ ਕੀ ਹੈ ਕੇਸ, ਉਹ ਇੰਨਾ ਮਤਲਬ ਟਰੱਕਾਂ ਦੇ ਟਰੱਕ ਭਰ ਕੇ ਡਾਕੂਮੈਂਟ ਭਰਦੇ ਵੀ ਉਲਝੇ ਰਹੂਗੇ, ਹੈ ਨਾ। ਪਰ ਉਹ ਇੱਦਾਂ ਨਹੀਂ, ਮਤਲਬ ਉਹਨਾਂ ਦਾ ਉਹ ਗੱਲ ਬਣੀ ਨਹੀਂ, ਹੈ ਨਾ। ਸੋ ਇਸ ਕਰਕੇ ਜਿਹੜਾ ਮੇਰਾ ਇਹ ਸੋਚਣਾ ਹੈ ਕਿ ਜਿੱਦਾਂ ਡੇਰਾ ਬਿਆਸ ਦੇ ਉਹ ਸਾਬਕਾ ਮੁਖੀ ਨੇ, ਹੈ ਨਾ, ਉਹਨਾਂ ਦੀ ਉਹ ਰਿਸ਼ਤੇਦਾਰੀ ਆ ਉਹਨਾਂ ਨਾਲ, ਅਤੇ ਰਿਸ਼ਤੇਦਾਰ ਆਪਣੇ ਰਿਸ਼ਤੇਦਾਰ ਨੂੰ ਮਿਲਣ ਲਈ ਜੇਲ੍ਹ 'ਚ ਜਾ ਵੀ ਸਕਦਾ ਹੈ, ਜਾ ਨਹੀਂ ਸਕਦਾ?
ਬਿਲਕੁਲ ਜੀ,
ਠੀਕ ਹੈ, ਜਾ ਸਕਦਾ ਹੈ ਜੇ ਆਪਾਂ ਲੌਜੀਕਲ ਗੱਲ ਕਰੀਏ। ਜੇ ਆਪਾਂ ਬੇਕਾਰ ਗੱਲਾਂ ਕਰੀਏ, ਉਹ ਤਾਂ ਜੀ ਰੱਬ ਸੀ, ਉਹ ਜੇਲ੍ਹ 'ਚ ਜਾਂਦਾ ਚੰਗਾ ਨਹੀਂ ਲੱਗਦਾ, ਪਰ ਉਹ ਦੇਸ਼ ਰੂਪ 'ਚ ਹੈ, ਜੇ ਰੱਬ ਵੀ ਹੈ ਤਾਂ ਦੇਸ਼ ਰੂਪ 'ਚ ਹੈ ਨਾ, ਠੀਕ ਹੈ। ਉਹਨੂੰ ਇਹ ਗ੍ਰਿਸ਼ਤੀ ਦੇ ਫੰਕਸ਼ਨ ਜਿਹੜੇ ਆ ਉਹ ਸਾਰੇ ਕਰਨੇ ਹੀ ਪੈਣੇ ਆ। ਅਤੇ ਫਿਰ ਉਹ ਆਪਣੇ ਚਲੇ ਗਿਆ ਰਿਸ਼ਤੇਦਾਰ ਨੂੰ ਮਿਲਣ, ਉਹਨੇ ਬਿਆਨ ਦੇ ਦਿੱਤਾ, ਚਲੋ ਉਹਨੂੰ ਸ਼ਾਇਦ ਪਹਿਲਾਂ ਪਤਾ ਹੋ ਜੂਗਾ ਸੀਗਾ ਵੀ ਉਹ ਮੈਨੂੰ ਲੱਗਦਾ ਉਹਨੂੰ ਪਹਿਲਾਂ ਪਤਾ ਸੀਗਾ ਵੀ ਗੁਰਿੰਦਰ ਸਿੰਘ ਹੋਣਾ ਨੂੰ ਵੀ ਇਹਦੀ ਜ਼ਮਾਨਤ ਹੋ ਜਾਣੀ ਆ, ਅਤੇ ਮੈਨੂੰ ਲੱਗਦਾ ਉਹ ਵੀ ਕ੍ਰੈਡਿਟ ਲੈਣ ਦੇ ਚੱਕਰ 'ਚ ਜਾ ਆਇਆ ਅਤੇ ਬਿਆਨ ਦੇ ਦਿੱਤਾ ਅਤੇ 2 ਘੰਟੇ ਮਗਰੋਂ, ਹੈ ਨਾ, ਕਿਉਂਕਿ ਹਾਏ ਹਾਂ ਉਹ ਜ਼ਮਾਨਤ ਹੋ ਗਏ, ਹੈ ਨਾ, ਅਤੇ ਉਹ ਚਲੋ ਉਹਨਾਂ ਦੀ ਚੜ੍ਹਾਈ ਹੋ ਗਈ। ਅਤੇ ਦੂਜੇ ਪਾਸੇ ਚਲੋ ਡੇਰੇ ਵਾਲਿਆਂ ਦੀਆਂ ਗੱਲਾਂ ਕਰਨੀਆਂ ਬੜੀ ਕੁਛ, ਅਤੇ ਚਲੋ ਬਹੁਤ ਵਧੀਆ ਅੱਜ ਦੀ ਕਨਵਰਸੇਸ਼ਨ ਹੋਈ ਆ, ਜਿਸ ਕਾਰਨ ਤੇ ਹੁਣ ਸਮਾਂ ਹੋ ਗਿਆ ਆਪਾਂ ਵੈਸਟਰਨ ਆਸਟ੍ਰੇਲੀਆ ਤੋਂ ਵੀ ਆਪਣੇ ਮਹਿਮਾਨ ਆ ਉਹਨਾਂ ਨੂੰ ਵੀ ਲੈਣਾ, ਉੱਥੋਂ ਵੀ ਫੰਕਸ਼ਨ ਆ ਰਹੇ ਨੇ ਉਹਨਾਂ ਦੇ, ਸੋ
ਠੀਕ ਹੈ,
ਬਹੁਤ ਬਹੁਤ ਧੰਨਵਾਦ, ਵੈਰੀ ਵੈਲ ਡਨ,
ਵਾਹਿਗੁਰੂ ਖਾਲਸਾ
ਵਾਹਿਗੁਰੂ ਜੀ ਕੀ ਫਤਿਹ,
ਖਾਲਸਾ ਵਾਹਿਗੁਰੂ
ਜੀ
ਫਤਿਹ।
ਵਾਹਿਗੁਰੂ ਜੀ। ਸੋ ਇਹ ਸਨ ਜਸਕਰਨ ਸਿੰਘ ਸਾਡੇ ਨਾਲ ਜੁੜੇ ਹੋਏ ਸਨ ਬ੍ਰਿਸਬਨ ਤੋਂ, ਅਤੇ ਸੱਜਣ ਮਿੱਤਰ ਪਿਆਰੇ ਜੁੜੇ ਆ, ਸੁਨੇਹੇ ਵੀ ਆ ਰਹੇ ਆ, ਬਹੁਤ ਬਹੁਤ ਧੰਨਵਾਦ ਆਪ ਸਭ ਦਾ, ਅਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ, ਅਤੇ ਚਲੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਜਾਣਕਾਰੀਆਂ ਤੁਹਾਡੇ ਤੱਕ ਅੱਪੜਦੀਆਂ ਕਰੀਏ। ਮੇਰੇ ਨਾਲ ਜਰਨੈਲ ਸਿੰਘ ਪੌਰ ਸ਼ਾਮਲ ਨੇ ਪਰਥ ਤੋਂ, ਵੈਸਟਰਨ ਆਸਟ੍ਰੇਲੀਆ ਤੋਂ। ਸਤਿ ਸ਼੍ਰੀ ਅਕਾਲ ਜਰਨੈਲ ਜੀ, ਆਇਆਂ ਨੂੰ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੈਂ ਜਰਨੈਲ ਸਿੰਘ ਬਾਰੇ ਦੱਸਦਾ ਕਿ ਇਹ ਸਿੱਖ ਗੁਰਦੁਆਰਾ ਪਰਥ ਦੇ ਮੌਜੂਦਾ ਕਮੇਟੀ ਮੈਂਬਰ ਨੇ ਔਰ ਪ੍ਰਬੰਧਕ ਨੇ ਔਰ ਕਾਫੀ ਦੇਰ ਤੋਂ ਸੇਵਾ ਕਰ ਰਹੇ, ਅਤੇ ਇਹਨਾਂ ਦੇ ਪਿਤਾ ਜੀ ਸਤਿਕਾਰਯੋਗ ਸੁਖਦੇਵ ਸਿੰਘ ਪੌਰ, ਜੋ ਕਿ ਕਾਫੀ ਸਮੇਂ ਤੱਕ ਐਸ ਜੀ ਪੀ ਸੀ ਦੇ ਸੈਕਟਰੀ ਵੀ ਰਹੇ ਨੇ, ਸੇਵਾਦਾਰ ਵੀ ਰਹੇ ਨੇ, ਨੁਮਾਇੰਦੇ ਵੀ ਰਹੇ ਨੇ, ਸੋ ਸਿੱਖੀ ਦੇ ਨਾਲ ਲਵਰੇਜ ਆ ਸਾਰਾ ਪਰਿਵਾਰ, ਅਤੇ ਸਿੱਖ ਵੈਲਿਊਜ਼ ਨੂੰ ਪ੍ਰਮੋਟ ਕਰਦਾ। ਸੋ ਮੌਜੂਦਾ ਜਿਹੜੇ ਚਲੰਤ ਮਾਮਲੇ ਆ ਉਹਨਾਂ 'ਤੇ ਵੀ ਕਾਫੀ ਨਿਗਾਹ ਰੱਖਦੇ ਨੇ, ਅਤੇ ਜਦੋਂ ਪਰਥ ਅਸੀਂ ਜਾਂਦੇ ਹਾਂ ਵੈਸਟਰਨ ਆਸਟ੍ਰੇਲੀਆ ਦੇ ਵਿੱਚ, ਬੜਾ ਸੁਖਾਵਾਂ ਮਾਹੌਲ ਇਹਨਾਂ ਨੇ ਬਣਾਇਆ ਕਮਿਊਨਿਟੀ ਦੇ ਵਿੱਚ। ਜਰਨੈਲ ਮੈਂ ਤੁਹਾਨੂੰ ਕ੍ਰੈਡਿਟ ਦਿੰਦਾ ਕਿ ਜਿਸ ਤਰ੍ਹਾਂ ਸਾਡੇ ਵੀ ਇੱਥੇ ਦੋ ਗੁਰੂ ਘਰ ਹੈ, ਹੁਣ ਮਾਹੌਲ ਕਾਫੀ ਸੁਖਾਵਾਂ ਹੈ, ਪਹਿਲਾਂ ਨਹੀਂ ਸੀਗਾ ਇੰਨਾ, ਪਰ ਹੁਣ ਬਹੁਤ ਸੁਖਾਵਾਂ। ਮੈਨੂੰ ਬੜੀ ਖੁਸ਼ੀ ਹੋਈ ਜਦ ਮੈਂ ਪਿਛਲੀ ਵਾਰੀ ਗਿਆ ਕਿ ਦੋਨੋਂ ਵੱਡੇ ਗੁਰੂ ਘਰ ਜਿਹੜੇ ਨੇ, ਤੁਹਾਡਾ ਆਪਸੀ ਤਾਲਮੇਲ ਜਿਹੜਾ ਬੜਾ ਵਧੀਆ ਆ, ਅਤੇ ਇਸ ਲਈ ਤੁਸੀਂ ਵਧਾਈ ਦੇ ਪਾਤਰ ਹੋ। ਅਤੇ ਇਹਨੂੰ ਮਤਲਬ ਕਮਿਊਨਿਟੀ ਦੇ ਵਿੱਚ ਕਿੱਦਾਂ ਦੇਖਿਆ ਜਾਂਦਾ, ਕਿਉਂਕਿ ਜਦੋਂ ਕਈ ਵਾਰੀ ਅਸੀਂ ਰਾਈਵਲਰੀਜ਼ ਦੇਖਦੇ ਹਾਂ ਇੰਸਟੀਟਿਊਸ਼ਨਸ ਦੀਆਂ ਤਾਂ ਚੰਗਾ ਨਹੀਂ ਲੱਗਦਾ।
ਬਿਲਕੁਲ ਭਾਜੀ, ਇਹ ਜੇ ਆਪਾਂ ਦੇਖੀਏ ਨਾ ਪਿਛਲੇ 5 ਸਾਲ ਪਿੱਛੇ ਜਾਈਏ ਤਾਂ ਜਿਹੜੀ ਕੋਆਰਡੀਨੇਸ਼ਨ ਸੀ ਬਹੁਤ ਘੱਟ ਸੀਗੀ, ਜਦੋਂ ਸਪੈਸ਼ਲੀ ਜਦੋਂ ਕਿਸਾਨੀ ਸੰਘਰਸ਼ ਦੇ ਦੌਰਾਨ ਅਸੀਂ ਇਕੱਠੇ ਹੋ ਕੇ ਪ੍ਰੋਗਰਾਮ ਲਿਖੇ, ਤੇ ਉਸ ਤੋਂ ਬਾਅਦ ਉਹ ਜਿਹੜਾ ਸਾਡੀ ਬੌਂਡਿੰਗ ਸੀ ਦੋਨਾਂ ਗੁਰਦੁਆਰਿਆਂ ਦੀ, ਦੇਖੋ ਉਹਨਾਂ ਦਾ ਪ੍ਰਬੰਧ ਚਲਾਉਣ ਦਾ ਤਰੀਕਾ ਡਿਫਰੈਂਟ ਹੈ, ਸਾਡਾ ਡਿਫਰੈਂਟ ਹੈ, ਬਟ ਕੁਛ ਚੀਜ਼ਾਂ ਨੇ ਜਿੱਥੇ ਆਪਾਂ ਕਾਮਨ ਮਿਨੀਮਮ, ਜਿੱਥੇ ਸੰਗਤ ਦੀ ਭਲਾਈ ਦੇ ਅਸੀਂ ਇਕੱਠੇ ਕੰਮ ਕਰ ਸਕਦੇ ਹਾਂ, ਤੇ ਪਿਛਲੇ 3-4 ਸਾਲ ਤੋਂ ਜਿਹੜੀ ਸਾਡੀ ਕੋਆਰਡੀਨੇਸ਼ਨ ਉਹਨਾਂ ਦੇ ਨਾਲ ਬੜੀ ਵਧੀਆ ਚੱਲ ਰਹੀ ਹੈ, ਤੇ ਅਸੀਂ ਇੱਕ ਦੂਜੇ ਨਾਲ, ਦੋ ਹੀ ਗੁਰਦੁਆਰੇ ਨੇ ਪਰਥ ਦੇ ਵਿੱਚ, ਤੇ ਦੋਨੇ ਹੀ ਅਸੀਂ ਬੜੇ ਪਿਆਰ ਨਾਲ ਤੇ ਜਿੱਥੇ ਵੀ ਹੁੰਦਾ ਇਕੱਠੇ ਕੰਮ ਕਰ ਰਹੇ ਹਾਂ।
ਇਹ ਤੋਂ ਹੀ ਮੋਟੀਵੇਟ ਹੁੰਦੇ ਹਾਂ ਅਸੀਂ ਬਹੁਤ ਹੋਰ ਵੀ, ਅਤੇ ਅਕਸਰ ਮੇਰਾ ਇੰਟਰੈਕਸ਼ਨ ਰਹਿੰਦਾ ਸਾਰੇ ਗੁਰੂ ਘਰਾਂ ਨਾਲ, ਮੈਂ ਐਗਜ਼ਾਮਪਲਸ ਵੀ ਦਿੰਦਾ ਹਾਂ, ਪਰਥ ਦੀ ਦਿੰਦਾ, ਬੁਲਬੁਲਗੇ ਵੀ ਦਿੰਦਾ ਕਿ ਅਸੀਂ ਮਤਲਬ ਕੋਆਰਡੀਨੇਟ ਕਰੀਦਾ, ਹੁਣ ਇੱਥੇ ਨਗਰ ਕੀਰਤਨ ਹੁੰਦਾ ਅਸੀਂ ਇਕੱਠੇ ਮਤਲਬ ਇੱਕ ਦੂਜੇ ਨਾਲ ਕਰ ਲਈਦਾ, ਹੈ ਨਾ, ਅਤੇ ਹੋਰ ਵੀ ਕੋਈ ਜਥੇ ਵੀ ਆਉਂਦੇ ਨੇ। ਮੈਨੂੰ ਯਾਦ ਹੈ ਕਿ ਅਸੀਂ ਇੱਕ ਵਾਰੀ ਕੈਨੇਡਾ ਦੇ ਟੂਰ 'ਤੇ ਗਏ, ਅਤੇ ਐਡਮਿੰਟਨ ਦੇ ਵਿੱਚ ਲੈਕਚਰ ਚੱਲ ਰਿਹਾ ਸੀ, ਅਤੇ ਉੱਥੇ ਸੋਹੀ ਸਾਹਿਬ ਵੀ ਸੀ ਜੋ ਉਦੋਂ ਇਨਫਰਾਸਟ੍ਰਕਚਰ ਮਿਨਿਸਟਰ ਸੀਗੇ, MLA 3-4, ਅਤੇ ਐਡਮਿੰਟਨ ਦੇ ਮੇਅਰ ਸਾਹਿਬ ਵੀ ਉਹ ਸਾਡੇ ਪਿੰਡਾਂ ਦੇ ਲਾਗੇ ਸੀ, ਸਾਨੂੰ ਨਹੀਂ ਸੀ ਪਤਾ ਉਹ ਸਾਰੇ ਸ਼ਾਮਿਲ ਹੈ, ਅਤੇ ਅਸੀਂ ਉੱਥੇ ਗੱਲ ਕਰ ਵੀ ਸਾਡੇ ਆਸਟ੍ਰੇਲੀਆ ਦੇ ਵਿੱਚ ਨਾ ਇੱਕ ਬੜੀ ਬਿਊਟੀ ਆ ਸਾਡੀ ਕਮਿਊਨਿਟੀ ਦੀ, ਕਿ ਅਸੀਂ ਸਾਰੇ ਇਕੱਠੇ ਹਾਂ, ਅਤੇ ਸਾਡੇ ਇੱਕ ਜਥਾ ਆਉਂਦਾ ਅਤੇ ਉਹ ਸਾਰੇ ਆਸਟ੍ਰੇਲੀਆ 'ਚ ਹੀ ਗੁਰਦੁਆਰੇ ਇੱਕ ਦੂਜੇ ਦਾ ਅਰੇਂਜ ਕਰ ਦਿੰਦੇ ਗਾਂਹ 'ਤੇ ਗਾਂਹ, ਅਤੇ ਉਹ ਮੈਨੂੰ ਬਾਅਦ 'ਚੋਂ ਕਹਿੰਦੇ ਸਾਨੂੰ ਵੀ ਗੁਰ ਦੱਸੋ, ਕਨੇਡਾ ਨੂੰ ਵੀ ਇਹ ਦੱਸੋ ਤੁਸੀਂ ਕੀਤਾ ਕਿੱਦਾਂ, ਹੈ ਨਾ, ਵੀ ਇੱਥੇ ਤਾਂ ਮਤਲਬ ਉਹ ਕਨੇਡਾ ਦਾ ਤਾਂ ਚਲੋ ਪੁਰਾਣਾ ਸੱਭਿਅਤਾ ਕਰਕੇ ਥੋੜ੍ਹਾ ਜਿਹਾ ਉਹ ਇੱਧਰ ਨੂੰ ਨਹੀਂ ਆਏ, ਪਰ ਅਸੀਂ ਥੋੜ੍ਹੀ ਕਮਿਊਨਿਟੀ ਕਰਕੇ, ਇੱਕ ਆ ਸਾਡੀ ਜਿਹੜੀ ਗੇਮਸ ਹੁੰਦੀਆਂ ਨੇ ਜਾਂ ਸਾਡਾ ਨੈਸ਼ਨਲ ਮੀਡੀਆ ਵੀ, ਅਸੀਂ ਇਕੱਠੇ ਹਾਂ ਇੱਕ ਦੂਜੇ ਨਾਲ ਮਿਲਦੇ ਵਰਤਦੇ, ਤਾਂ ਜਿਹੜੇ ਵਿੱਚ ਵਿਚਾਲੇ ਬੰਦੇ ਉਹ ਐਜ਼ ਏ ਐਂਕਰ ਦਾ ਕੰਮ ਕਰ ਜਾਂਦੇ ਨੇ ਵਧੀਆ। ਅਤੇ ਜਰਨੈਲ ਇਸੇ ਮੁੱਦੇ ਦੇ ਉੱਤੇ ਨਾ ਥੋੜ੍ਹੀ ਆਪਾਂ ਗੱਲ ਕਰ ਲਈਏ ਕਿ ਉਦੋਂ ਵੀ ਗੱਲ ਹੋਈ ਸੀ ਇਹਨਾਂ ਇਸ਼ੂਜ਼ ਦੇ ਉੱਤੇ, ਵੀ ਸਪੋਰਟਸ ਦੇ ਮਾਮਲੇ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਤੁਸੀਂ ਦੋਨੋਂ ਹੀ ਹੋ, ਹੈ ਨਾ, ਅਤੇ ਉਹ ਕਾਫੀ ਵਧੀਆ ਰੋਲ ਅਦਾ ਕਰ ਰਹੇ ਨੇ ਸਿੱਖ ਗੇਮਾਂ ਦੇ ਵਿੱਚ, ਤੁਸੀਂ ਕਾਫੀ ਦੇਰ ਤੋਂ ਮੈਂਬਰ ਹੋ, ਹੈ ਨਾ, ਅਤੇ ਆਪਣੀਆਂ ਟੀਮਾਂ ਵੀ ਭੇਜਦੇ ਹੋ, ਅਤੇ ਹੁਣ ਤੁਸੀਂ ਇੱਕ ਨਵਾਂ ਕਮਿਊਨਿਟੀ ਗੇਮਸ ਜਿਹੜੀਆਂ ਨੇ ਉਹ ਸ਼ੁਰੂ ਕਰ ਰਹੇ ਹੋ, ਅਤੇ ਪਹਿਲਾ ਸਾਲ ਹੈ, ਇਸ ਦੇ ਬਾਰੇ ਆਪਾਂ ਥੋੜ੍ਹੀ ਜਿਹੀ ਜਾਣਕਾਰੀ ਸਾਂਝੀ ਕਰਨੀ ਹੈ।
ਹਾਂਜੀ ਭਾਜੀ, ਬਿਲਕੁਲ ਭਾਜੀ, ਮੈਂ 2006 ਦੇ ਵਿੱਚ ਆਸਟ੍ਰੇਲੀਆ ਆਇਆ ਸੀਗਾ, ਤੇ 2007 ਦੇ ਵਿੱਚ ਮੈਂ ਜਿਹੜੀਆਂ ਸਿੱਖ ਗੇ ਆਸਟ੍ਰੇਲੀਅਨ ਸਿੱਖ ਗੇਮਸ ਉਹਨਾਂ ਨੂੰ ਵਿਟਨੈਸ ਕੀਤਾ ਸੀਗਾ, ਉੱਥੇ ਕਲੇਟਨ ਮੋਨਾਸ਼ ਯੂਨੀਵਰਸਿਟੀ ਮੈਲਬਰਨ ਦੇ ਵਿੱਚ ਹੋਈਆਂ ਸੀਗੀਆਂ
ਜੀ।
ਤੇ ਉਦੋਂ ਇਸ ਚੀਜ਼ ਨੂੰ ਦੇਖ ਕੇ ਬੜੀ ਖੁਸ਼ੀ ਹੋਈ ਕਿ ਵਿਦੇਸ਼ਾਂ 'ਚ ਆ ਕੇ ਵੀ ਆਪਾਂ ਇੱਕ ਐਸੀ ਚੀਜ਼ ਸ਼ੁਰੂ ਕੀਤੀ ਹੋਈ ਹੈ ਜਿਹੜੀ ਮੇਰੇ ਖਿਆਲ ਹੋਰ ਕਿਸੇ ਮੁਲਕ ਦੇ ਵਿੱਚ ਵੀ ਨਹੀਂ ਹੈਗੀ।
ਜੀ
ਤੇ ਉਹ ਗੇਮਸ ਤੋਂ ਬੜੇ ਇੰਪ੍ਰੈਸ ਹੋਏ ਤੇ 2014 ਦੇ ਵਿੱਚ ਪਰਥ 'ਚ ਹੋਈਆਂ ਸੀ ਗੇਮਾਂ, ਤੇ ਮੈਂ 2009 'ਚ ਬੂਕ ਕੀਤਾ ਸੀ ਪਰਥ, ਤੇ ਉਸ ਟਾਈਮ ਤੇ ਮੈਂ ਗੁਰਦੁਆਰਾ ਸਾਹਿਬ ਦਾ ਜਨਰਲ ਸੈਕਟਰੀ ਸੀਗਾ ਤੇ ਸਾਡੀ ਲੰਗਰ ਦੇ ਵਿੱਚ ਡਿਊਟੀ ਲੱਗੀ ਸੀ, ਤੇ ਅਸੀਂ ਉਸ ਚੀਜ਼ ਨੂੰ ਵੀ ਕਾਫੀ ਦੇਖਿਆ। ਤੇ ਉਸ ਤੋਂ ਬਾਅਦ ਅਸੀਂ ਲਗਾਤਾਰ ਟੀਮਾਂ ਭੇਜੀਆਂ, ਸਿਰਫ ਇੱਕ ਸਾਲ ਗੁਲਗੁਲ ਕੇ ਨਹੀਂ ਭੇਜ ਸਕੇ ਸੀ ਕਿਉਂਕਿ ਉਦੋਂ ਕੋਵਿਡ ਦੀਆਂ ਰਿਸਟ੍ਰਿਕਸ਼ਨ
ਕੋਵਿਡ।
ਸੀਗੀਆਂ ਜਿਹੜਾ 2022 ਦੇ ਵਿੱਚ, ਤੇ ਉਸ ਤੋਂ 14 ਤੋਂ ਲੈ ਕੇ ਹੁਣ 26 ਤੱਕ ਅਸੀਂ ਹਮੇਸ਼ਾ ਟੀਮਾਂ ਭੇਜ ਰਹੇ। ਤੇ ਮੈਂ ਦੱਸਣਾ ਚਾਹੁੰਦਾ ਕਿ ਜਿਹੜੀਆਂ ਇਸ ਵਾਰ ਹੈ ਸਾਡੀ ਹੁਣ ਦੀ ਹਾਈਐਸਟ ਪਾਰਟਿਸਿਪੇਸ਼ਨ ਹੋਏ ਕਿਸੇ ਗੁਰਦੁਆਰਾ ਪਰਥ ਦੀ, ਜਿਹਦੇ ਵਿੱਚ ਅਸੀਂ 4 ਨੈੱਟ ਤੇ 3 ਨੈੱਟਬਾਲ ਦੀਆਂ ਟੀਮਾਂ ਭੇਜ ਰਹੇ ਹਾਂ ਜੀ, ਇੱਕ ਵਾਲੀਬਾਲ ਦੀ ਟੀਮ ਭੇਜ ਰਹੇ ਹਾਂ ਤੇ ਇੱਕ ਹਾਕੀ ਦੀ ਟੀਮ ਭੇਜ ਰਹੇ ਹਾਂ। ਸੋ ਇਹ ਹੁਣ ਤੱਕ ਦੀ ਸਾਡੀ ਯਾਨੀ ਕਿ 45 ਦੇ ਕਰੀਬ ਜਿਹੜੇ ਸਾਡੇ ਐਥਲੀਟ ਉੱਥੇ ਗੇਮਾਂ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ।
ਪਰਥ
ਜਿਹੜੀ ਪ੍ਰੋਬਲਮ ਮੈਂ,
ਪਰਥ ਦੀ ਸੋਰੀ ਮੈਂ ਥੋੜ੍ਹੀ ਗੱਲ ਹੋਰ ਐਡ ਕਰਦਾ ਕਿਉਂਕਿ ਮੈਂ 3-4 ਸਾਲ ਲੀਡ ਕੀਤਾ ਇਸ ਔਰਗਨਾਈਜੇਸ਼ਨ ਨੂੰ। ਉਹ ਪਰਥ ਦੀ ਪ੍ਰੋਬਲਮ ਹਮੇਸ਼ਾ ਇਹੀ ਰਹੀ ਹੈ ਕਿ ਜਿਹੜੀ ਦੂਰੀ ਹੈ, ਤੁਹਾਨੂੰ ਇੰਡੀਆ ਜਾਣਾ ਨੇੜੇ ਪੈਂਦਾ, ਸਸਤਾ ਪੈਂਦਾ, ਅਤੇ ਇੱਧਰ ਈਸਟ ਕੋਸਟ 'ਤੇ ਆਉਣਾ ਜਿਹੜਾ ਆ ਉਹ ਮਹਿੰਗਾ ਪੈਂਦਾ ਆ। ਅਤੇ ਉਹ ਜਿਹੜੀ ਜਿੱਦਾਂ ਹੁਣ ਤੁਸੀਂ 1 ਸਾਲ ਕਰਾਉਂਦੇ ਹੋ ਅਤੇ ਉਹ ਤਾਂ ਠੀਕ ਹੈ, ਖਰਚਾ ਵੀ ਹੁੰਦਾ, ਪਰ ਜਿਹੜਾ ਤੁਹਾਡਾ ਖਰਚਾ ਹਰੇਕ ਸਾਲ ਹੁੰਦਾ ਆ ਇੱਧਰ ਨੂੰ ਆਉਣ ਜਾਣ ਦੇ ਵਿੱਚ ਦੂਰੀ ਕਾਰਨ, ਉਹ ਇੱਕ ਬਹੁਤ ਵੱਡੀ ਸਮੱਸਿਆ। ਅਤੇ ਇਹਦਾ ਇੱਕ ਹੋਰ ਵੀ ਪ੍ਰੋਬਲਮ ਹੈ ਕਿ ਜਿਸ ਹਿਸਾਬ ਨਾਲ ਸਾਡੀ ਪਾਪੂਲੇਸ਼ਨ ਵੈਸਟਰਨ ਆਸਟ੍ਰੇਲੀਆ 'ਚ ਵਧੀ ਆ, ਉਸ ਹਿਸਾਬ ਨਾਲ ਜਿਹੜੀ ਰੀਪ੍ਰਜੈਂਟ, ਹੁਣ ਤੁਸੀਂ 3 ਟੀਮਾਂ ਤੁਸੀਂ ਕਹਿ ਰਹੇ ਹੋ, 4, ਅਤੇ ਸਾਵਾ ਦੀਆਂ 2 ਟੀਮਾਂ ਹੋਣਗੀਆਂ, ਸ਼ਾਇਦ ਵੱਧ ਤੋਂ ਵੱਧ 50-60 ਪਲੇਅਰ ਹੋ ਜਾਣਗੇ, ਹੈ ਨਾ, ਅਤੇ ਕੁੱਲ ਮਿਲਾ ਕੇ 100 ਹੋ ਜਾਣਗੇ, ਹੈ ਨਾ। ਤੋ ਇਸ ਵਾਰੀ ਕਹਿ ਰਹੇ ਆ ਵੀ 9,000 ਦੇ ਕਰੀਬ ਪਲੇਅਰ ਪਾਰਟੀਸਪੈਂਟਸ ਹੋਣਗੇ, ਚਲੋ ਪਲੇਅਰ ਤਾਂ ਮੈਂ ਸੋਚਦਾ ਵੀ 5 ਜਾਂ 6 ਹਜ਼ਾਰ ਦੇ ਕਰੀਬ ਹੋਣਗੇ, ਦੈਟਸ ਨਥਿੰਗ ਜਿਹੜੀ ਮਤਲਬ ਉਹ ਇੱਕ ਇੱਕ ਲਿਮਿਟੇਸ਼ਨ ਬਣੀ ਹੋਈ ਹੈ ਵੀ ਜਿਹੜਾ ਟਰੈਵਲ ਕਰਨਾ, ਅਤੇ ਸਾਰੇ ਪਲੇਅਰ ਪਾਰਟੀਸਪੇਟ ਨਹੀਂ ਕਰ ਸਕਦੇ, ਹੈ ਨਾ, ਜੇ ਕਰਨਾ ਚਾਹੁਣ ਵੀ ਉਹਨਾਂ ਦੇ ਪੇਰੈਂਟਸ ਨਹੀਂ ਜਾ ਸਕਦੇ ਕਈ ਵਾਰੀ, ਨਾਲ ਛੁੱਟੀਆਂ ਨਹੀਂ ਮਿਲਦੀਆਂ, ਫਿਰ ਜ਼ਿੰਮੇਵਾਰੀ ਵੀ ਚੱਕਣੀ ਹੁੰਦੀ, ਹੈ ਨਾ। ਸੋ ਇਹ ਪ੍ਰੋਬਲਮ ਜਿਹੜੀ ਹੈ ਕਿੱਦਾਂ ਟੈਕਲ ਕੀਤੀ ਤੁਸੀਂ ਕਰ ਰਹੇ ਹੋ?
ਭਾਈ ਦੇਖੋ, ਜਿਹੜੀਆਂ ਇਹ ਗੇਮ ਜਿਹੜੇ ਸਾਡੇ ਸੀਨੀਅਰਸ ਮੇਰੇ ਤੋਂ ਪਹਿਲਾਂ ਪ੍ਰਧਾਨ ਰਹੇ ਨੇ ਜਾਂ ਸਾਡੇ ਤੋਂ ਪਹਿਲਾਂ ਕਮੇਟੀਆਂ 'ਚ ਕੰਮ ਕਰਦੇ, ਉਹ ਹਮੇਸ਼ਾ ਇਹੀ ਗੱਲ ਕਰਦੇ ਰਹੇ ਆ ਕਿ ਆਪਾਂ ਨੂੰ ਆਪਣੀਆਂ ਗੇਮਾਂ ਇੱਥੇ ਜ਼ਰੂਰ ਕਰਨੀਆਂ ਚਾਹੀਦੀਆਂ ਜਿੱਥੇ ਆਸਟ੍ਰੇਲੀਅਨ ਗੇਮਸ ਦਾ ਆਪਾਂ ਜਾਣਦੇ ਹਾਂ ਵੀ ਇੱਥੇ ਬੱਚਿਆਂ ਨੂੰ ਇੱਥੇ ਮਿਸ ਆਊਟ ਹੋ ਰਹੇ। ਸੋ ਇਹ ਚੀਜ਼ ਮੈਂ ਸਿਡਨੀ ਜਦੋਂ ਲਾਸਟ ਈਅਰ ਗੇਮਾਂ ਤੇ ਗਿਆ ਸੀਗਾ ਤੇ ਉਦੋਂ ਮੈਂ ਇਹ ਦੇਖਿਆ ਕਿ ਵੀ ਸੌਕਰ ਦੀਆਂ 50-50 ਟੀਮਾਂ ਜਾਣੀ ਕਿ ਕਾਫੀ ਜੂਨੀਅਰ ਬੱਚਿਆਂ ਦੀਆਂ। ਫਿਰ ਇੱਥੇ ਆ ਕੇ ਅਸੀਂ ਥੋੜਾ ਜਿਹਾ ਡਾਟਾ ਇਕੱਠਾ ਕੀਤਾ ਤੇ ਮੈਂ ਇੱਥੇ ਸਾਡੇ 6 ਜਿਹੜੇ ਗੁਰਮੁਖੀ ਵਿਦਿਆਲਿਆ ਜਾਂ ਪੰਜਾਬੀ ਸਕੂਲ ਜਿਹੜੇ ਰਜਿਸਟਰਡ ਚੱਲ ਰਹੇ ਆ ਇੱਥੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ, ਅਸੀਂ ਉਹਨਾਂ ਨਾਲ ਮੀਟਿੰਗ ਕੀਤੀ। ਅਸੀਂ ਜੋ ਡਾਟਾ ਕਲੈਕਟ ਕੀਤਾ, ਸਾਡੇ ਕੋਲ 1600 ਦੇ ਕਰੀਬ ਜਿਹੜਾ ਬੱਚਾ ਉਹਨਾਂ ਸਕੂਲਾਂ ਦੇ ਵਿੱਚ ਜਿਹੜਾ ਪ੍ਰਾਇਮਰੀ ਏਜ ਦਾ ਸਕੂਲ ਦੀ ਏਜ ਦਾ ਉਹ ਬੱਚਾ ਪੜ੍ਹ ਰਿਹਾ ਸੀਗਾ।
ਅੱਛਾ,
ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਕਿ ਮੇਰੇ ਘਰ 40-50 ਤੋਂ ਬਾਅਦ ਸਾਡੀ ਰੀਪ੍ਰੈਜੈਂਟੇਸ਼ਨ ਕਦੀ ਹੋਈ ਨਹੀਂ ਪੜ੍ਹਦੀ। ਸੋ ਅਸੀਂ ਚਾਹੁੰਦੇ ਸੀਗੇ ਕਿ ਜਿਹੜਾ 1600 ਬੱਚਾ ਸਾਡਾ ਮਿਸ ਆਊਟ ਹੋ ਰਿਹਾ ਆ ਵੀ ਉਹਨਾਂ ਦੇ ਲਈ ਕੋਈ ਇੱਥੇ ਲੋਕਲ ਪਲੇਟਫਾਰਮ ਹੋਵੇ ਤੇ ਜਿੱਥੇ ਉਹ ਪਾਰਟਿਸਿਪੇਟ ਕਰਨ, ਤੇ ਜਿਹੜੇ ਬੱਚੇ ਸਿੱਖ ਗੇਮਸ ਦੇ ਲਈ ਜਾ ਰਹੇ ਉਹਨਾਂ ਦੀ ਤਿਆਰੀ ਹੋਵੇ, ਤੇ ਜਿਹੜੇ ਬੱਚੇ ਮਿਸ ਆਊਟ ਕਰ ਰਹੇ ਇੱਥੇ ਕਰਨ, ਤੇ ਇਹਦਾ ਆਉਣ ਵਾਲੇ ਟਾਈਮ ਦੇ ਵਿੱਚ ਆਸਟ੍ਰੇਲੀਅਨ ਸਿੱਖ ਗੇਮਸ ਨੂੰ ਬਹੁਤ ਵੱਡਾ ਹੁੰਗਾਰਾ ਮਿਲਣਾ, ਕਿਉਂਕਿ ਇਹਨਾਂ ਬੱਚਿਆਂ ਨੂੰ ਜਦੋਂ ਕੰਪੀਟੀਸ਼ਨ ਦੀ ਵਿੱਚ ਪੈਣਗੇ ਇਹਨਾਂ ਨੂੰ ਪਤਾ ਲੱਗੇਗਾ ਕਿ ਅਸੀਂ ਜਾ ਸਕਦੇ ਹਾਂ। ਸੋ ਪੂਰਾ ਸਾਲ ਆਪਣੀ ਤਿਆਰੀ ਪੇਰੈਂਟਸ ਵੀ ਕਰਨਗੇ ਤੇ ਗੇਮਾਂ ਦੇ ਵਿੱਚ ਪਾਰਟਿਸਿਪੇਸ਼ਨ ਕਰ ਸਕਣਗੇ। ਤੇ ਜਿਹੜਾ ਇਹ ਮੇਨ ਮਕਸਦ ਇਹੀ ਹੈ ਕਿ ਜਿਹੜੇ ਸਾਡੇ ਇੱਥੇ ਬੱਚੇ ਮਿਸ ਆਊਟ ਹੋ ਰਹੇ ਸੀ ਵੀ ਉਹਨਾਂ ਨੂੰ ਇੱਕ ਪਲੇਟਫਾਰਮ ਦਿੱਤਾ ਜਾਵੇ। ਵੈਸੇ ਮੈਂ ਇੱਕ ਗੱਲ ਇਹ ਦੱਸਣਾ ਚਾਹੁੰਦਾ ਵੀ ਦੋਨੇ ਗੁਰਦੁਆਰਾ ਸਾਹਿਬ ਆਪਣੇ ਆਪਣੇ ਲੈਵਲ ਤੇ ਹਰ ਸਾਲ 2 ਸਪੋਰਟਸ ਇਵੈਂਟਸ ਕਰਦੇ ਆ, ਇੱਕ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਤੇ ਇੱਕ ਵਿਸਾਖੀ ਜਦੋਂ ਹੁੰਦੀ ਹੈ ਖਾਲਸਾ ਸਾਜਨਾ ਦਿਵਸ ਤੇ। ਪਰ ਇਹ ਸਿਰਫ ਹੁਣ ਇੱਕ ਇਕੱਠਾ ਉਪਰਾਲਾ, ਸਾਡੇ ਨਾਲ 6 ਤੋਂ 4 ਸਕੂਲ ਜਿਹੜੇ ਆ ਉਹ ਜੁੜੇ ਹੋਏ ਨੇ, ਗੁਰਦੁਆਰਾ ਸਾਹਿਬ ਜਿਹੜਾ ਕੈਨੀਵੇਲ ਪੂਰਾ ਸਾਡੇ ਨਾਲ ਹੈ, ਇਸੇ ਤਰ੍ਹਾਂ ਜਿਹੜਾ ਇੱਕ ਬਨਬਰੀ ਦੇ ਵਿੱਚ ਗੁਰਦੁਆਰਾ ਸਾਹਿਬ ਬਣ ਰਿਹਾ ਆ ਉਹ ਵੀ ਸਾਡੇ ਨਾਲ, ਉਹ ਵੀ ਬੱਚੇ ਭੇਜ ਰਹੇ ਨੇ ਉਹ, ਤੇ ਇੱਕ ਸਾਡਾ ਜਿਹੜਾ ਓਲਡ ਬਰੀ ਦੇ ਵਿੱਚ ਗੁਰਦੁਆਰਾ ਸਾਹਿਬ ਬਣ ਰਿਹਾ ਉਹ ਵੀ ਸਾਡੇ ਨਾਲ ਆ। ਸੋ ਤਕਰੀਬਨ 2 ਸਕੂਲਾਂ ਨੇ ਹਜੇ ਸਾਨੂੰ ਕਨਫਰਮੇਸ਼ਨ, ਕਿਉਂਕਿ ਸਕੂਲ ਹਜੇ ਰੀਸੈਂਟਲੀ ਖੁੱਲੇ ਨੇ, ਪਰ ਸਾਡੇ ਨਾਲ ਤਕਰੀਬਨ ਇਹ ਸਾਰੀਆਂ ਜਥੇਬੰਦੀਆਂ ਸਾਡੇ ਨਾਲ ਰਲ ਕੇ ਕੰਮ ਕਰ ਰਹੀਆਂ।
ਜਨਰਲ 2 ਕੁਐਸਚਨ ਅਹਿਮ ਹੈ। ਪਹਿਲਾਂ ਤਾਂ ਮਤਲਬ ਇਹ ਗੱਲਬਾਤ ਵੀ ਚੱਲੀ ਹੈ ਕਿ ਰਿਊਮਰਸ ਚੱਲੇ ਨੇ, ਵੈਸੇ ਪਤਾ ਨਹੀਂ ਕਿੰਨੀ ਸਹੀ ਹੈ, ਕਿ ਪਰਥ ਵਾਲੇ ਜੀ ਆਪਣੀਆਂ ਗੇਮਾਂ ਸ਼ੁਰੂ ਕਰਨ ਲੱਗੇ ਸੀ, ਗੇਮ ਸ਼ੁਰੂ ਕਰਨ ਲੱਗੇ ਆ। ਮਤਲਬ ਇਹਦੇ ਬਾਰੇ ਤੁਸੀਂ ਇੱਕ ਵਾਰੀ ਸਪਸ਼ਟ ਆਪਣੇ ਲਫ਼ਜ਼ਾਂ ਦੇ ਵਿੱਚ ਕਰ ਦਿਓ।
ਭਾਜੀ ਅਸੀਂ ਮੈਂ ਪਹਿਲਾਂ ਵੀ ਮੇਰੀ ਪੋਡਕਾਸਟ ਹੋਇਆ ਸੀ, ਮੈਂ ਉਹਦੇ ਵਿੱਚ ਵੀ ਇਹ ਗੱਲ ਕਲੀਅਰ ਕੀਤੀ ਸੀਗੀ, ਤੇ ਮੈਂ ਅੱਜ ਵੀ ਇਸ ਤੁਹਾਡੇ ਮਾਧਿਅਮ ਰਾਹੀਂ ਵੀ ਮੈਂ ਇਹ ਦੱਸਣਾ ਚਾਹੁੰਦਾ ਕਿ ਦੇਖੋ ਬਿਲਕੁਲ ਵੀ ਸਾਡਾ ਇਹ ਜਿਹੜਾ ਗੇਮਾਂ ਕਰਾਉਣਾ ਕੋਈ ਵੱਖਰਾ ਨਹੀਂ ਆ, ਵੀ ਅਸੀਂ ਆਸਟ੍ਰੇਲੀਅਨ ਸੀ ਗੇਮਸ ਦੀ ਮਜ਼ਬੂਤੀ ਲਈ ਕੰਮ ਕਰਾਂਗੇ, ਉੱਥੇ ਟੀਮਾਂ ਭੇਜਦੇ ਆ, ਭੇਜਦੇ ਰਹਾਂਗੇ। ਇਹ ਸਿਰਫ ਤਾਂ ਸਿਰਫ ਜਿਹੜੇ ਬੱਚੇ ਸਾਡੇ ਮਿਸ ਆਊਟ ਹੋ ਰਹੇ ਸੀ, ਜਿਨ੍ਹਾਂ ਨੂੰ ਇੱਥੇ ਕੋਈ ਏਡਾ ਪ੍ਰਚਾਰ ਵੀ ਨਹੀਂ ਹੋ ਰਿਹਾ ਸੀ, ਯਾਨੀ ਕਿ ਆਸਟ੍ਰੇਲੀਅਨ ਸੀ ਗੇਮ, ਜੇ ਤੁਸੀਂ ਦੇਖੋ ਜੇ ਇੱਥੇ ਪ੍ਰੋਪਰ ਪ੍ਰਚਾਰ ਹੁੰਦਾ ਤਾਂ ਟੀਮਾਂ ਸਾਡੀਆਂ ਬਹੁਤ ਜਾ ਸਕਦੀ ਸੀ। ਇੱਕ ਅਸੀਂ ਬਹੁਤ ਦੂਰ ਹੋਣ ਕਰਕੇ ਸਾਡੇ ਬੱਚੇ ਮਿਸ ਆਊਟ ਹੋ ਰਹੇ ਆ, ਤੇ ਇਹ ਸਿਰਫ ਤੇ ਸਿਰਫ WA ਰੈਜੀਡੈਂਟਸ ਦੇ ਲਈ ਆ, ਤੇ ਇਹ ਸਿਰਫ ਬੱਚਿਆਂ ਨੂੰ ਇੱਕ ਇਨਕਰੇਜਮੈਂਟ ਕਰਨ ਦੇ ਲਈ ਇਹ ਕੰਪੀਟੀਸ਼ਨ ਆ। ਇਹ ਨਾ ਅਸੀਂ ਕੋਈ ਬਹੁਤ ਵੱਡਾ ਪ੍ਰੋਗਰਾਮ ਨਹੀਂ ਕਰ ਰਹੇ, ਅਸੀਂ ਸਿਰਫ ਜਿੱਥੇ ਗੇਮਸ ਹੋਣਗੀਆਂ ਉੱਥੇ ਗੇਮਸ ਹੋਣਗੀਆਂ, ਤੇ ਸ਼ਾਮ ਨੂੰ ਹਰ ਰੋਜ਼ ਗੇਮਸ ਤੋਂ ਬਾਅਦ ਇੱਕ ਕੀਰਤਨ ਦਰਬਾਰ, ਜਿਹਦੇ 'ਚ ਸਾਡੇ ਨਾਮੀ ਜਥੇ ਜਿੱਦਾਂ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਤੇ ਹੋਰ ਜਥੇ ਆਉਣਗੇ, ਸੋ ਬੱਚੇ ਸਵੇਰੇ ਖੇਡਣਗੇ ਤੇ ਸ਼ਾਮ ਨੂੰ ਗੁਰਘਰ ਕੀਰਤਨ ਦਰਬਾਰ ਹੋਣਗੇ। ਇਹਦੀ ਓਪਨਿੰਗ ਵੀ ਗੁਰਦੁਆਰਾ ਸਾਹਿਬ ਹੀ ਹੋਏਗੀ ਗੇਮਾਂ ਦੀ, ਕਲੋਜ਼ਿੰਗ ਵੀ ਗੁਰਦੁਆਰਾ ਸਾਹਿਬ ਹੀ
ਠੀਕ।
ਹੋਵੇਗੀ।
ਇਹ ਤਾਂ
ਸੋ ਇਹ ਗੇਮਾਂ ਕੇਵਲ ਤੇ, ਹਾਂਜੀ
ਇਹ
WA
ਬਾਹਰੋਂ ਬਾਹਰੋਂ ਨਹੀਂ ਕੋਈ ਵੀ ਟੀਮ ਇਨਵਾਈਟ ਕੀਤੀ ਜਾ ਰਹੀ ਜਾਂ ਪਾਰਟਿਸਿਪੇਟ ਕਰ ਰਹੇ?
ਨਹੀਂ ਨਹੀਂ ਭਾਜੀ, ਇਹ ਸਿਰਫ ਲੋਕਲ ਬੱਚੇ ਜਿਹੜੇ ਸਪੈਸ਼ਲੀ ਜਿਹੜੇ ਸਾਡੇ ਪੰਜਾਬੀ ਸਕੂਲਾਂ 'ਚ ਬੱਚੇ ਪੜ੍ਹ ਰਹੇ ਨੇ, ਉਹਨਾਂ ਨੂੰ ਇਨਕਰੇਜ ਕੀਤਾ ਜਿਹੜੇ ਬੱਚੇ ਮਿਸ ਆਊਟ ਹੋ ਰਹੇ ਆ।
ਠੀਕ।
ਸੋ ਇਹ ਆਉਣ ਵਾਲੇ ਟਾਈਮ ਜਿਵੇਂ ਤੁਹਾਨੂੰ ਪਤਾ ਨੈਕਸਟ ਈਅਰ ਪਰਥ 'ਚ ਗੇਮਾਂ ਆ, ਜੇ ਅਸੀਂ ਆਹ ਕੰਮ ਕਰਾਂਗੇ ਜਿਹੜੀਆਂ ਪਰਥ ਦੀਆਂ ਗੇਮਾਂ, ਕਿਉਂਕਿ ਈਸਟਰਨ ਸਟੇਟਸ ਤੋਂ ਪਰਥ ਟੀਮਾਂ ਵੀ ਘੱਟ ਆਉਂਦੀਆਂ ਨੇ ਖਰਚੇ ਕਰਕੇ, ਸੋ ਐਟਲੀਸਟ ਜਿਹੜਾ ਪਰਥ ਵਾਲਾ ਕੰਪੀਟੀਸ਼ਨ ਜਿਹੜਾ ਗੇਮਾਂ ਦਾ ਹੋਏਗਾ, ਕਿਉਂਕਿ ਜੇ ਅਸੀਂ ਆਹ ਟੀਮਾਂ ਤਿਆਰ ਕਰਾਂਗੇ ਸਾਰੇ ਉਹ 'ਚ ਪਾਰਟਿਸਿਪੇਟ ਵੀ ਕਰ
ਪਾਰਟਿਸਿਪੇਟ।
ਸਕਦੇ।
ਅੱਛਾ, ਕਿੰਨੀਆਂ ਕੁ ਟੀਮਾਂ ਐਂਟਰੀ ਦੇ ਚੁੱਕੀਆਂ ਨੇ? ਮਤਲਬ
ਭਾਈ ਸਾਡੇ ਕੋਲ 50 ਦੇ ਕਰੀਬ ਜਿਹੜੀਆਂ ਟੀਮ ਰਜਿਸਟ੍ਰੇਸ਼ਨ ਹੋਈਆਂ ਨੇ, ਬੱਕਰੀਆਂ ਟੋਟਲ 9 ਸਪੋਰਟਸ ਹੈਗੀਆਂ, ਤੇ ਸਾਡੇ ਕੋਲ 200 ਦੇ ਕਰੀਬ ਇੰਡੀਵਿਜੁਅਲ ਰਜਿਸਟ੍ਰੇਸ਼ਨ ਦਾ, ਸੋ ਸਾਨੂੰ ਲੱਗ ਰਿਹਾ ਕਿ 500-600 ਬੱਚਾ ਇਹਨਾਂ ਗੇਮਾਂ 'ਚ ਪਾਰਟਿਸਿਪੇਟ ਕਰੇਗਾ।
ਇਹ ਕਾਫੀ ਵੱਡਾ ਨੰਬਰ ਹੈ, ਤੇ ਮੈਨੂੰ ਲੱਗਦਾ ਕਿ ਅਗਰ ਸਕਸੈਸਫੁਲ ਹੋ ਗਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਇਹ ਤੁਹਾਡਾ ਐਨੂਅਲ ਇਵੈਂਟ ਬਣ ਜਾਏਗਾ। ਮੈਂ ਇੱਥੇ ਮਾੜਾ ਜਿਹਾ ਦੱਸਦਾ, ਇਹ ਸਪੋਰਟਸ ਲੀਡ ਮੈਨੇਜਰ ਹੈਗੇ ਨੇ ਆਪਾਂ ਗੁਰਦੁਆਰਾ ਸਾਹਿਬ ਦੇ ਸਾਈਟ ਤੋਂ ਤੁਸੀਂ ਦੇਖ ਸਕਦੇ ਆ, ਕਿ ਮੈਂ ਇੱਥੇ ਥੋੜ੍ਹੀ ਇਹ ਗੱਲ ਦੱਸਦਾ ਕਿ ਜਿਹੜੀਆਂ ਸਿੱਖ ਗੇਮਸ ਤੋਂ 1-1.5 ਮਹੀਨਾ ਪਹਿਲਾਂ ਗੇਮਾਂ ਰੱਖੀਆਂ ਗਈਆਂ, ਅਤੇ ਇੱਕ ਤਰ੍ਹਾਂ ਨਾਲ ਇਹਨੂੰ ਤਿਆਰੀ ਦੇ ਰੂਪ ਦੇ ਵਿੱਚ ਵੀ ਆਪਾਂ ਦੇਖ ਸਕਦੇ ਹਾਂ ਕਿ ਇਹਦੇ 'ਚੋਂ ਜੇ ਅਗਰ ਸਿੱਖ ਗੇਮਸ ਕਮੇਟੀ ਜਾਂ ਤੁਹਾਡੇ ਨਾਲ ਤਾਲਮੇਲ ਕਰਕੇ ਇਹਨਾਂ 'ਚੋਂ ਜਿਹੜੀਆਂ ਜੇਤੂ ਟੀਮਾਂ ਆ ਉਹਨਾਂ ਨੂੰ ਲੈ ਕੇ ਜਾਣ, ਹੈ ਨਾ, ਐਂਟਰੀਆਂ ਦੇਣ, ਤਾਂ ਫਿਲਟਰੇਸ਼ਨ ਪ੍ਰੋਸੈਸ ਵੀ ਇੱਥੇ ਵਰਤਿਆ ਜਾ ਸਕਦਾ। ਅਤੇ ਜਿਹੜੀ ਕਿ ਇੱਕ ਪੋਲਿਸੀ ਸੀਗੀ ਜਦੋਂ ਐਂਡ ਦੇ ਵਿੱਚ ਅਸੀਂ ਬਣਾਈ ਸੀਗੀ, ਵੀ ਟੀਮਾਂ ਇੰਨੀਆਂ ਹੋ ਗਈਆਂ ਸਿੱਖ ਗੇਮਸ ਦੇ ਵਿੱਚ, ਗਰਾਊਂਡਾਂ ਨਹੀਂ ਲੱਭਦੀਆਂ, ਸੋ ਲੋਕਲ ਕਮੇਟੀਆਂ ਬਣੀਆਂ ਸੀ, ਉਹਨਾਂ ਨੇ ਟੂਰਨਾਮੈਂਟ ਕਰਾਉਣੇ ਸੀਗੇ, ਉਹਨਾਂ ਦੇ ਵਿੱਚੋਂ ਚੋਣਵੀਆਂ ਜਿਹੜੀਆਂ ਟੀਮਾਂ ਕੱਢ ਕੇ, ਇੱਦਾਂ ਕਹਿ ਲਓ ਕਿ ਗੇਮਾਂ ਨੂੰ ਮਤਲਬ ਸਟੇਟਾਂ 'ਚ ਪਹਿਲਾਂ ਕਰਾ ਕੇ ਅਤੇ ਫਿਰ ਨੈਸ਼ਨਲ ਕਰਾਉਣਾ ਸੀ, ਅਤੇ ਉੱਥੇ ਮਤਲਬ ਚੋਟੀ ਦੀਆਂ ਟੀਮਾਂ ਪਹੁੰਚਣੀਆਂ ਸੀਗੀਆਂ। ਸੋ ਇਹ ਇੱਕ ਸਟੈਪ ਹੋ ਸਕਦਾ ਅਗਰ ਇਹਨੂੰ ਪੋਜ਼ਿਟਿਵਲੀ ਇੱਧਰ ਨੂੰ ਦੇਖਿਆ ਜਾਵੇ।
ਬਿਲਕੁਲ ਭਾਈ, ਅਸੀਂ ਦੇਖੋ ਇਹ ਗੱਲ ਕਲੀਅਰ ਕਰਦੇ ਹਾਂ ਵੀ ਸਾਡਾ ਜਿਹੜੀ ਆਸਟ੍ਰੇਲੀਅਨ ਸਿੱਖ ਗੇਮਸ ਦੀ ਦਾ ਨੈਸ਼ਨਲ ਬੋਡੀ ਆ ਜਾਂ ਲੋਕਲ ਬੋਡੀ ਆ, ਅਸੀਂ ਉਹਨਾਂ ਨਾਲ ਰਲ ਕੇ ਕੰਮ ਕਰਨਾ ਚਾਹੁੰਦੇ ਹਾਂ, ਸਾਡਾ ਕੋਈ ਉਹਨਾਂ ਨਾਲ ਐਸਾ ਏਦਾਂ ਨਹੀਂ ਹੈ ਵੀ ਅਸੀਂ ਕੁਛ ਅਲੱਗ ਕਰਨਾ ਚਾਹੁੰਦੇ ਹਾਂ। ਇਹਦੀ ਜਿਹੜੀ ਮੇਨ ਭਾਵ ਹੈ ਜਿਹੜੀ ਇਹਦੇ ਪਿੱਛੇ ਸੀ, ਜਿਹੜੇ ਸਾਡੇ ਬੱਚੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹਨਾਂ ਗੇਮਾਂ ਤੋਂ ਮਿਸ ਆਊਟ ਹੋ ਰਹੇ ਸੀ, ਉਹਨਾਂ ਨੂੰ ਇੱਕ ਪਲੇਟਫਾਰਮ ਦਿੱਤਾ ਸੀਗਾ, ਤੇ ਇਹੀ ਬੱਚੇ ਅੱਗੇ ਜਾ ਕੇ ਉਹਨਾਂ ਗੇਮਾਂ 'ਚ ਰੀਪ੍ਰੈਜ਼ੈਂਟ ਵੀ ਕਰਨਗੇ।
ਠੀਕ। ਤੇ ਇਹਦੇ ਵਿੱਚ ਚਲੋ ਇਹ ਸਪੋਰਟਸ ਦਾ ਤੁਸੀਂ ਦੱਸੀਆਂ ਆ, ਅਤੇ ਇੱਕ ਇਨਫੋਰਮੇਸ਼ਨ ਤੁਸੀਂ ਹੋਰ ਸ਼ੇਅਰ ਕੀਤੀ ਸੀ ਕਿ ਆਤਮ ਰਸ ਜਿਹੜਾ ਕੀਰਤਨ ਇਹ ਫਰਾਈਡੇ 27 ਫਰਵਰੀ 2028 ਨੂੰ ਸ਼ਨਿਚਰਵਾਰ 3 ਦਿਨ ਹੋਏਗਾ, ਇਹ ਸਪੋਰਟਸ 28 ਨੂੰ ਚੱਲਣਗੀਆਂ, ਹੈ ਨਾ, 28 ਅਤੇ 1 ਨੂੰ, ਅਤੇ ਤਿੰਨ ਦਿਨਾਂ ਦੇ ਕੀਰਤਨ ਦੀਵਾਨ ਦੇ ਵਿੱਚ ਤੁਸੀਂ ਕਾਫੀ ਨਾਮੀ ਗ੍ਰਾਮੀ ਪ੍ਰਚਾਰਕ ਕੀਰਤਨੀ ਬੁਲਾ ਰਹੇ ਹੋ, ਅਤੇ ਥੋੜ੍ਹਾ ਜਿਹਾ ਦੱਸੋ ਸਾਨੂੰ, ਹੋਰ ਚਾਨਣਾ ਪਾਓ ਕਿ ਇਹਦੀ ਰੂਪਰੇਖਾ ਕੀ ਰਹੇਗੀ, ਕਿੰਨੇ ਵਜੇ ਸ਼ੁਰੂ ਹੋਏਗਾ, ਅਤੇ ਜੇ ਜੇ ਹਿਸਾਬ ਨਾਲ ਸੰਗਤ ਹੈ ਤੁਹਾਡੇ ਪਰਥ ਦੀ, ਤਾਂ ਮੈਨੂੰ ਲੱਗਦਾ ਕਿ ਕੁਛ ਅਲੈਦਾ ਹੀ ਪ੍ਰਬੰਧ ਕਰਨੇ ਪੈਣਗੇ।
ਹਾਂਜੀ ਭਾਜੀ ਬਿਲਕੁਲ, ਇਹ ਜਿਹੜਾ ਮੇਨ ਮਕਸਦ ਇਹੀ ਸੀਗਾ, ਕਿਉਂਕਿ ਅਸੀਂ ਗੁਰਦੁਆਰਾ ਸਾਹਿਬ ਹੀ ਗੇਮਾਂ ਕਰਾ ਰਹੇ ਨੇ, ਸੋ ਗੁਰਦੁਆਰਾ ਸਾਹਿਬ ਦੀ ਜਿਹੜੀ ਮੇਨ ਜ਼ਿੰਮੇਵਾਰੀ ਹੈ ਕਿ ਜਿਹੜਾ ਸਿੱਖ ਫਲਸਫਾ, ਸਿੱਖ ਫਿਲੋਸਫੀ ਦੇ ਸਿੱਖ ਮਰਿਆਦਾ ਮੁਤਾਬਕ ਜਿਹੜੀਆਂ ਸਾਰਾ ਕੁਛ ਹੋਵੇ, ਸੋ ਅਸੀਂ ਬਹੁਤ ਕੁਛ ਸੋਚਿਆ ਸੀ। ਪਹਿਲਾਂ ਅਸੀਂ ਗੱਤਕਾ ਦੀ ਟੀਮ ਇੰਡੀਆ ਤੋਂ ਬੁਲਾ ਰਹੇ ਸੀਗੇ, ਵੀ ਖਾਲਸਾ ਗਰੁੱਪ ਵਾਲਿਆਂ ਦੀ, ਉਹਨਾਂ ਨਾਲ ਗੱਲ ਚੱਲ ਰਹੀ ਸੀਗੀ, ਪਰ ਕੁਛ ਰੁਕਾਵਟ ਸੀ ਵੀਜ਼ਾਸ ਦੀਆਂ, ਤੇ ਬਾਅਦ ਵਿੱਚ ਫਿਰ ਇਹ ਆਇਆ ਕਿ ਕਿਉਂ ਨਾ ਆਪਾਂ ਇਹ ਗੇਮਾਂ ਦੇ ਨਾਲ ਕੀਰਤਨ ਦਰਬਾਰ ਰੱਖੀਏ। ਕਿਉਂਕਿ ਕੀਰਤਨ ਦਰਬਾਰ ਦੇ ਨਾਲ ਇਹ ਹੈਗਾ ਕਿ ਜਿਸ ਤਰ੍ਹਾਂ ਗੇਮਾਂ 5:30 5 ਵਜੇ ਫਿਨਿਸ਼ ਹੋ ਜਾ ਕਰਨੀਆਂ, ਤੇ ਇਹ ਗੁਰਦੁਆਰਾ ਸਾਹਿਬ ਫਿਰ ਅਸੀਂ ਜਿਹੜਾ ਬਾਅਦ 'ਚ ਵੱਡਾ ਪੰਡਾਲ, ਖੁੱਲ੍ਹਾ ਪੰਡਾਲ ਲਾਵਾਂਗੇ ਗਰਾਊਂਡ ਦੇ ਵਿੱਚ,
ਅੱਛਾ
ਤੇ ਉਹਦੇ ਵਿੱਚ ਇਹ ਨਾਮੀ ਜਥਿਆਂ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਹੈ। ਸੋ ਇਹ ਵੀ ਇੱਕ ਐਨੂਅਲ ਇਵੈਂਟ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਸੋ ਇਹ ਗੇਮਾਂ ਦੇ ਨਾਲ ਹੀ ਹਰ ਸਾਲ ਹੋਇਆ ਕਰੂਗੀ, ਤੇ ਇਹਦੇ ਵਿੱਚ ਅਸੀਂ ਇੱਕ ਦੋ ਜਿਹੜੀਆਂ ਚੀਜ਼ਾਂ ਨੇ ਅਸੀਂ ਜਿਹੜੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਬੰਧ ਹੈ, ਕਿਉਂਕਿ ਬਹੁਤ ਜ਼ਿਆਦਾ ਸੰਗਤ ਦੋਨੇ ਗੁਰਦੁਆਰਾ ਸਾਹਿਬ ਰਲ ਕੇ ਕਰ ਰਹੇ ਹਾਂ। ਸੋ ਸਾਡੇ ਕੋਲ ਆਸ ਹੈ ਕਿ ਐਵਰੀ ਡੇ ਸਾਡੇ ਕੋਲ 15 ਤੋਂ 20 ਹਜ਼ਾਰ ਬੰਦਾ ਜਿਹੜਾ ਸੰਗਤ ਉਹ ਗੁਰਦੁਆਰਾ ਸਾਹਿਬ ਆਊਗੀ। ਸੋ ਅਸੀਂ ਵੱਡਾ ਖੁੱਲ੍ਹਾ ਪੰਡਾਲ ਲਗਾਵਾਂਗੇ, ਤੇ ਜਿਹੜੀਆਂ ਟਰਾਂਸਪੋਰਟ ਨਾਲ ਦੇ ਜਿਹੜੇ ਟ੍ਰੇਨ ਸਟੇਸ਼ਨ ਨੇ ਉੱਥੋਂ ਅਸੀਂ ਸ਼ਟਲ ਬੱਸਾਂ ਚਲਾਵਾਂਗੇ ਤਾਂ ਕਿ ਕੋਈ ਪਾਰਕਿੰਗ ਦੀ ਵੀ ਕੋਈ ਪ੍ਰੋਬਲਮ ਨਾ
ਪ੍ਰੋਬਲਮ
ਹੋਵੇ।
ਨਾ ਹੋਵੇ। ਹਾਂ, ਵੈਸੇ ਤਾਂ ਕਾਫੀ ਗੁਰੂ ਸਾਹਿਬ ਨੇ ਮਿਹਰ ਕੀਤੀ ਹੋਈ ਆ ਸੰਗਤ 'ਤੇ ਕਿ ਕਾਫੀ ਵੱਡਾ ਥਾਂ ਹੈਗਾ ਆ, ਖੁੱਲ੍ਹਾ ਆ ਪਾਰਕਿੰਗ ਦੀ, ਪਰ ਪ੍ਰੋਬਲਮ ਆਏਗੀ ਕਿਉਂਕਿ ਸੰਗਤ ਬਹੁਤ ਹੋ ਜਾਣੀ ਹੈ, 10-15 ਹਜ਼ਾਰ
ਹਾਂਜੀ ਸਰ
ਬਿੱਗ ਨੰਬਰ ਹੁੰਦਾ ਆ, ਅਤੇ ਜਿਹਨਾਂ ਨਾਲ ਇੱਕ ਫਿਰ ਗੱਲ ਉੱਥੇ ਇਨ ਦਾ ਐਂਡ ਕਲੀਅਰ ਕਰਨੀ ਬਣਦੀ ਆ ਕਿ ਕਿਤੇ ਨਾ ਕਿਤੇ ਥੋੜ੍ਹੇ ਬੰਦੇ ਰੌਲਾ ਪਾਉਂਦੇ ਨੇ ਸਿੱਖ ਖੇਡਾਂ ਦੇ ਵਿੱਚ, ਸਿੱਖੀ ਕਿਉਂ ਖੇਡਦੇ ਨੇ, ਹੋਰ ਪੰਜਾਬੀ ਕਿਉਂ ਨਹੀਂ ਖੇਡਦੇ, ਉਹ ਕਿਉਂ ਨਹੀਂ ਖੇਡਦੇ, ਆਹ ਕਿਉਂ ਨਹੀਂ ਖੇਡਦੇ। ਸੋ ਇਹ ਮਤਲਬ ਬਹੁਤ ਦੇਰ ਦਾ ਸੋਲਵ ਕੀਤਾ ਜਾ ਚੁੱਕਾ ਸਿੱਖ ਗੇਮਾਂ 'ਚ, ਪਰ ਫਿਰ ਵੀ ਜਿਨ੍ਹਾਂ ਨੂੰ ਨਹੀਂ ਇਨਫੋਰਮੇਸ਼ਨ ਆ ਉਹ ਫਿਰ ਵੀ ਇਹੋ ਜਿਹੇ ਸਵਾਲ ਪੁੱਛਦੇ ਨੇ। ਪਰ ਹੁਣ ਤੁਸੀਂ ਵੀ ਸ਼ੁਰੂ ਕਰ ਰਹੇ ਹੋ, ਇਹ ਵੀ ਸਿੱਖ ਕਮਿਊਨਿਟੀ ਗੇਮਸ ਹੈ ਅਤੇ ਇਹਦੇ ਵਿੱਚ ਵੀ ਸਿੱਖੀ ਲਬਰੇਜ਼ ਆ, ਅਤੇ ਇਹਦੇ ਵਿੱਚ ਤੁਸੀਂ ਕੀ ਰੂਲਸ ਬਣਾ ਰਹੇ ਹੋ ਕਿ ਸਿੱਖ ਹੋਣਾ ਜ਼ਰੂਰੀ ਹੈ ਜਾਂ ਕੀ ਉਹਦੇ ਮਤਲਬ ਕੁਆਲੀਫਿਕੇਸ਼ਨਸ ਹੈਗੀਆਂ ਨੇ ਰਿਕੁਆਇਰਮੈਂਟਸ?
ਸੋ ਭਾਜੀ ਇਹਦੇ ਵਿੱਚ ਅਸੀਂ ਜਿਹੜਾ ਕ੍ਰਾਈਟੀਰੀਆ, ਕਿਉਂਕਿ ਸਾਡਾ ਜੇ ਪਹਿਲਾ ਸਾਲ ਹੈ ਕੋਈ ਐਡੇ ਖਾਸ ਅਸੀਂ ਰੂਲਸ ਨਹੀਂ ਲਿਖੇ, ਜਿਹੜਾ ਸਾਡਾ ਇਨੀਸ਼ੀਅਲ ਰੂਲ ਇਹ ਹੈਗਾ ਆ ਕਿ ਪੰਜਾਬੀ ਸਕੂਲ ਦਾ ਬੱਚਾ ਹੋਵੇ, ਭਾਵੇਂ ਉਹ ਕਿਸੇ ਵੀ ਰਿਲੀਜਨ ਨੂੰ ਬਿਲੋਂਗ ਕਰਦਾ, ਜੇ ਗੁਰਮੁਖ ਵਿਦਿਆਲਿਆ ਜਾਂ ਪੰਜਾਬੀ ਸਕੂਲ 'ਚ ਕੋਈ ਵੀ ਬੱਚਾ ਪੜ੍ਹਦਾ ਉਹ ਡਾਇਰੈਕਟ ਐਂਟਰੀ ਹੈਗੀ, ਉਹ ਆ ਸਕਦਾ। ਜੇ ਕੋਈ ਬੱਚਾ ਪੰਜਾਬੀ ਸਕੂਲ 'ਚ ਨਹੀਂ ਪੜ੍ਹ ਰਿਹਾ ਤੇ ਉਹ ਇਹਨਾਂ ਗੇਮਾਂ 'ਚ ਖੇਡਣਾ, ਤੇ ਉਹਦੀ ਜਿਹੜੀ ਰਿਕੁਆਇਰਮੈਂਟ ਆ ਉਹ ਸਿੱਖ ਹੋਣਾ ਚਾਹੀਦਾ, ਉਹਦੇ ਪਰਿਵਾਰਕ ਪਿਛੋਕੜ ਸਿੱਖੀ ਨਾਲ ਹੋਣਾ ਚਾਹੀਦਾ ਹੈ। ਤੇ ਅਸੀਂ ਹਜੇ ਇੱਕ ਟੀਮ ਦੇ ਵਿੱਚ ਇੱਕ ਜਿਹੜਾ ਨੌਨ ਸਿੱਖ ਐਗਜ਼ੈਂਪਸ਼ਨ ਦਿੱਤੀ ਹੋਈ ਹੈ, ਤੇ ਪਰ ਸਾਨੂੰ ਥੋੜਾ ਬਹੁਤਾ ਚੈਲੰਜ ਆਇਆ ਜਿਹੜੀ ਤੁਸੀਂ ਗੱਲ ਕੀਤੀ ਹੈ। ਪਰ ਮੈਨੂੰ ਵੀ ਇਹ ਕੁਐਸਚਨ ਆਈ ਸੀ ਤੇ ਮੈਂ ਇਹ ਦੱਸਿਆ, ਮੈਂ ਕਿਹਾ ਸਾਡੇ ਕੋਲ ਤਾਂ ਆਪਣੇ ਬੱਚਿਆਂ ਨੂੰ ਕੰਪੀਟੀਸ਼ਨ ਦੇ, ਹੁਣ ਆਪਾਂ ਨੈਸ਼ਨਲ ਗੇਮਾਂ ਦੀ ਗੱਲ ਕਰਦੇ ਜਿੰਨੀਆਂ ਸਾਫਟਵੇਅਰ ਦੀਆਂ ਟੀਮਾਂ ਉੱਥੇ ਹੁੰਦੀਆਂ, ਸਾਡੇ ਕੋਲ ਤਾਂ ਉਹੀ ਨਹੀਂ, ਉਹਨਾਂ ਤੋਂ ਵੀ ਅਸੀਂ ਸੋਚਦੇ ਵੀ ਕੰਪੀਟੀਸ਼ਨ ਕਰਾ ਕੇ ਕਰੀਏ ਤੇ ਸਾਡੇ ਕੋਲ ਤਾਂ ਆਪ ਦਾ ਨਹੀਂ ਸਰਵੇ ਜਾਂਦਾ। ਪਰ ਇਹ ਤਾਂ ਉੱਪਰ ਹੈ, ਕੋਈ ਵੀ ਕਰਾ ਸਕਦਾ, ਕੋਈ ਹੋਰ ਕਮਿਊਨਿਟੀ ਕਰਾਉਣਾ ਚਾਹੁੰਦੀ ਆ
ਹਾਂ ਜਦੋਂ
ਕਰਾ
ਮਰਜ਼ੀ।
ਸਕਦੀ ਹੈ, ਪਰ ਇਹ ਹਾਂਜੀ
ਨਹੀਂ, ਇਹ ਕੁਐਸਚਨ ਹੁੰਦੇ ਨੇ ਵੀ ਮੈਂ ਇਹ ਸੋਚਦਾ ਹੁੰਦਾ, ਗੱਲ ਵੀ ਕਰਦਾ ਹੁੰਦਾ ਕਿ ਅਗਰ ਤੁਸੀਂ ਓਪਨ ਕਰ ਦਿੰਦੇ ਹੋ ਫਿਰ ਤਾਂ ਮਤਲਬ ਉਹ ਹੋ ਹੀ ਨਹੀਂ ਸਕਦੀਆਂ ਗੇਮਸ, ਇੰਨੀਆਂ ਐਂਟਰੀਆਂ ਆ ਜਾਣੀਆਂ, ਇੰਨੇ ਕਲੱਬ ਹੋਣੇ, ਹੈ ਨਾ। ਅਤੇ ਦੂਜੀ ਗੱਲ ਇਹ ਆ ਵੀ ਚਲੋ ਪ੍ਰੋਬਲਮ ਇਹ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਇੰਗੇਜ ਕਿੱਦਾਂ ਕਰਦੇ ਹਾਂ ਸਪੋਰਟਸ ਦੇ ਵਿੱਚ, ਠੀਕ ਹੈ। ਸੋ ਇਹ ਇੱਕ ਤਰੀਕਾ ਇੰਗੇਜ ਕਰਨ ਦਾ, ਹੋਰ ਕਮਿਊਨਿਟੀਆਂ ਵੀ ਕਰ ਸਕਦੀਆਂ ਵੀ ਜਿਹੜੇ ਹੁਣ ਸਕੂਲਾਂ 'ਚ ਹੈ ਬੱਚੇ, ਸਕੂਲਸ ਵਿੱਚ ਵੀ ਸਪੋਰਟਸ ਹੁੰਦੀਆਂ ਹੈ, ਠੀਕ ਹੈ। ਅਤੇ ਇਹ ਜਿਹੜੇ ਮਾਈਗ੍ਰੈਂਟਸ ਹੈ ਨਾ ਸਾਡੇ, ਅਸੀਂ ਵੀ ਆ ਜਾਂਦੇ ਹਾਂ, ਅਸੀਂ ਕੰਮਾਂ ਦੇ ਪਿੱਛੇ ਪੈ ਕੇ ਆਪਣੇ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਨਹੀਂ ਲੈ ਕੇ ਆਉਂਦੇ। ਸੋ ਇਹ ਇੱਕ ਮਾਈਗ੍ਰੈਂਟਸ ਦੀਆਂ ਗੇਮਸ ਨੇ, ਅਤੇ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਬੱਚੇ ਨੇ ਮਤਲਬ ਆਏ ਹੋਏ ਆ ਬਾਹਰੋਂ, ਹੈ ਨਾ, ਉਹਨਾਂ ਦੇ ਪੇਰੈਂਟਸ ਉਹ ਖੇਡ ਰਹੇ ਨੇ। ਸੋ ਇਹ ਸਰਕਾਰ ਵੀ ਇਸ ਚੀਜ਼ ਨੂੰ ਅਕਨੋਲੇਜ ਕਰਦੀ ਹੈ, ਹੈ ਨਾ। ਅਤੇ ਇਹ ਇੱਕ ਲੋਕਲ ਲੈਵਲ ਦੀਆਂ ਗੇਮਸ ਨੇ, ਇਹ ਤੋਂ ਬਾਅਦ ਤੁਸੀਂ ਮੇਨ ਸਟ੍ਰੀਮ ਸਪੋਰਟਸ ਦੇ ਵਿੱਚ ਜਾਣਾ, ਉਹ ਤਾਂ ਓਪਨ ਹੀ ਆ, ਉਹ ਸਿੱਖ ਗੇਮਾਂ ਦੇ ਥਰੂ ਥੋੜ੍ਹੋ ਜਾਣਾ ਜਾਂ ਵੈਸਟਰਨ ਆਸਟ੍ਰੇਲੀਆ ਦੇ ਗੇਮਾਂ ਦੇ ਥਰੂ ਥੋੜ੍ਹੋ ਜਾਣਾ, ਉਹ ਤਾਂ ਰਾਹ ਖੁੱਲ੍ਹੇ ਨੇ ਜਿੱਧਰੋਂ ਮਰਜ਼ੀ ਮਤਲਬ ਬੰਦਾ ਓਪਨ ਓਪਨ ਹੈ ਨਾ। ਪਰ ਇਹਦੇ ਵਿੱਚੋਂ ਵੀ ਸਾਡੀਆਂ ਸਿੱਖ ਗੇਮਸ ਤੋਂ ਵੀ ਕਾਫੀ ਅਚੀਵਮੈਂਟ ਹੋਈ ਆ, ਬੱਚੇ ਖੇਡਦੇ ਨੇ, ਹੈਲਥੀ ਹੈਲਥ ਫਿਟਨੈਸ ਦੇ ਸਾਰੇ ਅਵੇਅਰ ਨੇ, ਅਤੇ ਸੋਸ਼ਲ ਇੰਪੈਕਟ ਵੀ ਬਹੁਤ ਹੈ। ਪਰ ਜਿਹੜਾ ਫਿਲਹਾਲ ਜਿੱਥੇ ਤੱਕ ਮੈਨੂੰ ਸਮਝ ਆਈ ਹੈ ਕਿ ਪਰਥ ਜਾਂ ਵੈਸਟਰਨ ਆਸਟ੍ਰੇਲੀਆ ਵਿੱਚ ਕੋਈ ਵੀ ਬੱਚਾ ਕਿਸੇ ਵੀ ਧਰਮ ਦਾ ਜਿਹੜਾ ਪੰਜਾਬੀ ਸਕੂਲ ਦੇ ਵਿੱਚ ਪੜ੍ਹ ਰਿਹਾ ਆ ਜਾਂ ਮੇਨ ਸਟ੍ਰੀਮ ਸਕੂਲ 'ਚ ਪੰਜਾਬੀ ਪੜ੍ਹ ਰਿਹਾ ਜਾਂ ਕਿਸੇ ਵਿਦਿਆਲਿਆ 'ਚ ਜਾਂ ਆਫਲਾਈਨ ਪੰਜਾਬੀ ਸਕੂਲ ਜਿਹੜੇ ਤੁਹਾਡੇ ਨਾਲ ਰਜਿਸਟਰ, ਉਹਨਾਂ 'ਚ ਪੰਜਾਬੀ ਪੜ੍ਹ ਰਿਹਾ ਉਹ ਪਾਰਟੀਸਪੇਟ ਕਰ ਸਕਦਾ, ਹੈ ਨਾ। ਅਤੇ ਜਾਂ ਜੇ ਉਹ ਪੜ੍ਹ ਨਹੀਂ ਰਿਹਾ ਤਾਂ ਉਹਦੀ ਸਿੱਖ ਬੈਕਗ੍ਰਾਉਂਡ ਹੋਵੇ, ਸਿੱਖ ਮਤਲਬ ਕਿਸੇ, ਜੇ ਪੰਜਾਬੀ ਨਹੀਂ ਵੀ ਰੱਖੀ ਹੋਈ ਪਰ ਉਹ ਸਿੱਖ। ਸੋ ਆਈ ਥਿੰਕ ਬਹੁਤ ਵਧੀਆ ਫਾਰਮੂਲਾ ਤੁਸੀਂ ਕੱਢਿਆ ਆ, ਪਰ ਜਿਹੜੀ ਲਿਮਿਟ ਹੈ ਨਾ, ਲਿਮਿਟ ਤਾਂ ਫਿਰ ਰੱਖਣੀ ਪੈਣੀ। ਹੁਣ ਦੇਖੋ ਆਪਣਾ ਮੇਰੇ ਖਿਆਲ 20-25 ਹਜ਼ਾਰ ਸਿੱਖ ਭਾਈਚਾਰਾ ਹੋਊਗਾ ਵੈਸਟ ਆਸਟ੍ਰੇਲੀਆ 'ਚ।
ਲਾਸਟ ਸੈਂਸਿਸ ਦੇਖੋ ਹੁਣ ਹੋਏ ਸੀਗੇ, ਉਦੋਂ 20-25 ਹਜ਼ਾਰ ਸੀਗਾ, ਤੇ ਹੁਣ ਸੈਂਸਿਸ ਇਸ ਸਾਲ ਦੁਬਾਰਾ ਹੋ ਰਹੇ ਆ, ਸੋ ਮੇਰੇ ਖਿਆਲ ਨਾਲ ਡਬਲ ਹੋ ਜਾਏਗੀ।
ਹਾਂ, ਮਤਲਬ ਚਲੋ 30 ਹਜ਼ਾਰ ਹੋ ਜਾਏਗਾ, 30 ਹਜ਼ਾਰ 'ਚੋਂ
ਹਾਂਜੀ
ਮਤਲਬ ਜੇ ਤੁਸੀਂ ਓਪਨ ਕਰ ਦੋ ਫਿਰ ਤਕਰੀਬਨ 30,000 ਦੂਜਾ ਭਾਈਚਾਰਾ ਹੋਣਾ, ਜਾਂ ਕਹਿ ਲਓ ਕਿ ਸਾਰੇ, ਫਿਰ ਤਾਂ
ਹਾਂਜੀ
ਸਾਰਾ ਹੀ ਓਪਨ ਹੈ, ਫਿਰ ਤਾਂ ਉਹ
ਉਹ ਮੈਨੇਜ ਮੈਨੇਜ ਨਹੀਂ ਹੋ ਸਕਦਾ ਭਾਜੀ,
ਤੁਸੀਂ
ਮੈਨੇਜ
ਕਰੇ ਹੀ ਨਹੀਂ
ਮੈਨੇਜ
ਸਕਦੇ,
ਕਰਨਾ ਬਹੁਤ
ਤੁਸੀਂ
ਮੁਸ਼ਕਲ ਹੈ।
ਕਰੇ ਨਹੀਂ ਸਕਦੇ। ਅਤੇ ਉਹ ਇੱਦਾਂ ਸਕਦਾ ਆ ਜਿੱਦਾਂ ਤੁਸੀਂ ਸਿੱਖ ਭਾਈਚਾਰੇ ਸ਼ੁਰੂ ਕਰ ਲਏ, ਕੋਈ ਗੁਜਰਾਤੀ ਦੀ ਸ਼ੁਰੂ ਕਰ ਲਵੇ, ਕੋਈ ਤਮਿਲ ਦੀ ਸ਼ੁਰੂ ਕਰ ਲਵੇ, ਹੈ ਨਾ, ਕੋਈ ਹੋਰ ਕਰ ਲਵੇ, ਉਹ ਇੱਦਾਂ ਹੋ ਸਕਦੀ ਹੈ। ਉਹ ਸਾਰੀਆਂ ਕਰਾ ਲੈਣ, ਫਿਰ ਉਹਨਾਂ ਦੇ ਆਪਸ 'ਚ ਜੇਤੂਆਂ ਦੇ ਇੱਕ ਸਾਂਝਾ ਹੋ ਸਕਦਾ,
ਕੰਪੀਟੀਸ਼ਨ
ਸਾਂਝਾ
ਹਾਂਜੀ
ਕੰਪੀਟੀਸ਼ਨ ਹੋ ਸਕਦਾ, ਹੈ ਨਾ, ਇੱਦਾਂ ਹੋ ਸਕਦੀ ਆ। ਅਤੇ ਅਸੀਂ ਤਾਂ ਇੱਕ ਵਾਰੀ ਆਫਰ ਵੀ ਕੀਤਾ ਸੀ, ਸਾਡੇ ਕੁਐਸਚਨ ਹੋਇਆ ਸੀ ਇੰਡੀਅਨ ਹਾਈ ਕਮਿਸ਼ਨਰ ਨਾਨਕ ਸਿੰਘ ਹੋਣਾ ਦੇ ਪੋਤਰੇ ਸੂਰੀ ਸਾਹਿਬ ਨੇ ਕੀਤਾ ਸੀਗਾ, ਪਰ ਵੀ ਤੁਸੀਂ ਕਹਿੰਦੇ ਇਹਨਾਂ ਔਰਗਨਾਈਜੇਸ਼ਨਾਂ ਨੂੰ ਕਿਉਂ ਨਹੀਂ ਓਪਨ ਕਰਦੇ। ਮੈਂ ਉਹਨਾਂ ਨੂੰ ਇਹੀ ਕਿਹਾ ਸੀਗਾ, ਮੈਂ ਕਿਹਾ ਸੂਰੀ ਸਾਹਿਬ ਸਾਡੇ ਤਾਂ ਆਪਣੇ ਨਹੀਂ ਸਾਂਭ ਹੁੰਦੇ, ਠੀਕ ਹੈ, ਅਸੀਂ ਇਹਨਾਂ ਨੂੰ ਇਨਕਰੇਜ ਕਰਦੇ ਹਾਂ ਵੀ ਇਹ ਕਰਾਉਣ, ਅਸੀਂ ਤਾਂ ਇਹਨਾਂ ਨੂੰ ਸੱਦਦੇ ਹਾਂ ਵੀ ਇਹ ਵੀ ਕਰਾਉਣ, ਅਸੀਂ ਇਹਨਾਂ ਨੂੰ, ਮੈਂ ਕਿਹਾ ਤੁਹਾਡੇ ਸਾਹਮਣੇ ਉਹ ਉੱਥੇ ਸਾਰੇ ਭਾਈਚਾਰਿਆਂ ਦੀ ਬੈਠੀ, ਸਾਰਿਆਂ ਦੇ ਡਿਨਰ ਚੱਲ ਰਿਹਾ ਸੀ, ਮੈਂ ਕਿਹਾ ਆਈ ਆਫਰ, ਅਸੀਂ ਆਫਰ ਕਰਦੇ ਹਾਂ ਇਹਨਾਂ ਨੂੰ, ਅਸੀਂ ਇਹਨਾਂ ਨੂੰ ਪੂਰੀ ਸਪੋਰਟ ਦੇਵਾਂਗੇ, ਅਸੀਂ ਇਹ ਵੀ ਆਫਰ ਕਰਦੇ ਹਾਂ ਵੀ ਲੰਗਰ ਸਾਡੇ ਵੱਲੋਂ, ਸਾਡੀ ਕਮਿਊਨਿਟੀ ਵੱਲੋਂ, ਇਹ ਕਰਾਉਣ ਤਾਂ ਸਹੀ, ਹੈ ਨਾ, ਤੁਸੀਂ ਮਤਲਬ ਕਰਾਉਣਾ ਕੁਛ ਨਹੀਂ ਹੈਗਾ, ਜਿਹੜਾ ਬਣਿਆ ਆ ਉਹਦੇ ਵਿੱਚ ਤੁਸੀਂ ਮਤਲਬ ਸਨੀਕ ਇਨ ਕਰਨਾ ਹੈ, ਅਤੇ ਇੱਕ ਔਰਗਨਾਈਜੇਸ਼ਨ ਕਰਾਈ ਹੈ, ਤੁਸੀਂ ਉਹ ਤੋਂ ਮਦਦ ਲੈ ਕੇ ਆਪ ਵੀ ਕਰਾ ਲਓ। ਅਸੀਂ ਈਵਨ ਕਿ ਪਾਕਿਸਤਾਨੀ ਭਾਈਚਾਰੇ ਨੂੰ ਅਸੀਂ ਆਫਰ ਕੀਤਾ ਸਿਡਨੀ, ਵੀ ਸਾਡੇ ਬੰਦਿਆਂ ਨੇ ਉੱਥੇ, ਗੁਰੂ ਘਰ ਵਾਲਿਆਂ ਨੇ, ਮਿੱਤਰਾਂ ਨੇ, ਵੀ ਤੁਸੀਂ ਕਰਾਓ, ਲੰਗਰ ਅਸੀਂ ਦਿੰਦੇ ਹਾਂ, ਹੈ ਨਾ। ਉਹ ਨਹੀਂ ਕਰਾ ਕੇ ਰਾਜੀ, ਵਿਲ ਪਾਵਰ ਹੈ ਨਹੀਂ, ਥੋੜ੍ਹੇ ਬੰਦੇ ਆ ਪੂਰੇ, ਇੰਨੀ ਔਰਗਨਾਈਜ਼ਡ ਹੈ ਨਹੀਂ। ਚਲੋ ਐਨੀਵੇ, ਜਿਹੜੇ ਆਪਣੇ ਇਹਦਾ ਲਾਈਵ ਵੀ ਕਰੋਗੇ ਤੁਸੀਂ ਤਾਂ ਕਿ ਲੋਕ ਦੇਖ ਸਕਣ?
ਹਾਂਜੀ ਭਾਜੀ, ਅਸੀਂ ਲਾਈਵ ਸਾਰਾ ਇਹਦਾ ਪ੍ਰਬੰਧ ਆਪਣੇ ਗੁਰਦੁਆਰਾ ਸਾਹਿਬ ਦੇ ਫੇਸਬੁੱਕ ਤੇ ਵੀ, ਜਿਹੜੇ ਸਾਡੇ ਮੀਡੀਆ ਪਾਰਟਨਰਸ ਜਿੱਦਾਂ ਕੋਈ ਵੀ ਸਾਡੇ ਨਾਲ ਜੁੜਨਾ ਚਾਹੁੰਦਾ ਸੀ, ਉਹਨਾਂ ਨੂੰ ਜਿਹੜਾ ਉਹਦਾ ਸਕਰੀਨ ਤੇ ਉਹਦਾ ਲਿੰਕ ਜਿਹੜਾ ਅਸੀਂ ਦਵਾਂਗੇ, ਤੁਸੀਂ ਆਪਣੇ ਚੈਨਲਸ ਤੇ ਵੀ ਉਹ ਚਲਾ ਸਕਦੇ ਹੋ।
ਠੀਕ ਹੈ, ਚਲੋ ਹਜੇ ਤਕਰੀਬਨ ਕਹਿ ਲਓ ਕਿ 3 ਹਫ਼ਤੇ ਰਹਿ ਗਏ ਆ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਚਲੋ ਇਹਨੂੰ ਪ੍ਰਮੋਟ ਕਰਾਂਗੇ, ਅਤੇ ਵੱਧ ਤੋਂ ਵੱਧ ਜਿਹੜੇ ਬੱਚੇ ਆ ਉਹ ਖੇਡ ਸਕਣ, ਪਾਰਟੀਸਪੇਟ ਕਰ ਸਕਣ। ਅਤੇ ਸਾਰਿਆਂ ਨਾਲੋਂ ਜ਼ਿਆਦਾ ਇੰਟਰਸਟਿੰਗ ਤਾਂ ਜਿਹੜਾ ਕੀਰਤਨ ਦਰਬਾਰ ਮਤਲਬ ਸਿੱਖਾਂ ਵਾਸਤੇ ਮਤਲਬ ਉਹ ਹੋਏਗਾ, ਅਤੇ ਕਿਉਂਕਿ ਬੜੇ ਨਾਮੀ ਗ੍ਰਾਮੀ ਕੀਰਤਨੀ ਆ ਰਹੇ ਨੇ, ਅਤੇ ਬੜਾ ਚਾਓ।
ਅਸੀਂ ਗੇਮਸ ਦੀ ਓਪਨਿੰਗ ਵੀ ਅਸੀਂ ਜਾਣ ਕੇ ਗੁਰਦੁਆਰਾ ਸਾਹਿਬ ਹੀ ਰੱਖੀ ਆ, ਉੱਥੋਂ ਹੀ ਅਰਦਾਸ ਕਰਕੇ ਉੱਥੋਂ ਜਿਹੜੀ ਬੱਚਿਆਂ ਦੀ ਪਰੇਡ ਹੋਊਗੀ, ਗੱਤਕਾ ਹੋਊਗਾ, ਸਾਡਾ ਸਿੱਖ ਬੈਂਡ ਆ ਉਹ ਪਰਫਾਰਮ ਕਰੂਗਾ, ਸੋ ਅਸੀਂ ਉਸ ਤੋਂ ਬਾਅਦ ਬੱਸਾਂ 'ਚ ਪਲੇਅਰਾਂ ਨੂੰ ਜਿੱਥੇ ਉਹਨਾਂ ਦੀਆਂ ਗਰਾਊਂਡ ਹੋਣਗੀਆਂ ਉੱਥੇ ਉਹਨਾਂ ਨੂੰ ਛੱਡਾਂ, ਵੀ ਕੋਸ਼ਿਸ਼ ਇਹੀ ਕੀਤੀ ਜਾ ਰਹੀ ਆ ਕਿ ਵੱਧ ਤੋਂ ਵੱਧ ਸਮਾਂ ਜਿਹੜਾ ਗੇਮਾਂ ਤੋਂ ਬਾਅਦ ਗੁਰਦੁਆਰਾ ਸਵੇਰੇ ਸ਼ਾਮ ਬੱਚੇ ਵੀ ਆਉਣ ਅਤੇ ਬਾਕੀ ਸੰਗਤ ਵੀ ਆਉਣ।
ਠੀਕ ਠੀਕ ਹੈ, ਬਹੁਤ ਬਹੁਤ ਧੰਨਵਾਦ ਜਨਾਲ, ਤੁਸੀਂ ਤੜਕੇ ਉੱਠੇ ਆ 6 ਵਜੇ, ਤੁਹਾਡੇ 6:30 ਵਜੇ ਹੋਣੇ ਆ, ਅਜੇ ਪਰਤ ਪਿੱਛੇ ਆ 3 ਘੰਟੇ, ਅਤੇ ਅਸੀਂ ਭੇਜ ਰਹੇ ਹਾਂ ਸੂਰਜ ਇੱਧਰੋਂ ਤੁਹਾਡੇ ਵੱਲ, ਕੋਈ ਫਿਕਰ ਨਾ ਕਰਿਓ, ਅਤੇ
ਆ ਜਾਓ ਜੀ। ਬਹੁਤ ਬਹੁਤ ਧੰਨਵਾਦ ਭਾਜੀ ਹਰਮਨ ਰੇਡੀਓ ਦਾ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ
ਜਿਹੜਾ
ਤੁਸੀਂ ਸਾਨੂੰ ਮੌਕਾ ਦਿੱਤਾ ਆਪਣੀ ਗੱਲ ਰੱਖਣ ਦਾ।
ਥੈਂਕ ਯੂ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਜੀ ਕੀ ਫਤਿਹ। ਸੋ ਇਹ ਸਨ ਜਰਨੈਲ ਸਿੰਘ ਸਾਡੇ ਨਾਲ ਜੁੜਦੇ ਨੇ ਪਰਥ ਤੋਂ, ਅਤੇ ਦੇਖੋ ਬਹੁਤ ਸਾਰੀਆਂ ਔਰਗਨਾਈਜੇਸ਼ਨ ਜਿਹੜੀਆਂ ਇਕੱਠੀਆਂ ਹੋ ਕੇ ਉਪਰਾਲਾ ਕਰ ਰਹੀਆਂ ਨੇ, ਅਤੇ ਇਹ ਲੀਡ ਕਰ ਰਹੇ ਨੇ, ਅਤੇ ਚੰਗੀ ਗੱਲ ਹੈ। ਅਤੇ ਬਾਕੀ ਸ਼ਹਿਰਾਂ ਕਸਬਿਆਂ ਦੇ ਵਿੱਚ ਵੀ ਜਿਹੜੇ ਲੋਕਲ ਟੂਰਨਾਮੈਂਟ ਆ ਬਹੁਤ ਜ਼ਰੂਰੀ ਨੇ, ਇਹ ਪਹਿਲਾਂ ਵੀ ਅਸੀਂ ਪਲੈਨਿੰਗ ਕੀਤੀ ਹੋਈ ਸੀ, ਪਰ ਪਿਛਲੇ 5-6 ਸਾਲ ਤੋਂ ਇਹ ਕੁਛ ਨਹੀਂ, ਇੱਥੇ ਕੰਮ ਨਹੀਂ ਹੋਇਆ, ਪਰ ਚਲੋ ਵਧੀਆ ਉਪਰਾਲਾ ਆ ਕਿ ਸਿੱਖ ਗੇਮਾਂ ਵੀ ਬੜੀਆਂ ਪ੍ਰਫੁੱਲਿਤ ਹੋ ਰਹੀਆਂ ਨੇ, ਸ਼ਹੀਦੀ ਟੂਰਨਾਮੈਂਟ ਗ੍ਰਿਫਿਤ ਦਾ, ਅਤੇ ਪਰਥ ਵਾਲੇ ਵੀ ਵੈਸਟ ਆਸਟ੍ਰੇਲੀਆ 'ਚ ਵੀ ਆਪਣੀ ਕਮਿਊਨਿਟੀ ਇਹ ਸ਼ੁਰੂ ਕਰਨ, ਤਾਂ ਬਹੁਤ ਵਧੀਆ ਹੈ। ਸੋ ਸੁਨੇਹਾ ਦੇ ਵਿੱਚ ਰਣਜੋਤ ਸਿੰਘ ਜੀ ਸਾਡੇ ਨਾਲ ਜੁੜੇ ਨੇ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਓਨਲੀ ਸਿੱਖ ਪਲੇਅਰ ਵਾਲੀ ਰਿਕੁਆਇਰਮੈਂਟ ਤਾਂ ਸਿਰਫ ਪੇਪਰ 'ਤੇ ਹੀ ਹੈ ਜੀ, ਜਿਸ ਦਾ ਜ਼ੋਰ ਚੱਲਦਾ ਉਹ ਉਹਨਾਂ ਦਾ ਹਰ ਤਰ੍ਹਾਂ ਦਾ ਪਲੇਅਰ ਖੇਡ ਰਹੇ ਨੇ। ਕਾਇੰਡ ਆਫ ਪੋਲੀਟਿਕਸ ਆਈਵ ਸੀਨ ਇਨ ਗੇਮਸ, ਆਈ ਡੋਂਟ ਵਿਸ਼ ਮਾਈ ਕਿਡਸ ਟੂ ਪਲੇ ਇਨ ਗੇਮਸ ਐਂਡ ਨੋਟ ਐਕਸਾਈਟਿਡ ਅਬਾਊਟ ਹਿਮ ਪਾਰਟੀਸਪੇਟਿੰਗ ਈਵਨ ਦੋ ਹੀ ਵਾਂਟ ਟੂ ਪਲੇ ਦ ਗੇਮਸ। ਇਹ ਪਿੱਛੇ ਜਿਹੇ ਆਈ ਆ ਪ੍ਰੋਬਲਮ ਰਣਜੋਤ ਸਿੰਘ ਜੀ, ਅਤੇ ਥੋੜ੍ਹਾ ਜਿਹਾ ਮਤਲਬ ਲਗਾਮ ਢਿੱਲੀ ਹੋਈ ਆ, ਅਤੇ ਆਫਕੋਰਸ ਆਈ ਐਗਰੀ ਵਿਦ ਯੂ। ਅਤੇ ਚਲੋ ਰਮਨਦੀਪ ਅਟਵਾਲ ਜੀ ਜੁੜੇ ਨੇ ਸਾਰੇ ਹਰਮਨ ਪਰਿਵਾਰ ਨੂੰ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮਲਡੂਰੇ ਤੋਂ ਜੀ, ਆਇਆਂ ਨੂੰ ਜੀ, ਸੋਰੀ ਨੋਟ ਮਲਡੂਰਾ, ਰਿਵਰਲੈਂਡ ਤੋਂ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਜਸਵੰਤ ਰਾਏ ਜੀ ਮੈਲਬਨ ਤੋਂ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨਾਈਸ ਪ੍ਰੋਗਰਾਮ ਭਾਅ ਜੀ, ਸਤਿ ਸ਼੍ਰੀ ਅਕਾਲ। ਮੁਲਤਾਨੀ ਸਿਡਨੀ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਪ੍ਰੋਗਰਾਮ ਦੇ ਵਿੱਚ ਸੱਜਣ ਮਿੱਤਰ ਪਿਆਰੇ ਰਾਜਨਦੀਪ ਜੀ, ਕੀ ਹਾਲ ਹੈ ਪਿਆਰੇ, ਉਹ ਠੀਕ ਹੋ? ਅਤੇ ਅਮਰਜੀਤ ਕੌਰ ਭੈਣ ਜੀ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੋ ਬਹੁਤ ਵਧੀਆ ਲੱਗਿਆ ਪ੍ਰੋਗਰਾਮ ਕਰਕੇ, ਗੱਲਾਂ ਬਾਤਾਂ ਕਰਕੇ ਕਾਫੀ ਕੁਝ ਸਿੱਖਣ ਨੂੰ ਵੀ ਮਿਲਦਾ ਆ, ਆਪਣੀ ਗੱਲ ਕਹਿਣ ਦਾ ਵੀ ਮੌਕਾ ਮਿਲਦਾ ਆ ਅਤੇ ਸ਼ੇਅਰਿੰਗ ਵੀ ਹੋ ਜਾਂਦੀ ਆ। ਸੋ ਇੰਨਾ ਕੁਛ ਕਹਿੰਦੇ ਪ੍ਰੋਗਰਾਮ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਅਮਰੀਕ ਫਲੋਰਾ ਭਾਅ ਜੀ ਜੀ ਐਸ ਚਾਹਲ ਸਾਹਿਬ ਪ੍ਰੋਗਰਾਮ 'ਚ ਆਉਣਗੇ ਅਤੇ ਅਸੀਂ ਫਿਰ ਦਿਲ ਵਾਲੀਆਂ ਗੱਲਾਂ ਕਰਾਂਗੇ, ਦਿਲ ਦੀ ਭੜਾਸ ਕੱਢਾਂਗੇ। ਇਹ ਵੀ ਇੱਕ ਸੈਕਸ਼ਨ ਹੈ ਸਾਡਾ ਅਤੇ ਤੁਹਾਡਾ ਸਾਥ ਸਾਡੇ ਨਾਲ ਰਹੇਗਾ, ਚੰਗਾ ਲੱਗਦਾ ਹੈ। ਅਤੇ ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਬੜੀ ਛੇਤੀ ਪਾ ਦਿੱਤਾ ਜਾਊਗਾ। ਆਪਣਾ ਰੱਖਿਓ ਖਿਆਲ, ਰੱਬ ਰੱਖਾ ਜੀ।